ਦਿਲ ਵਾਲੀ ਗੱਲ ਹਰ ਸ਼ਨਿਚਰਵਾਰ ਅਤੇ ਐਤਵਾਰ ਸੁਣ ਸਕਦੇ ਹੋ ਹਰਮਨ ਰੇਡੀਓ.com ਤੇ ਐਂਡਰੋਇਡ ਅਤੇ ਆਈਫੋਨ ਐਪਲੀਕੇਸ਼ਨ ਦੇ ਰਾਹੀਂ ਆਈਟਿਊਨ ਐਪਲੀਕੇਸ਼ਨ ਦੇ ਰਾਹੀਂ ਜਾਂ ਕਿਸੇ ਵੀ ਵਾਈਫਾਈ ਸੈੱਟ ਦੇ ਉੱਤੇ ਬਿਨਾਂ ਇੰਟਰਨੈਟ ਤੋਂ ਤੁਸੀਂ ਟੈਲੀਫੋਨ ਕਾਲ ਰਾਹੀਂ ਵੀ ਸੁਣ ਸਕਦੇ ਹੋ। ਆਸਟ੍ਰੇਲੀਆ ਦਾ ਨੰਬਰ ਹੈ 02808050506। USA, ਕੈਨੇਡਾ ਅਤੇ UK ਦੇ ਨੰਬਰ ਵੀ ਉਪਲਬਧ ਨੇ। ਕਾਲ ਕਰਕੇ ਉਸ ਤੇ ਵੀ ਸੁਣ ਸਕਦੇ ਹੋ। ਸਾਰੇ ਨੰਬਰ ਹਰਮਨ ਰੇਡੀਓ ਦੀ ਵੈਬਸਾਈਟ ਤੇ ਉਪਲਬਧ ਹਨ। ਦਿਲ ਵਾਲੀ ਗੱਲ
ਦਿਲ ਨਾਲ ਦਿਲ ਮਿਲੇ ਤਾਂਹੀਓ ਗੱਲ ਬਣਦੀ ਆ। ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ। ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ। ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਹਰਮਨ ਰੇਡੀਓ ਦੇ ਪ੍ਰੋਗਰਾਮ ਦਿਲ ਵਾਲੀ ਗੱਲ ਦੇ ਵਿੱਚ ਮੈਂ ਤੁਹਾਡਾ ਹਾਰਦਿਕ ਸਵਾਗਤ ਕਰਦਾ, ਤੁਹਾਡਾ ਹੋਸਟ ਅਮਨਦੀਪ ਸਿੱਧੂ ਕੌਫ ਸਾਰਬਰ ਸਟੂਡੀਓ ਤੋਂ। ਜੀ ਆਇਆਂ ਨੂੰ, ਅੱਜ ਦਿਨ ਸ਼ਨਿਚਰਵਾਰ ਚੜ ਚੁੱਕਾ ਹੈ ਆਸਟ੍ਰੇਲੀਆ ਦੇ ਵਿੱਚ, ਔਰ ਸੁਬਾਹ ਦੇ 8:01 ਹੋ ਚੁੱਕੇ ਨੇ ਈਸਟ ਕੋਸਟ ਦੇ ਉੱਤੇ ਡੇ ਲਾਈਟ ਸੇਵਿੰਗ ਦੇ ਮੁਤਾਬਕ, ਔਰ ਬ੍ਰਿਸਬਨ ਦੇ ਵਿੱਚ 7:01 ਨੇ। ਸੋ ਮਿੱਤਰ ਪਿਆਰਿਓ, ਕੀ ਹਾਲ ਚਾਲ ਹੈ, ਠੀਕ ਠਾਕ ਹੋ ਚੜ੍ਹਦੀ ਕਲਾ 'ਚੋਂ? ਅਤੇ ਆਓ ਫਿਰ ਆਪਾਂ ਅਰਦਾਸ ਕਰੀਏ ਕਿ ਉਹਨਾਂ ਹੀ ਪਿਆਰਿਆਂ ਨੂੰ ਸਾਨੂੰ ਮਿਲੀ, ਸਾਡੇ ਨਾਲ ਸੰਪਰਕ ਕਰਵਾਈ, ਸਾਡੇ ਨਾਲ ਮੇਲ ਜੋਲ ਵਧਾਈ, ਜਿਨ੍ਹਾਂ ਨੂੰ ਮਿਲਦਿਆਂ ਦੇਖਦਿਆਂ ਉਹਨਾਂ ਦੇ ਕੋਲ ਬਹਿੰਦਿਆਂ ਤੇਰਾ ਨਾਮ ਤੇਰੀ ਸੋਭਾ ਚਿੱਤ ਆਵੇ, ਚਿੱਤਾਵਣ ਕਾ ਸਦਕਾ ਸਰਬ ਸੁੱਖ ਹੋਵੇ, ਸਾਰਿਆਂ ਦਾ ਭਲਾ ਹੋਵੇ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ, ਸਾਰਿਆਂ ਦਾ ਹੀ ਭਲਾ ਹੋਵੇ, ਸਾਰੇ ਜਗਤ ਦਾ ਹੀ ਭਲਾ ਹੋਵੇ, ਤੇਰੇ ਭਾਣੇ ਦੇ ਵਿੱਚ ਹੋਵੇ, ਜਿੱਦਾਂ ਤੂੰ ਚਾਹੁੰਦਾ ਹੈ, ਜਿੱਦਾਂ ਤੂੰ ਪਲੈਨ ਕੀਤਾ ਉੱਦਾਂ ਹੀ ਹੋਵੇ। ਸੋ ਇਸ ਅਰਦਾਸ ਦੇ ਨਾਲ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਅੱਜ ਅਮਰੀਕ ਫਲੋਰਾ ਸਾਡੇ ਨਾਲ ਜੁੜ ਰਹੇ ਨੇ ਸਿਡਨੀ ਤੋਂ, ਅਤੇ ਬਹੁਤ ਸਾਰੀਆਂ ਗੱਲਾਂ ਬਾਤਾਂ ਕਰਾਂਗੇ, ਹਾਸਾ ਮਜ਼ਾਕ ਵੀ ਹੋਏਗਾ, ਚਿੰਤਨ ਵੀ ਕਰਾਂਗੇ, ਮਸਲਿਆਂ ਦੇ ਹੱਲ ਵੀ ਹੋਣਗੇ। ਤੁਹਾਡੇ ਦਿਲ ਵਾਲੀ ਗੱਲ ਤੁਸੀਂ ਜੋ ਵੀ ਸਾਂਝੀ ਕਰਨਾ ਚਾਹੋ ਸਾਡੇ ਨਾਲ, ਟੈਲੀਗ੍ਰਾਮ ਰਾਹੀਂ ਸੰਪਰਕ ਕਰ ਸਕਦੇ ਹੋ ਜਾਂ ਰਿਕੁਐਸਟ ਐਟ ਹਰਮਨ ਰੇਡੀਓ ਡੋਟ ਕੌਮ ਦੇ ਪਤੇ ਰਾਹੀਂ। ਸੋ ਨਵੰਬਰ ਮਹੀਨਾ ਖਤਮ ਹੋਣ ਵੱਲ ਨੂੰ ਜਾ ਰਿਹਾ, ਦਸੰਬਰ ਆ ਰਿਹਾ, 2020 ਬੜਾ ਫੇਮਸ ਰਹੇਗਾ ਆਉਣ ਵਾਲੇ ਇਤਿਹਾਸ ਦੇ ਵਿੱਚ। ਦੁਨੀਆ ਦੇ ਬਹੁਤ ਕੁਛ ਵਾਪਰਿਆ, ਬਹੁਤ ਕੁਛ ਵਾਪਰ ਰਿਹਾ, ਅਤੇ ਗਾਂਹ ਪਤਾ ਨਹੀਂ ਕੀ ਹੋਣਾ। ਜਿਹੜੀ ਘੜੀ ਲੰਘ ਗਈ ਸੁੱਖ ਦੀ ਲੰਘ ਗਈ ਆ, ਅਤੇ ਪਰਮਾਤਮਾ ਆਉਣ ਵਾਲਾ ਸਮਾਂ ਵੀ ਆਪਣੇ ਭਾਣੇ ਦੇ ਵਿੱਚ ਸੁੱਖ ਦਾ ਹੀ ਬਤੀਤ ਕਰਾਵੇ, ਇਹ ਅਰਦਾਸ ਹੈ। ਸੋ ਇਸ ਵੇਲੇ ਐਡਲੇਡ ਦੇ ਵਿੱਚ 7:33 ਹੋਏ ਨੇ, ਪਰਥ ਦੇ ਵਿੱਚ ਤੜਕਾ ਹੈ 5:03 ਹੈ, ਨਵੀਂ ਦਿੱਲੀ ਵਿੱਚ ਵੱਡਾ ਤੜਕਾ ਹੈ 2:33 ਹੋਏ ਨੇ ਸੁਬਾਹ ਦੇ, ਅਤੇ ਲੰਡਨ ਦੇ ਵਿੱਚ 9:03 ਹੋ ਗਏ ਨੇ, ਅਤੇ ਹਜੇ ਸ਼ੁੱਕਰਵਾਰ ਦੀ ਰਾਤ ਚੱਲ ਰਹੀ ਹੈ। ਅਤੇ ਨਿਊਯਾਰਕ 20 ਫਰਾਈਡੇ 20 ਨਵੰਬਰ, ਅਤੇ ਉੱਥੇ 4:03 ਹੈ, ਟੋਰੋਂਟੋ ਦਾ ਵੀ ਇਹੀ ਸਮਾਂ, ਵੈਨਕੂਵਰ ਅਤੇ LA ਦਾ ਸਮਾਂ 1:03 ਹੈ ਦੁਪਹਿਰ ਦੇ। ਸੋ ਸਾਰੇ ਪਾਸੇ ਡੇ ਲਾਈਟ ਸੇਵਿੰਗ ਇੱਧਰ ਉੱਧਰ ਹੋ ਰਹੀ ਹੈ, ਸੱਜਣੋ ਮਿੱਤਰੋ ਜਿਹੜਾ ਸਮਾਂ ਹੈ ਪ੍ਰੋਗਰਾਮਾਂ ਦਾ ਉਹ ਐਡਜਸਟਮੈਂਟ ਆਪਣੇ ਆਪ ਹੀ ਕਰ ਲਿਆ ਕਰੋ, ਤੁਹਾਨੂੰ ਪਤਾ ਹੀ ਆ। ਬਹੁਤ ਸਾਰੇ ਸਾਡੇ ਜਿਹੜੇ ਸਰੋਤੇ ਨੇ ਬਹੁਤ ਦੇਰ ਤੋਂ ਸਾਡੇ ਨਾਲ ਜੁੜੇ ਹੋਏ ਨੇ, 10-15 ਸਾਲ ਤੋਂ ਲਗਾਤਾਰ ਜੁੜ ਰਹੇ ਨੇ, ਅਤੇ ਜਿਹੜੇ ਜੁੜ ਜਾਂਦੇ ਨੇ ਇੱਕ ਵਾਰੀ ਉਹਨਾਂ ਦਾ ਫਿਰ ਟੁੱਟਣਾ ਬੜਾ ਮੁਸ਼ਕਲ ਹੋ ਜਾਂਦਾ। ਮੈਂ ਰਸੀਦਾਂ ਦੇ ਦਾਂ ਗੁਰਿੰਦਰ ਭੰਗਲ ਨੂੰ, ਸਮੀਰ ਪੌਲ ਆਸਟਰੀਆ ਤੋਂ, ਪਿੰਦਰ ਕਿਸ਼ਨਪੁਰੀਆ ਸਿਡਨੀ ਤੋਂ ਸਾਡੇ ਨਾਲ ਪ੍ਰੋਗਰਾਮ 'ਚ ਸ਼ਾਮਿਲ ਹੋਏ ਨੇ ਸੁਨੇਹਿਆਂ ਦੇ ਤੌਰ 'ਤੇ, ਅਤੇ ਤੁਸੀਂ ਜ਼ਰੂਰ ਆਪਣਾ ਸੁਨੇਹਾ ਭੇਜਿਓ ਅਤੇ ਅਸੀਂ ਜ਼ਰੂਰ ਗੱਲਬਾਤ ਕਰਨਾ ਚਾਹਾਂਗੇ ਤੁਹਾਡੇ ਨਾਲ। ਸੋ ਪਿਆਰਿਓ, ਅੱਜ ਵਿਚਾਰ ਵੀ ਕਰਨੇ ਹੈ, ਮੌਸਮ ਦੀ ਜਾਣਕਾਰੀ ਵੀ ਆਪਾਂ ਦੇਣੀ ਹੈ, ਅਤੇ ਨਾਲ ਦੀ ਨਾਲ ਗੀਤ ਸੰਗੀਤ ਵੀ ਆਪਾਂ 2-3 ਗੀਤ ਸੁਣਨੇ ਨੇ, ਬੜੇ ਕਲਾਸਿਕ ਵਧੀਆ ਗੀਤ ਸੁਣਾਵਾਂਗੇ ਤੁਹਾਨੂੰ। ਇੱਕ ਸੁਨੇਹਾ, ਇੱਕ ਮੈਸੇਜ ਪੜ੍ਹਿਆ ਮੈਂ, ਬੜਾ ਰੌਚਕ, ਮੈਂ ਸੋਚਿਆ ਮੈਂ ਤੁਹਾਡੇ ਨਾਲ ਸ਼ੇਅਰ ਕਰ ਲਵਾਂ। ਰਾਹੁਲ ਦ੍ਰਾਵਿੜ ਨੂੰ ਯੂਨੀਵਰਸਿਟੀ ਆਫ ਬੈਂਗਲੌਰ ਨੇ ਡਾਕਟਰੇਟ ਦੀ ਡਿਗਰੀ, ਯਾਨੀ ਕਿ PhD ਦੀ ਡਿਗਰੀ ਭੇਂਟ ਕੀਤੀ, ਜਿਹੜੀ ਰਾਹੁਲ ਦ੍ਰਾਵਿੜ ਨੇ ਬੜੇ ਹੀ ਸਤਿਕਾਰ ਦੇ ਨਾਲ ਮੋੜ ਦਿੱਤੀ। ਇਹ ਹੈ ਭੂਮਿਕਾ ਅੱਜ ਦੀ। ਅਸੀਂ ਬੜੇ ਤੱਤਪਰ ਹੁੰਦੇ ਹਾਂ ਇਨਾਮ ਲੈਣ ਦੇ ਲਈ, ਸਤਿਕਾਰ ਲੈਣ ਦੇ ਲਈ, ਮਾਣ ਲੈਣ ਦੇ ਲਈ, ਸਨਮਾਨ ਲੈਣ ਦੇ ਲਈ ਮਿੰਨਤਾਂ ਕੱਢਦੇ ਹਾਂ, ਲੀਲੜੇ ਕੱਢਦੇ ਹਾਂ। ਉਹ ਯਾਰ ਮੇਰਾ, ਮੈਨੂੰ ਸਰੂਪਾ ਦਵਾ ਦਿਓ, ਮੈਨੂੰ ਅਵਾਰਡ ਦਵਾ ਦਿਓ, ਮੈਨੂੰ ਫਲਾਣੇ ਥਾਂ ਤੁਸੀਂ ਫੰਕਸ਼ਨ ਕਰਨਾ ਉੱਥੇ ਮੈਨੂੰ ਇਨਾਮ ਦਿਓ। ਬੜੀ ਲਾਲਸਾ ਹੁੰਦੀ ਹੈ ਕਿ ਲੋਕਾਂ ਦੇ ਸਾਹਮਣੇ ਅਸੀਂ ਆਪਣਾ ਆਪ ਵੱਡਾ ਕਰੀਏ, ਨਾਂ ਦੇ ਮੂਹਰੇ ਡਿਗਰੀਆਂ ਲਾਓ, ਪਿੱਛੇ ਡਿਗਰੀਆਂ ਲੰਮੀਆਂ ਲੰਮੀਆਂ ਲਾ ਲਈਏ ਤਾਂ ਲੋਕ ਕਹਿਣ ਪਏ ਬੰਦਾ ਬੜਾ ਮਹਾਨ ਹੈ। ਅਤੇ ਜਿਹੜੇ ਬੰਦੇ ਮਹਾਨ ਹੁੰਦੇ ਨੇ, ਅੱਜ ਤੁਹਾਨੂੰ ਉਹਨਾਂ ਦੀਆਂ ਗੱਲਾਂ ਦੱਸਦੇ ਹਾਂ ਕਿ ਉਹ ਕਿੱਦਾਂ ਮਹਾਨ ਬਣਦੇ ਨੇ, ਲੰਬਾ ਸਮਾਂ ਕਿੱਦਾਂ ਚੱਲਦੇ ਨੇ। ਆਪਾਂ ਬਾਬੇ ਨਾਨਕ ਦੀ ਗੱਲ ਵੀ ਕਰਾਂਗੇ, ਪਰ ਪਹਿਲਾਂ ਰਾਹੁਲ ਦ੍ਰਾਵਿੜ ਦੀ ਗੱਲ ਕਰ ਲਈਏ ਕਿ ਉਹਨੇ ਸਿਰਫ ਡਿਗਰੀ ਵਾਪਸ ਨਹੀਂ ਕੀਤੀ ਅਤੇ ਉਸ ਡਿਗਰੀ ਦੇ ਉੱਤੇ ਉਹਨੇ ਇੱਕ ਸਪੀਚ ਵੀ ਦਿੱਤਾ। ਉਹ ਕਹਿੰਦਾ ਮੇਰੀ ਘਰ ਵਾਲੀ ਡਾਕਟਰ ਹੈ, ਉਹਨੇ ਪਤਾ ਨਹੀਂ ਕਿੰਨੀਆਂ ਰਾਤਾਂ ਸਲੀਪਲੈਸਨੈਸ ਜਾਗ ਜਾਗ ਕੇ, ਦਿਨ ਮਿਹਨਤ ਕਰ ਕਰਕੇ, ਪੜ੍ਹ ਪੜ੍ਹ ਕੇ ਉਹਨੇ ਡਿਗਰੀ ਲਈ ਹੈ, ਉਹ ਡਾਕਟਰ ਬਣੀ ਹੈ। ਉਹ ਅੱਗੇ ਕਹਿੰਦੇ ਨੇ ਮੇਰੀ ਮਾਂ ਆਰਟਸ ਦੀ ਪ੍ਰੋਫੈਸਰ ਹੈ ਅਤੇ ਉਹਨੇ 50 ਸਾਲ ਡਿਗਰੀ ਨੂੰ ਹੰਢਾਇਆ ਅਤੇ ਕਮਾਇਆ। ਕਹਿੰਦੇ ਮੈਂ ਕ੍ਰਿਕਟ ਖੇਡੀ ਹੈ, ਹਾਰਡ ਖੇਲੀ ਹੈ, ਬਹੁਤ ਮਿਹਨਤ ਕੀਤੀ ਹੈ, ਕ੍ਰਿਕਟ ਖੇਲੀ ਹੈ, ਪਰ ਮੈਂ ਪੜ੍ਹਿਆ ਨਹੀਂ, ਇੰਨਾ ਨਹੀਂ ਪੜ੍ਹਿਆ ਜਿੰਨੀ ਮੇਰੀ ਵਾਈਫ ਪੜ੍ਹੀ ਹੈ, ਮੇਰੀ ਘਰ ਵਾਲੀ ਪੜ੍ਹੀ ਹੈ, ਮੇਰੀ ਮਾਂ ਪੜ੍ਹੀ ਹੈ। ਸੋ ਕਹਿੰਦਾ ਮੈਂ ਇਹ ਆਪਣੇ ਮਨ ਦੇ ਵਿੱਚ ਧਾਰਨਾ ਲਿਆ ਹੀ ਨਹੀਂ ਸਕਦਾ ਕਿ ਜਦੋਂ ਮੈਂ ਪੜ੍ਹਿਆ ਹੀ ਨਹੀਂ ਤਾਂ ਮੈਂ ਡਾਕਟਰੇਟ ਕਿਸ ਤਰ੍ਹਾਂ ਐਕਸੈਪਟ ਹਾਸਲ ਕਰ ਸਕਦਾ, ਲੈ ਸਕਦਾ ਹਾਂ। ਸੋ ਉਸਦੇ ਘਰ ਹੀ ਉਸਨੂੰ ਉਦਾਹਰਨਾਂ ਮਿਲਣੀਆਂ ਕਿ ਉਸਦੀ ਵਾਈਫ ਡਾਕਟਰ ਹੈ ਅਤੇ ਉਸਨੇ ਕਿੰਨੀ ਮਿਹਨਤ ਕੀਤੀ ਹੈ, ਉਸਦੀ ਮਾਂ ਪ੍ਰੋਫੈਸਰ ਹੈ, ਉਸਨੇ ਡਿਗਰੀ ਕੀਤੀ ਹੈ ਅਤੇ ਮੈਂ ਬਿਨਾਂ ਪੜ੍ਹੇ ਤੋਂ ਡਿਗਰੀ ਕਿੱਦਾਂ ਲੈ ਲਾਂ। ਸੋ ਇਹ ਹੈਗੀ ਅੰਤਰ ਆਤਮਾ, ਜਿਹੜੀ ਅੰਦਰ ਦੀ ਆਵਾਜ਼ ਹੈ। ਇਸ ਤੋਂ ਆਪਾਂ ਪਿੱਛੇ ਚਲੀਏ ਅਤੇ ਆਈਨਸਟਾਈਨ ਬੜੇ ਮਸ਼ਹੂਰ ਸਾਇੰਟਿਸਟ ਹੋਏ ਨੇ, ਸਾਰਿਆਂ ਨੂੰ ਪਤਾ ਹੀ ਹੈ। ਉਹਨਾਂ ਨੂੰ ਇਜ਼ਰਾਈਲ ਦੀ ਸਰਕਾਰ ਨੇ 1952 ਦੇ ਵਿੱਚ ਇਜ਼ਰਾਈਲ ਦੇ ਪ੍ਰਾਈਮ ਮਿਨਿਸਟਰ ਬਣਨ ਦੀ ਪੇਸ਼ਕਸ਼ ਕੀਤੀ ਅਤੇ ਆਈਨਸਟਾਈਨ ਨੇ ਬੜੇ ਹੀ ਪਿਆਰ ਦੇ ਨਾਲ ਕਿਹਾ ਕਿ ਮੈਂ ਤਾਂ ਹਜੇ ਫਿਜ਼ਿਕਸ ਦਾ ਇੱਕ ਬਹੁਤ ਹੀ ਇਨਐਕਸਪੀਰੀਅੰਸਡ, ਘੱਟ ਤਜਰਬੇ ਵਾਲਾ ਵਿਦਿਆਰਥੀ ਹਾਂ, ਸਟੂਡੈਂਟ ਹਾਂ। ਮੈਨੂੰ ਕਹਿੰਦੇ ਵੀ ਇੱਕ ਸਟੇਟ ਦੀ ਗਵਰਨੈਂਸ ਜਾਂ ਸਟੇਟ ਦੇ ਰਾਜ ਕਰਨ ਦੀ ਸੋਝੀ ਕਿੱਦਾਂ ਆ ਸਕਦੀ ਹੈ, ਮੈਂ ਤਾਂ ਹਜੇ ਫਿਜ਼ਿਕਸ ਦਾ ਸਟੂਡੈਂਟ ਹਾਂ। ਇਹ ਹੁੰਦੀਆਂ ਨੇ ਮਹਾਨ ਬੰਦਿਆਂ ਦੀਆਂ ਗੱਲਾਂ। ਸਾਡੇ ਵਰਗੇ ਚੱਕ ਕੇ ਬਹਿ ਜਾਣਾ ਸੀ, ਕਹਿੰਦਾ ਵੀ ਪ੍ਰਾਈਮ ਮਿਨਿਸਟਰ ਬਣ ਗਿਆ। ਗ੍ਰਿਗੋਰੀ ਪਰਲਮਾਨ ਜਿਹੜਾ ਕਿ ਰਸ਼ੀਆ ਦਾ ਇੱਕ ਰਸ਼ੀਅਨ ਹੈ, ਬੜਾ ਹੀ ਵਰਲਡ ਫੇਮਸ ਮੈਥਮੈਟੀਸ਼ੀਅਨ ਹੈ, ਹਿਸਾਬੀ ਕਿਤਾਬੀ ਹੈ, ਅਤੇ ਉਹਨੇ ਫੀਲਡ ਮੈਡਲਸ 2006 ਦੇ ਵਿੱਚ ਅਤੇ ਬਹੁਤ ਵੱਡਾ ਪੈਸਾ, ਬਹੁਤ ਜ਼ਿਆਦਾ ਪੈਸਾ ਮੋੜ ਦਿੱਤਾ ਜਾਂ ਉਹਨੂੰ ਲੈਣ ਤੋਂ ਨਾ ਕਰ ਦਿੱਤੀ, ਜਿਹੜਾ ਕਿ ਰਸ਼ੀਆ ਦੇ ਵਿੱਚ ਨੋਬਲ ਪੀਸ ਪ੍ਰਾਈਜ਼ ਦੇ ਬਰਾਬਰ ਮੰਨਿਆ ਜਾਂਦਾ ਹੈ ਹਿਸਾਬ ਕਿਤਾਬ ਦੇ ਖੇਤਰ 'ਚ, ਮੈਥਮੈਟਿਕਸ ਦੇ ਖੇਤਰ ਦੇ ਵਿੱਚ। ਉਹ ਅਵਾਰਡ ਵਾਪਸ ਉਹਨਾਂ ਨੇ ਕਰ ਦਿੱਤੇ। ਉਹਨਾਂ ਨੇ ਕਿਹਾ, ਕਹਿੰਦੇ ਜਦੋਂ ਮੈਂ ਆਪਣਾ ਬਚਪਨ ਹੰਢਾ ਰਿਹਾ ਸੀ ਤਾਂ ਗਰੀਬੀ ਸੀ, ਬਚਪਨ ਦੇ ਵਿੱਚ ਬੜੀ ਗਰੀਬੀ ਸੀ ਸਾਡੇ ਪਰਿਵਾਰ ਦੇ ਵਿੱਚ, ਸਾਨੂੰ ਆਪਣਾ ਪਰਿਵਾਰ ਬੜੇ ਹੀ ਹਿਸਾਬ ਕਿਤਾਬ ਦੇ ਨਾਲ ਚਲਾਉਣਾ ਪੈਂਦਾ ਸੀ ਕਿਉਂਕਿ ਸਿਰਫ ਕਹਿੰਦੇ ਮੇਰੀ ਮਾਂ ਹੀ ਕਮਾਊ ਸੀ, ਬਾਪ ਹੈ ਨਹੀਂ ਸੀ। ਸੋ ਸਾਨੂੰ ਪਰਿਵਾਰ ਦੇ ਵਿੱਚ ਇਕੱਲੀ ਇਕੱਲੀ ਚੀਜ਼ ਦਾ ਹਿਸਾਬ ਕਰਕੇ ਆਪਣਾ ਸਰਵਾਈਵਲ ਕਰਨਾ ਪਿਆ, ਆਪਣਾ ਤੋਰੀ ਫੁਲਕਾ ਤੋਰਨਾ ਪਿਆ। ਕਹਿੰਦੇ ਸ਼ਾਇਦ ਇਹੀ ਕਾਰਨ ਹੈ ਕਿ ਮੈਂ ਬਚਪਨ ਤੋਂ ਹੀ ਹਿਸਾਬ ਕਿਤਾਬ ਦਾ ਗੁਰ ਸਿੱਖ ਲਿਆ ਕਿ ਕਿਸ ਤਰ੍ਹਾਂ ਹਿਸਾਬ ਕਿਤਾਬ ਕਰਨਾ ਹੈ, ਕਿਸ ਤਰ੍ਹਾਂ ਜਿਹੜੇ ਥੋੜ੍ਹੇ ਪੈਸੇ ਦੇ ਨਾਲ ਆਪਣਾ ਪਰਿਵਾਰ ਚਲਾਉਣਾ ਹੈ। ਹੁਣ ਕਹਿੰਦੇ वैसे तो वह गरीबी नहीं हैगी, वह फेज जिहड़ा आ उस स्टेज निकल चुकी है मेरी जिंदगी दे विच, हुण है नहीं वह। पर कहिंदे हुण मैनू ये नहीं पता लगता कि यह जो पैसा मैनू दिता जा रहा, मैं पैसे तो करूँगा की, क्योंकि मैं तो बहुत घट पैसों के नाल भी सार लिया। सो यह होंदी है ग्राउंड लैवल दीआं गल्लां, यह होंदियां निमाणेपण दीआं गल्लां कि एडे महान होने के बावजूद तुसी एक अपने फील्ड के तनंतर होने के बावजूद एक उन्हां गल्लां वल्लों ध्यान ही नहीं दिंदे जिन्हां दी लोड़ नहीं हुंदी। राहुल द्रविड़ ने डॉक्टरेट की करनी है, वह अपना आप साबित कर चुका है। आइंस्टाइन ने इजराइल का प्राइम मिनिस्टर बन के की करना है। तो इस तरह ही जो साइंटिस्ट रशियन साइंटिस्ट है ग्रोगरी, उन्होंने फील्ड मैडल लैके इन्ना पैसा लैके तो मैं करना की है, मैं अपना बचपन गरीबी के मैनेज कर चुका हाँ। साढ़े अंदर लालसा होंगी है कि असी स्टेजा पर चढ़ीए, सानू माण दिते जाण, सानू मैडल दिते जाण, सानू बड़ा कुछ दिता जाए, तो लोग अखबारों के छापया जाए, लो जी हुण तुसीं देखिया होना कई मतलब छोटा जिहा अहुदा मिलता है, बहुत क्या बात है जी, बल्ले बल्ले कोई JP बन जाता, जे आस्ट्रेलिया दे विच JP बन जाता, अपने नाँ के मूहरे के पिछे JP लिखाण लग जाता है, तो वह एक अपना ही अहुदा बना लग जाते हैं। सो डाक्टर मूहरे ला लेंदे ने, मैं बहुत सारे मेरे दोस्त ने PAU तो भी दोस्त ने, होर यूनिवर्सिटियां तो भी दोस्त ने, साढ़े सीनियर भी ने, उन्होंने डॉक्टरेट की हुई, सानू पता भी नहीं वो डॉक्टर ने, वो लाते ही नहीं है, तो जस्ट सिंपल यू सिंपल नेम्स इन सोसाइटी, बड़े डाउन टू अर्थ ने। पर कई बंदे होंगे है जो डॉक्टर भी नहीं होंगे, जिन्होंने कुछ भी नहीं किया होंगे, वह भी डॉक्टर। हुण जिस तरह हुण मैनू मेरे मित्र प्यारे कई कह देंगे ने डॉक्टर साहब, डॉक्टर साहब, मैं तुम्हें डॉक्टर की गल सुनाई थी, मैं भी डॉक्टर बन गया से यूनिवर्सिटी जाके, एक बार मैंने धक्के डॉक्टर बनाता से, तो वह हासे मजाक च कह दिया, असी पिछले साल इन्हें दिन ननकाणा साहब से, तो बड़ा वड्डा ग्रुप से साडा, सोही साहब भी सी, तो कुलविंदर जगराऊ उन्होंने सारे ब्रदर पती चाचे ताए फादर, तो उधर साढ़े सिद्धू साहब सिडनी वाले, तो प्रभजीत होनी अपने आनंद साहब, तो उत्ते सारे ने अल पई हुई, सारे एक दूजे को डॉक्टर सद रहे थे, डॉक्टर साहब आ जाओ इधर, डॉक्टर इधर आ जाओ, वो एक डॉक्टर साढ़े चो कोई भी नहीं सी वैसे, तो वैसे ही सानू चंगा लगता सी एक दूजे को डॉक्टर कहना, एक मजाकिया तौर पर। सो इस तरह जिहड़ियां पदवियां ने जां कोई भी है, ये जदों ग्राउंड लैवल ते आपां गल करिए जमीनी पद्धर ते, तां बहुता ज़्यादा मायने नहीं रखदियां। हाँ अगर तुसी किसी इंस्टीट्यूशन जाने हो उत्थे तुहाडे रैंक्स ने वह काउंट करते हैं, उत्थे वरतने भी चाहिए ने, ऐसी गल नहीं हैगी। हुण जिहड़ा बाबे नानक दी आपां गल करते हैं कि तुसी बाबे नानक दी बाणी पढ़ो, उन्हां दे ट्रैवल्स देखो, किन्हां किन्हां लोकां नूं मिले, बड़े बड़े राजियां नूं भी मिले, उन्हां दे दरबारां च भी गए, जेलां च भी गए, तो आम लोगों नूं तां मिलदे ही आ, तुसी उन्हां दी बाणी दे विच किते भी उन्हां दी निजी जिंदगी दे बारे, जां साडे किसे भी मतलब अपने गुरु साहब जिन्ने भी होए ने, भगत होए ने, उन्हां दी निजी जिंदगी दे बारे, हाँ किते बारे थोड़ा बहुत जरूर है, पर किते भी उन्होंने अपना डेट ऑफ बर्थ, अपना वाइफ का नाम, अपने घरवाली का, अपने माँ का नाम, अपने पिता का, अपने पिंड का, या अपने बच्चों का, किते भी उन्होंने कोई अपनी उपलब्धि, भी मैं किन्ने वेद पढ़े ने, किन्ने पुराण पढ़े ने, मैं किन्नियां किताबों का ढेर लाता पढ़ पढ़ के, किते भी उन्होंने अपनी ये चीज़ा नहीं लिखिया जिदे विच हौमे झलकती हो। पर ये तो आप अज सबक यही सीखना है कि जदों आप चीज़ा छड़ दईए ना दुनियावी माण नूं, तो दरगाह दे बाण नूं जिहड़ा आपां एक्सैप्ट करिए मन्नीए, तां जाके किते थां मिलदी आ। एक शब्द थोड़े नाल सांझा करदा, गौड़ी राग गौड़ी दे विच पंजवें पातशाह कहिंदे ने, कहिंदे अपने प्रभ स्यों होउ सावधान, कहिंदे अपने जिहड़ा प्रभु है ना उहदे प्रति सावधान होवो, थोड़े जिहे उहनूं हाज़र नाज़र मन्नो, चेते रखो, ਤਾਂ ਤੂੰ ਦਰ ਗਿਆ ਪਾਵੇ ਮਾਣ। ਜਿਹੜੇ ਬੰਦੇ ਸਾਡੇ ਵਰਗੇ ਮਾਣ ਦੇ ਭੁੱਖੇ ਨੇ ਨਾ, ਵੀ ਸਾਨੂੰ ਮਾਣ ਮਿਲੇ ਮਾਣ ਮਿਲੇ, ਉਹ ਦੁਨਿਆਵੀ ਮਾਣ ਦੀ ਹੁਣ ਗੱਲ ਨਹੀਂ ਚੱਲ ਰਹੀ, ਹੁਣ ਦਰਗਾਹ ਦੇ ਵਿੱਚ ਜਿਹੜਾ ਮਾਣ ਹੈ, ਜਿੱਥੇ ਅਕਾਲ ਪੁਰਖ ਸਾਰੀ ਸ੍ਰਿਸ਼ਟੀ ਦਾ ਮਾਲਕ ਹੈ, ਆਪਾਂ ਉਹ ਤੋਂ ਅਵਾਰਡ ਲੈਣਾ ਹੈ। ਪਰ ਕਹਿੰਦੇ ਉਹ ਕਿੱਦਾਂ ਮਿਲਣਾ, ਉਹਦੇ ਵੱਲ ਥੋੜ੍ਹਾ ਧਿਆਨ ਦੇ। ਤਾਂ ਕਰਕੇ ਉਕਤ ਸਿਆਣਪ ਸਗਲੀ ਤਿਆਗ, ਜਿੰਨੀਆਂ ਵੀ ਸਿਆਣਪਾਂ ਅਸੀਂ ਇਕੱਠੀਆਂ ਕਰੀ ਫਿਰਦੇ ਨਾ, ਆਪਣੀਆਂ ਡਿਗਰੀਆਂ ਆਪਣੀਆਂ ਕੁਆਲੀਫਿਕੇਸ਼ਨਾਂ, ਇਹਨਾਂ ਨੂੰ ਸਾਰੀਆਂ ਨੂੰ ਪਾਸੇ ਰੱਖ ਲਾ। ਸੰਤ ਜਿਨ੍ਹਾਂ ਕੀ ਚਰਨੀ ਲਾਗ, ਜਿਨ੍ਹਾਂ ਨੇ ਇਹ ਰਾਹ ਦੇ ਉੱਤੇ ਚੱਲ ਕੇ ਐਸਟੈਬਲਿਸ਼ਮੈਂਟ ਕੀਤੀ ਹੋਈ, ਆਪਣੇ ਅੰਦਰ ਪਾਈ ਹੋਈ ਆ, ਤੋ ਉਹਨਾਂ ਤੋਂ ਲੈ ਸੇਧ, ਬਾਕੀ ਸਾਰੀਆਂ ਸਿਆਣਪਾਂ ਸਾਈਡ ਦੇ ਕਰਦੇ। ਹੁਣ ਕਈ ਬੰਦੇ ਆਪਣੇ ਹੁਨਰ ਦੇ ਵਿੱਚ ਗੁਆਚ ਜਾਂਦੇ ਨੇ ਕਿ ਮੈਂ ਤਾਂ ਆਹ ਡਿਗਰੀ ਕੀਤੀ ਹੋਈ ਹੈ, ਮੈਂ ਤਾਂ ਇੱਥੇ ਤੱਕ ਪਹੁੰਚਿਆ ਹੋਇਆ। ਈਵਨ ਕਿ ਕਈ ਪ੍ਰਚਾਰਕ ਵੀ ਬੜਾ ਪਹੁੰਚ ਜਾਂਦੇ ਨੇ, ਵੀ ਲੈ ਵੀ ਰਾਗੀ ਜਿਹੜੇ ਨੇ, ਕੀਰਤਨੀਏ ਨੇ, ਪ੍ਰਚਾਰਕ ਕਿਸੇ ਵੀ ਤਰ੍ਹਾਂ ਦੇ। ਹੁਣ ਤੀਜੇ ਪਾਤਸ਼ਾਹ ਕਹਿੰਦੇ ਨੇ, ਕਹਿੰਦੇ ਬਲਾਵਲ ਤਬ ਹੀ ਕੀਜੀਏ ਜਬ ਮੁੱਖ ਹੋਵੇ ਨਾਮ। ਅਤੇ ਰਾਗ ਜਿਹੜਾ ਬਲਾਵਲ ਦੀ ਗੱਲ ਚੱਲ ਰਹੀ ਹੈ ਇੱਥੇ, ਕਿਉਂਕਿ ਰਾਗ ਬਲਾਵਲ 'ਚ ਹੋਏ ਸ਼ਬਦ ਹੈ ਅਤੇ ਸ਼ਲੋਕ ਹੈ। ਕਹਿੰਦੇ ਰਾਗ ਤਾਂ ਹੀ ਚੱਲਦਾ ਆ, ਚੱਲੇਗਾ ਵਧੀਆ, ਜੇ ਤਾਂ ਹੀ ਵਧੀਆ ਲੱਗਦਾ ਰਾਗ, ਜੇ ਉਹਦੇ ਵਿੱਚੋਂ ਨਾਮ ਦੀ ਗੱਲ ਹੋਵੇ। ਰਾਗ ਨਾਦ ਸ਼ਬਦ ਸੋਹਣੇ ਜਾਂ ਲਾਗੇ ਸਹਿਜ ਧਿਆਨ, ਇਹ ਜਿੰਨੇ ਵੀ ਹੁਣ ਆਪਾਂ ਕਹਿੰਦੇ ਹਾਂ ਕੀਰਤਨ ਰਾਗਾਂ 'ਚ ਹੋਣਾ ਚਾਹੀਦਾ ਆ, ਤੰਤੀ ਸਾਜ਼ਾਂ ਨਾਲ ਹੋਣਾ ਚਾਹੀਦਾ, ਇਹ ਸ਼ਬਦ ਜਿਹੜੇ ਆ ਸਾਰੇ ਆਪਾਂ ਰਾਗਾਂ 'ਚ ਹੋਣੇ ਚਾਹੀਦੇ, ਇਹ ਤਾਂ ਚੰਗੇ ਲੱਗਦੇ ਨੇ। ਉੱਦਾਂ ਬਹੁਤ ਚੱਲ ਰਹੇ ਨੇ ਸ਼ਬਦ, ਰਾਗਾਂ 'ਚ ਵੀ ਚੱਲ ਰਹੇ ਨੇ, ਕਹਿੰਦੇ ਚੰਗੇ ਇਹ ਇਹ ਸ਼ੋਭਦੇ ਕਦੋਂ ਨੇ, ਜਦੋਂ ਕਹਿੰਦੇ ਇਹਨਾਂ ਨੂੰ ਸੁਣ ਕੇ ਕਿਸੇ ਦਾ ਸਹਿਜ ਦੇ ਵਿੱਚ ਧਿਆਨ ਲੱਗ ਜਾਵੇ, ਫਿਰ ਇਹ ਨਾਗ ਨਾਦ ਸ਼ਬਦ ਜਿਹੜੇ ਆਪਾਂ ਗਾਉਂਦੇ ਹਾਂ, ਗੁਰਬਾਣੀ ਗਾਉਂਦੇ ਹਾਂ, ਫਿਰ ਅਸਲ ਦੇ ਵਿੱਚ ਉਹਦਾ ਪ੍ਰਤੱਖ, ਜੇ ਇਸ ਪਰਪਸ ਲਈ ਉਹ ਲਿਖੇ ਨੇ, ਉਹ ਤਾਂ ਸੌਂਦੇ ਨੇ। ਰਾਗ ਨਾਦ ਛੋੜ ਹਰ ਸੇਵੀਏ ਤਾਂ ਦਰਗੇ ਪਾਈਏ ਮਾਣ। ਹੁਣ ਕਹਿੰਦੇ ਇਹਨਾਂ ਦੇ ਵਿੱਚੋਂ ਸਹਿਜ 'ਤੇ ਧਿਆਨ ਲੱਗ ਗਿਆ, ਅਤੇ ਹੁਣ ਇਹਨਾਂ ਨੂੰ ਪਾਸੇ ਰੱਖ ਲਓ, ਛੱਡ ਲਓ, ਅਤੇ ਹੁਣ ਪਰਮਾਤਮਾ ਦੀ ਸੇਵਾ ਕਰ ਲਓ, ਤਾਂ ਜਾ ਕੇ ਦਰਗਾਹ ਦੇ ਵਿੱਚ ਮਾਣ ਮਿਲੇਗਾ। ਨਾਨਕ ਗੁਰਮੁਖ ਬ੍ਰਹਮ ਵਿਚਾਰੀਏ ਚੂਕੇ ਮਾਨੇ ਭਵਾਨ। ਫਿਰ ਇੱਥੇ ਦਾ ਜਿਹੜਾ ਦੁਨਿਆਵੀ ਆਪਾਂ ਮਾਣ ਚੱਕੀ ਫਿਰਦੇ ਹਾਂ, ਇਹ ਹਟ ਕੇ ਦਰਗਾਹ ਦੇ ਵਿੱਚ ਮਿਲੇਗਾ। ਦੇਖੋ ਦਰਗਾਹ ਦੇ ਮਾਣ ਦੇ ਬਾਰੇ ਨਾ ਗੁਰੂ ਸਾਹਿਬ ਨੇ ਬੜੇ ਸ਼ਬਦ ਉਚਾਰੇ ਨੇ, ਜਿਨ੍ਹਾਂ ਦੇ ਵਿੱਚ ਦੋ ਤਾਂ ਤੁਹਾਡੇ ਨਾਲ ਮੈਂ ਸਾਂਝਾ ਕਰ ਹੀ ਚੱਕਾਂ। ਇੱਕ ਹੋਰ ਸ਼ਬਦ ਹੈ, ਸਤਿਗੁਰ ਕੇ ਭਾਣੇ ਭੀ ਚੱਲੇ ਤਾਂ ਦਰਗਾਹ ਪਾਵੇ ਮਾਣ। ਦਰਗਾਹ ਦੇ ਵਿੱਚ ਤਾਂ ਮਾਣ ਪਾਉਂਦਾ ਜਦੋਂ ਸਤਿਗੁਰ ਦੇ ਭਾਣੇ ਦੇ ਵਿੱਚ ਚੱਲਦਾ ਹੈ। ਨਾਨਕ ਸੋ ਤਪਾ ਦਰਗੇ ਪਾਵੇ ਮਾਣ। ਤਪਾ ਕੌਣ, ਇਸ ਦੀ ਪੂਰੀ ਵਿਆਖਿਆ ਹੈ, ਗੋਬਿੰਦ ਗੋਬਿੰਦ ਗੁਰਮਤਿ ਧਿਆਈ ਹੈ ਤਾਂ ਦਰਗੇ ਪਾਈਏ ਮਾਣ। ਸੋ ਆਪਾਂ ਮਾਣ ਪ੍ਰਾਪਤ ਕਰਨਾ ਆ, ਦੁਨਿਆਵੀ ਨਹੀਂ, ਅਕਾਲ ਪੁਰਖ ਦੀ ਦਰਗਾਹ ਦਾ। ਸੋ ਇਹ ਸੀ ਅੱਜ ਦਾ ਵਿਚਾਰ, ਉਮੀਦ ਰੱਖਦੇ ਹਾਂ ਤੁਹਾਨੂੰ ਪਸੰਦ ਆਇਆ ਹੋਵੇਗਾ। ਅਤੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਬਹੁਤ ਸਾਰੇ ਸੁਨੇਹੇ ਵੀ ਆ ਰਹੇ ਨੇ, ਬੜਾ ਧੰਨਵਾਦ ਸਾਰੇ ਸਰੋਤਿਆਂ ਦਾ, ਜੀ ਆਇਆਂ ਨੂੰ। ਤੁਸੀਂ ਵੀ ਸੁਨੇਹਾ ਘੱਤ ਛੱਡੋ। ਅਤੇ ਇੱਕ ਗੀਤ ਸ਼ੁਰੂਆਤ ਦੇ ਵਿੱਚ ਤੁਹਾਨੂੰ ਸੁਣਾਉਣਾ ਮੈਂ ਸਤਿੰਦਰ ਸਰਤਾਜ ਦਾ।
ਇੱਕ ਵਾਰ ਕਸੀਦਾ ਸੁਣ ਲਓ, ਹਲਕੇ ਹੋ ਜਾਣ ਦਿਲ ਭਾਰੇ, ਬਾਕੀ ਜਿਵੇਂ ਕਹੋਗੇ ਆ ਜਿਵੇਂ ਕਹੋਗੇ ਉਵੇਂ ਤਰੀਕੇ ਲੱਭ ਲਾਂਗੇ ਸਾਰੇ ਜੀ। ਇੱਕ ਵਾਰ ਕਸੀਦਾ ਇੱਕ ਵਾਰ ਕਸੀਦਾ ਸੁਣ ਲਓ, ਹਲਕੇ ਹੋ ਜਾਣ ਦਿਲ ਭਾਰੇ, ਬਾਕੀ ਜਿਵੇਂ ਕਹੋਗੇ ਆ ਜਿਵੇਂ ਕਹੋਗੇ ਉਵੇਂ ਤਰੀਕੇ ਲੱਭ ਲਾਂਗੇ ਸਾਰੇ ਬਾਕੀ ਜਿਵੇਂ ਕਹੋਗੇ। ਫੁੱਲ ਮਹਿਕਦੇ ਪਿਆਰ ਦੇ ਪਰਿੰਦਿਆਂ ਨੂੰ ਹੌਸਲਾ ਮਿਲੇ ਤਾਂ ਰਹਿਣ ਖਿਆਲਾਂ ਦੇ ਆ ਜੰਗਲਾਂ 'ਚ ਚਹਿਕਦੇ ਯਾਦਾਂ ਦੇ ਕਿਆਰਿਆਂ 'ਚ ਰੂਹ ਦੇ ਗਲਿਆਰਿਆਂ 'ਚ ਰਹਿਣ ਜੀ ਗੁਲਾਬੀ ਫੁੱਲ ਮਹਿਕਦੇ ਪਿਆਰ ਦੇ ਪਰਿੰਦਿਆਂ ਨੂੰ ਹੌਸਲਾ ਮਿਲੇ ਤਾਂ रैण ख्याला दे जंगला चैक दे बस नैण मिला के कुछ भी कह दियो लायो ना लारे बाकी जिमें कहोगे और कहोगे उवें तरीके लब लांगे सारे जी एक बार कसीदा सिद्धा दिला च उतार दिता लेंदा ना मुहब्बती खुमार जी साडे नाल होवे ना जो किस्सियां च होई जिना जिना ने भी किता सी प्यार जी अखियां दे नाल सिद्धा दिला च उतार दिता लेंदा ना मुहब्बती खुमार जी साडे नाल होवे ना जो किस्सियां च होई जिना जिना ने भी किता सी प्यार जी हुण जाग जाग के रातां नूं गिण होणे नी तारे बाकी जिवें कहोंगे और जिवें कहोंगे उवें तरीक लब लांगे सारे जी इक वार कसीदा मुक जांदे होवे करना यसन इजहार दे तोचा पछतावियां ने रोज डोबना मैं कीता जज्बे दा दरिया ना पार जे बड़ा औखा हुंदा जी लफज मुक जांदे होवे करना यसन इजहार दे तोचा पछतावियां ने रोज डोबना मैं कीता जज्बे दा दरिया ना पार जे ना दिल विच खदशा रह जाए सा सजना तो नहीं वारे बाकी जिवें कहोंगे और जिवें कहोंगे उवें तरीके लब लांगे सारे बाकी जिवें कहोंगे कलियां विछाइए तारे तोड़ के ले आइए तेरे वास्ते रब ना करे जे कदी इहो जे हालात होण वखो वख होण साडे रास्ते ऊ तां भावें राहां विच कलियां विछाइए तारे तोड़ के ले आइए तेरे वास्ते रब ना करे जे कदी इहो जे हालात होण वखो वख होण साडे रास्ते खुदारी अते जमीर ता साथों जाने नी मारे बाकी जिवें कहोंगे और जिवें कहोंगे उवें तरीके लब लांगे सारे बाकी जिवें कहोंगे उन्ना विच्चों मैं नी जेड़े तक्के ना पकीजा जेहे प्यार विच वाड़ दे गरूर नी दिलाने जे दिला दी आवाज ना सुनी ता फिर चुप चाप चले जांगे दूर नी उन्ना विच्चों मैं नी जेड़े तक्के ना पकीजा जेहे प्यार विच वाड़ दे गरूर नी दिलाने जे दिला दी आवाज ना सुनी ता फिर चुप चाप चले जांगे दूर नी असर ताज तो तानी होने होछे बंदियां जयकारे बाकी जिवें कहोंगे जिवें कहोंगे उवें तरीके लब लांगे सारे जी इक वार कसीदा सुन लो हलके हो जाण दिल पारे बाकी जिवें कहोंगे और जिवें कहोंगे उवें तरीके लब लांगे सारे जिवें कहोंगे बाकी जिवें कहोंगे ओ बाकी जिवें कहोंगे
ਬਾਕੀ ਜਿਵੇਂ ਕਹੋਗੇ ਸਤਿੰਦਰ ਸਰਤਾਜ ਦਾ ਗੀਤ ਕਸੀਦਾ ਬੜਾ ਖੂਬਸੂਰਤ ਗੀਤ ਅਤੇ ਮੇਰੇ ਨਾਲ ਅਮਰੀਕ ਸਿੰਘ ਫਲੋਰਾ ਬਾਜੀ ਬੜੀ ਛੇਤੀ ਜੁੜ ਰਹੇ ਨੇ ਅਤੇ ਇਨ ਦਾ ਮੀਨ ਟਾਈਮ ਸਾਡਾ ਤੁਹਾਡਾ ਸਾਥ ਬਣਿਆ ਹੋਇਆ ਅਤੇ ਆਪਾਂ ਸੁਨੇਹੇ ਪੜ੍ਹਦੇ ਹਾਂ ਪਰ ਪਹਿਲਾਂ ਇੱਦਾਂ ਕਰੀਏ ਮੌਸਮ 'ਤੇ ਇੱਕ ਝਾਤੀ ਮਾਰ ਲਈਏ ਅੱਜ ਕੇਨਸ ਦੇ ਵਿੱਚ ਜਿਹੜਾ ਮੌਸਮ ਹੈ ਤੁਹਾਨੂੰ ਪਤਾ ਉੱਥੇ ਬਰਸਾਤਾਂ ਹੁਣ ਆਲਮੋਸਟ ਸ਼ੁਰੂ ਹੋਣ ਵਾਲੀਆਂ ਨੇ ਐਤਕੀ ਸਾਈਕਲੋਨ ਸੀਜ਼ਨ ਵੀ ਕਹਿੰਦੇ ਬੜਾ ਭਿਅੰਕਰ ਆਉਣ ਵਾਲਾ ਹੈ ਖੈਰ ਰੱਬ ਭਲੀ ਕਰੇ ਮੀਂਹ ਪੈ ਰਿਹਾ ਅੱਜ 30 ਡਿਗਰੀ ਤਾਪਮਾਨ ਰਹੇਗਾ ਵੱਧ ਤੋਂ ਵੱਧ ਬ੍ਰਿਸਬਨ ਦੇ ਵਿੱਚ 30 ਡਿਗਰੀ ਤਾਪਮਾਨ ਔਰ ਕੌਫ ਸਾਰਬਰ ਦੇ ਵਿੱਚ 27 ਡਿਗਰੀ ਹਲਕੇ ਬੱਦਲ ਹੋ ਸਕਦੇ ਨੇ ਅਤੇ ਵੈਸੇ ਅੱਜ ਧੁੱਪ ਖਿੜੀ ਹੋਈ ਹੈ ਬੜਾ ਸੁਹਾਵਣਾ ਮੌਸਮ ਹੈ ਹਵਾ ਦੇ ਵਿੱਚ ਹਜੇ ਹਲਕੀ ਹਲਕੀ ਠੰਡਕ ਹੈ ਸਿਡਨੀ ਇਸ ਤੋਂ ਵੀ ਜ਼ਿਆਦਾ ਰਮਣੀਕ ਹੈ 24 ਡਿਗਰੀ ਕੈਨਬਰਾ 27 ਡਿਗਰੀ 26 ਡਿਗਰੀ ਮੈਲਬਰਨ ਹਲਕੇ ਬੱਦਲ ਹੋ ਸਕਦੇ ਨੇ ਐਡਲੇਡ ਗਰਮ 36 ਡਿਗਰੀ ਤੇ ਪਰਥ ਦੇ ਵਿੱਚ 26 ਡਿਗਰੀ ਹਲਕੇ ਬੱਦਲ। ਡਾਰਵਿਨ ਦੇ ਵਿੱਚ ਗਰਜ ਨਾਲ ਛਿੱਟਾਂ ਪੈਣ ਦੀ ਪੂਰੀ ਸੰਭਾਵਨਾ ਹੈ 35 ਡਿਗਰੀ। ਐਲਿਸ ਸਪ੍ਰਿੰਗ ਦੇ ਵਿੱਚ ਥੋੜ੍ਹਾ ਜਿਹਾ ਮਾਹੌਲ ਗਰਮੀ ਵਾਲੂ ਹੈ, ਪਰ ਇਹ ਬਿਲਕੁਲ ਪੰਜਾਬ ਵਰਗਾ ਬਠਿੰਡੇ ਵਾਲਾ ਮੌਸਮ ਹੈ। 23 ਤੋਂ ਲੈ ਕੇ 39 ਡਿਗਰੀ ਤਾਪਮਾਨ ਰਹੇਗਾ। ਅਤੇ ਸਿਡਨੀ ਦੀ ਅੱਜ ਥੋੜ੍ਹੀ ਤਾਪਮਾਨ ਦੀ ਮੌਸਮ ਦੀ ਗੱਲ ਕਰਾਂਗੇ, ਅਮਰੀਕ ਭਾਅ ਜੀ ਨੂੰ ਆ ਲੈਣ ਦਿਓ। ਪਰ ਚੱਲਦੇ ਹਾਂ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਜਿੱਥੇ ਇਸ ਵੇਲੇ 9 ਡਿਗਰੀ ਤਾਪਮਾਨ ਹੈ, ਠੰਡਾਂ ਸ਼ੁਰੂ ਹੋ ਚੁੱਕੀਆਂ ਨੇ ਅਤੇ ਅੱਜ ਦਿਨਾਂ ਨੂੰ 22 ਡਿਗਰੀ ਤੱਕ ਪਹੁੰਚਣ ਦੀ ਸੰਭਾਵਨਾ ਹੈ। ਹਵਾ ਦੇ ਵਿੱਚ ਹਜੇ ਵੀ ਧੂੰਆਂ ਹੈ, 134 ਇੰਡੈਕਸ ਦੇ ਉੱਤੇ ਪੋਲਿਊਸ਼ਨ ਰੇਟ ਹੈ ਜਿਹੜਾ ਕਿ ਅਨਹੈਲਥੀ ਦੇ ਵਿੱਚ ਗਿਣਿਆ ਜਾਂਦਾ ਹੈ। ਅਤੇ ਆਪਾਂ ਸੁਨੇਹਾਂ ਦੀ ਗੱਲ ਕਰਦੇ ਹਾਂ। ਸੁਖਵਿੰਦਰ ਸੌਂਦ ਭਾਅ ਜੀ ਪ੍ਰੋਗਰਾਮ 'ਚ ਸਵੇਰ ਦੇ ਸਾਡੇ ਨਾਲ ਸ਼ਾਮਿਲ ਨੇ। ਜੀਆਂ ਨੂੰ ਭਾਅ ਜੀ ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਹੈ, ਠੀਕ ਠਾਕ ਹੋ? ਸੁਖਜੀਤ ਸਿੰਘ ਵੀ ਸਾਡੇ ਨਾਲ ਜੁੜੇ ਨੇ, ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਸੋਹਣਾ ਵਿਚਾਰ ਜੀ। ਅਤੇ ਜਸਪ੍ਰੀਤ ਸਿੰਘ ਵੀ ਸਾਡੇ ਨਾਲ ਜੁੜ ਗਏ ਨੇ, ਗੀਤ ਵੀ ਕਹਿੰਦੇ ਸੋਹਣਾ ਸੀ, ਵਿਚਾਰ ਵੀ ਸੋਹਣਾ ਸੀ। ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਜੀ। ਅਤੇ ਸਤਿਕਾਰਯੋਗ ਅਜਮੇਰ ਸਿੰਘ ਕੈਨਬਰਾ ਤੋਂ ਸਾਡੇ ਨਾਲ ਜੁੜੇ ਨੇ ਅਤੇ ਵਿਚਾਰ ਭੇਜ ਰਹੇ ਨੇ, ਕਹਿੰਦੇ ਅਮੀਰ ਆਤਮਾਵਾਂ ਹੀ ਰਾਜਨੀਤਿਕਾਂ ਦੇ ਕੁਹਾੜੇ ਦਾ ਦਸਤਾ ਬਣਨ ਤੋਂ ਇਨਕਾਰ ਕਰਦੀਆਂ ਹਨ, ਫੁਕਰੇ ਹੱਸ ਕੇ ਬਣਦੇ ਹਨ। ਜੀ ਬਿਲਕੁਲ ਸਹੀ, ਤੁਸੀਂ ਸਾਰਾਂਸ਼ ਕਰ ਦਿੱਤਾ ਹੈ, ਬਹੁਤ ਬਹੁਤ ਸ਼ੁਕਰਾਨਾ। ਗੁਰਿੰਦਰ ਭੰਗਲ ਸਾਡੇ ਨਾਲ ਜੁੜੇ ਨੇ ਬਲਗੁਲਗੇ ਤੋਂ ਹੀ, ਕੌਫ ਸਾਰਬਰ ਏਰੀਏ ਤੋਂ। ਸਤਿ ਸ਼੍ਰੀ ਅਕਾਲ ਗੁਰਿੰਦਰ, ਠੀਕ ਠਾਕ ਹੋ? ਅਤੇ ਕੁਲਵੀਰ ਸਿੰਘ ਧੰਜੂ ਭਾਅ ਜੀ ਵੀ ਸਾਡੇ ਨਾਲ ਪ੍ਰੋਗਰਾਮ 'ਚ ਸ਼ਾਮਿਲ ਹੋ ਗਏ ਨੇ ਅਤੇ ਉਹ ਵੀ ਸਤਿ ਸ਼੍ਰੀ ਅਕਾਲ ਬੁਲਾਉਂਦੇ ਨੇ, ਕਹਿੰਦੇ ਪ੍ਰੋਗਰਾਮ ਗੁੱਡ ਚੱਲ ਰਿਹਾ। ਜੀ ਐਸ ਚਾਹਲ ਹੁਣੀ ਵੀ ਪ੍ਰੋਗਰਾਮ 'ਚ ਆ ਗਏ ਨੇ। ਹਾਂਜੀ, ਬਹੁਤ ਵਧੀਆ ਜੀ ਜਾਣਕਾਰੀਆਂ ਤੁਸੀਂ ਭੇਜ ਰਹੇ ਹੋ ਅਤੇ ਇੱਥੇ ਆਪਾਂ ਗੱਲ ਕਰਦੇ ਹਾਂ। 3 ਮੁੱਦੇ ਆ ਜਿਹੜੇ ਕਿ ਸਾਂਝੇ ਕਰਨ ਦੇ ਯੋਗ ਨੇ, ਆਪਾਂ ਕਰਾਂਗੇ। ਭਿੰਦਰ ਕਿਸ਼ਨਪੁਰੀਆ ਵੀ ਪ੍ਰੋਗਰਾਮ 'ਚ ਸ਼ਾਮਿਲ ਹੋਏ ਨੇ ਸਿਡਨੀ ਤੋਂ, ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਪਰਮਜੀਤ ਸਿੰਘ ਧਾਲੀਵਾਲ ਬ੍ਰਿਸਬਨ ਤੋਂ ਸ਼ਾਮਿਲ ਹੋਏ ਨੇ, ਸਤਿ ਸ਼੍ਰੀ ਅਕਾਲ ਜੀ। ਕਹਿੰਦੇ ਕੀ ਹਾਲ ਹੈ ਜੀ, ਅੱਜ ਸਾਡੀ ਮੈਰਿਜ ਐਨਵਰਸਰੀ ਆ। ਬਹੁਤ ਬਹੁਤ ਤੁਹਾਨੂੰ ਮੈਰਿਜ ਐਨਵਰਸਰੀ ਦੀਆਂ ਵਧਾਈਆਂ ਅਤੇ ਪਰਮਾਤਮਾ ਕਰੇ ਜੋੜੀ ਸਲਾਮਤ ਰਹੇ। ਔਰ ਵਿਜੇ ਵਿਰਦੀ ਜੀ, ਕਿਆ ਬਾਤ ਹੈ ਜੀ, ਬਹੁਤ ਸਾਰੀਆਂ ਤਸਵੀਰਾਂ ਸਾਡੇ ਨਾਲ ਭੇਜ ਰਹੇ ਨੇ ਪਰਪਲ ਫੁੱਲਾਂ ਦੀਆਂ, ਅਤੇ ਮੈਂ ਸਾਂਝੀਆਂ ਕਰਾਂਗਾ ਥੋੜ੍ਹੀ ਦੇਰ ਬਾਅਦ, ਗੀਤ ਦੇ ਦੌਰਾਨ ਸ਼ੇਅਰ ਕਰਾਂਗਾ। ਬਹੁਤ ਬਹੁਤ ਤੁਹਾਡਾ ਧੰਨਵਾਦ ਵਿਜੇ ਜੀ, ਤਸਵੀਰਾਂ ਸਾਂਝੀਆਂ ਕਰਨ ਦੇ ਲਈ। ਸਮੀਰ ਪੌਲ ਆਸਟਰੀਆ ਤੋਂ ਸਾਡੇ ਨਾਲ ਸ਼ਾਮਿਲ ਹੋ ਗਏ ਨੇ ਅਤੇ ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਅਤੇ ਉਹਨਾਂ ਨੇ ਇੱਕ ਵਿਚਾਰ ਦੇ ਬਾਰੇ ਗੱਲ ਕੀਤੀ ਕਿ ਇਸ ਦੇ ਉੱਤੇ ਗੱਲ ਕੀਤੀ ਜਾਵੇ। ਹਾਂਜੀ, ਇਹ ਕੱਲ੍ਹ ਨੂੰ ਮੈਂ ਸਵੇਰ ਨੂੰ ਕਰਾਂਗਾ। ਉਹਨਾਂ ਨੇ ਬ੍ਰਹਮ ਗਿਆਨੀ ਬਾਰੇ ਪੁੱਛਿਆ ਕਿ ਬ੍ਰਹਮ ਗਿਆਨੀ ਦਾ ਅਸਲ ਮਤਲਬ ਕੀ ਆ। ਆਪਾਂ ਕੱਲ੍ਹ ਸਵੇਰ ਨੂੰ ਇਸ 'ਤੇ ਗੱਲ ਕਰਦੇ ਹਾਂ ਵਿਚਾਰ ਵਾਲੇ ਸੈਕਸ਼ਨ ਦੇ ਵਿੱਚ। ਅਤੇ ਮਲਕੀਤ ਸਿੰਘ ਵੀ ਪ੍ਰੋਗਰਾਮ 'ਚ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਸਾਰੇ ਸਰੋਤਿਆਂ ਦਾ ਸਵਾਗਤ ਜਿਹੜੇ ਸਾਡੇ ਨਾਲ ਜੁੜ ਰਹੇ ਨੇ, ਜੁੜੇ ਹੋਏ ਨੇ, ਸੁਨੇਹੇ ਭੇਜ ਰਹੇ ਨੇ, ਨਹੀਂ ਵੀ ਭੇਜ ਰਹੇ, ਸਾਇਲੈਂਟਲੀ ਸੁਣ ਰਹੇ ਆ, ਸਵਾਗਤ ਹੈ ਜੀ ਉਹਨਾਂ ਦਾ। ਅਗਰ ਪੋਡਕਾਸਟ 'ਤੇ ਸੁਣ ਰਹੇ ਹੋ ਤਾਂ ਕੋਈ ਗੱਲ ਨਹੀਂ, ਤੁਸੀਂ ਇੰਜੋਏ ਕਰੋ, ਨਾਲ ਕੰਮ ਵੀ ਕਰੀ ਜਾਓ ਆਪਣੇ। ਸੋ ਅਗਲਾ ਗੀਤ ਹੁਣ ਮੈਂ ਤੁਹਾਨੂੰ ਸੁਣਾਉਣਾ, ਕਲਾਸਿਕ ਗੀਤ ਕਾਹਦੀ ਸਰਦਾਰੀ। ਉਸ ਤੋਂ ਬਾਅਦ ਅਮਰੀਕ ਸਿੰਘ ਫਲੋਰਾ ਸਾਡੇ ਨਾਲ ਸ਼ਾਮਿਲ ਹੋਣਗੇ, ਜੁੜੇ ਰਹੋ ਹਰਮਨ ਰੇਡੀਓ ਨਾਲ।
ਬੰਦਗੀ ਖੂਹ ਵਿੱਚ ਪੈ ਜਾਊ ਸਾਰੀ ਹੋਵੇ ਕੋਈ ਕੱਲਾ ਨਾ ਕੱਲਿਆਂ ਕੋਲੋਂ ਜਾਂਦੀ ਜ਼ਿੰਦਗੀ ਨਹੀਂ ਗੁਜ਼ਾਰੀ ਯਾਰ ਮਿੱਤਰ ਬਿਪਤਾ ਪਈ ਤੋਂ ਪਰਖੇ ਜਾਂਦੇ ਨੇ ਮੈਂ ਸੱਜ ਕੇ ਖਰਤੇ ਨਾਲ ਉਹ ਹੈ ਬਾਕੀ ਜਿਨ੍ਹਾਂ ਦੀ ਯਾਰੀ ਯਾਰ ਮਿੱਤਰ ਬਿਪਤਾ ਪਈ ਤੋਂ ਪਰਖੇ ਜਾਂਦੇ ਨੇ ਖਰਤੇ ਨਾਲ ਉਹ ਹੈ ਬਾਕੀ ਜਿਨ੍ਹਾਂ ਦੀ ਯਾਰੀ ਨਾ ਕੇ ਤੀਰਤ ਉੱਤੇ ਉਸ ਬੰਦੇ ਦਾ ਬਣਨਾ ਕੀ ਮੈਂ ਸੱਜ ਕੇ ਧਰਮ ਦਿਆ ਛੱਡ ਕੇ ਬਣਿਆ ਫਿਰੇ ਹੰਕਾਰੀ
ਦਿਲ ਨਾਲ ਦਿਲ ਮਿਲੇ ਤਾਂਹੀਓਂ ਗੱਲ ਬਣਦੀ ਆ ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ ਮੈਂ ਹਾਂ ਦੋਸਤੋ ਅਮਨਦੀਪ ਸਿੱਧੂ ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ ਕੀ ਨੇ ਦੁਨੀਆਂ ਭਰ ਦੀਆਂ ਖਬਰਾਂ ਕੀ ਹੈ ਮੌਸਮ ਦਾ ਹਾਲ ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ ਕਿਸ ਹੀਰੋ ਨੂੰ ਹੋ ਗਿਆ ਪਿਆਰ ਕਿਸ ਨੇ ਮਾਰਿਆ ਕਿਤੇ ਧਰਨਾ ਕੀਦੀ ਬਣ ਗਈ ਸਰਕਾਰ ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ ਫੇਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ
ਜੀ ਦਿਲ ਵਾਲੀ ਗੱਲ ਪ੍ਰੋਗਰਾਮ ਚੱਲ ਰਿਹਾ ਔਰ ਅੱਜ ਵੀਕਐਂਡ ਸ਼ੁਰੂ ਹੋ ਚੁੱਕਾ ਆਸਟ੍ਰੇਲੀਆ ਦੇ ਵਿੱਚ ਪਰ ਕਈ ਦੁਨੀਆਂ ਦੇ ਇਲਾਕਿਆਂ 'ਚ ਹਜੇ ਸ਼ੁੱਕਰਵਾਰ ਹੀ ਚੱਲ ਰਿਹਾ ਪਰ ਮੇਰੇ ਨਾਲ ਇੱਧਰ ਅਮਰੀਕ ਸਿੰਘ ਫਲੋਰਾ ਭਾਅ ਜੀ ਸ਼ਾਮਲ ਹੋ ਚੁੱਕੇ ਨੇ ਸਤਿ ਸ਼੍ਰੀ ਅਕਾਲ ਭਾਅ ਜੀ ਜੀ ਆਇਆਂ ਨੂੰ
ਸਤਿ ਸ਼੍ਰੀ ਅਕਾਲ ਅਮਨਦੀਪ ਅਤੇ ਸਤਿ ਸ਼੍ਰੀ ਅਕਾਲ ਸਾਰੇ ਹਰਮਨ ਰੇਡੀਓ ਦੇ ਸਰੋਤਿਆਂ ਨੂੰ ਜਿਹੜੇ ਇਸ ਵੇਲੇ ਦੇਸ਼ਾਂ ਅਤੇ ਵਿਦੇਸ਼ਾਂ 'ਚ ਇਸ ਪ੍ਰੋਗਰਾਮ ਨੂੰ ਸੁਣ ਰਹੇ ਇਸ ਨੂੰ ਇਸ ਦਾ ਆਨੰਦ ਮਾਣ ਰਹੇ ਆ ਅਤੇ ਖੁਸ਼ੀਆਂ ਖੜੇ ਮਾਣ ਰਹੇ ਆ ਅਤੇ ਅਮਨਦੀਪ ਤੁਸੀਂ ਜਿਹੜੀ ਅੱਜ ਗੱਲ ਕੀਤੀ ਹੈ ਨਾ ਉਹ ਗੱਲ ਬਹੁਤ ਹੀ ਜ਼ਿਆਦਾ ਵਧੀਆ ਲੱਗੀ ਮੈਨੂੰ ਇੱਕ ਸਵੇਰੇ ਅਮਨਦੀਪ ਅੱਜ ਸਵੇਰੇ ਵਾਤਾਵਰਨ ਵਿੱਚ ਮੌਸਮ ਹੈ ਨਾ ਇੱਥੇ ਸਿਡਨੀ ਦਾ ਉਹ ਬਹੁਤ ਚੰਗਾ ਆ ਅਤੇ ਅੱਜ ਨਾ ਪੰਛੀਆਂ ਨੇ ਬੜੇ ਜਾਣੀ ਪੰਛੀ ਬੜੇ ਖੁਸ਼ ਸੀਗੇ ਜ਼ੋਰ ਜ਼ੋਰ ਦੇ ਨਾਲ ਬੋਲ ਰਹੇ ਸੀ ਜ਼ੋਰ ਜ਼ੋਰ ਦੇ ਨਾਲ ਚਿੱਲਾ ਰਹੇ ਸੀ ਜਾਂ ਪਤਾ ਨਹੀਂ ਗਾਣੇ ਗਾ ਰਹੇ ਸੀ ਪਤਾ ਨਹੀਂ ਕੀ ਗਾ ਰਹੇ ਸੀ ਲੇਕਿਨ ਹਰ ਪਾਸੇ ਨਾ ਪੰਛੀ ਬਹੁਤ ਜ਼ੋਰ ਜ਼ੋਰ ਦੇ ਨਾਲ ਬੋਲ ਰਹੇ ਸੀ ਜਿੱਦਾਂ ਨਾ ਅੱਜ ਕੱਲ੍ਹ ਵਿਆਹਾਂ ਦੇ ਵਿੱਚ ਭੰਗੜੇ ਪਾਉਂਦੇ ਆ ਜਿੱਦਾਂ ਕਹਿੰਦੇ ਧਮੱਚੜ ਪਾਉਂਦੇ ਆ ਏਦਾਂ ਧਮੱਚੜੇ ਹੀ ਪਾਉਂਦੇ ਜਿੱਦਾਂ ਕਿ ਡੀਜੇ ਵੀ ਜਿਹੜਾ ਡੀਜੇ ਮੰਗਾਇਆ ਹੁੰਦਾ ਉਹ ਨੀ ਏਦਾਂ ਲੱਗਦਾ ਸੀ ਕਿਸੇ ਦਾ ਵਿਆਹ ਆ ਜਾਂ ਕਿਸੇ ਦੀ ਕੜਮਾਈ ਆ ਜਾਂ ਫਿਰ ਉਹਨਾਂ ਦੀ ਪੁਲਿਸ ਆਈ ਹੋ ਸੀ ਉਸ ਇਲਾਕੇ ਦੇ ਵਿੱਚ ਪੰਛੀਆਂ ਦੀ ਤੇ ਉਹ ਨਾ ਚੀਰ ਚਹਾੜਾ ਪਾਇਆ ਸੀ ਇਹ ਪਤਾ ਨੀ ਉਹਦੇ ਕੀ ਰੀਜ਼ਨ ਹੋ ਸਕਦਾ
ਏਦਾਂ ਵੀ ਹੋ ਸਕਦਾ ਅਮਰੀਕ ਭਾਜੀ ਹੋ ਸਕਦਾ ਉਹਨਾਂ ਦੀਆਂ ਇਲੈਕਸ਼ਨਾਂ ਵੀ ਹੋਣ ਹੋ ਸਕਦਾ ਪੰਛੀਆਂ ਦੀਆਂ ਇਲੈਕਸ਼ਨਾਂ
ਹਾਂਜੀ ਉਹਨਾਂ ਹੋ ਸਕਦਾ
ਰੈਲੀ ਰੁਲੀ ਕਿਤੇ ਚੱਲਦੀ
ਹੋਵੇ ਇਲੈਕਸ਼ਨ ਨਹੀਂ ਹੋਵੇ ਜਿੱਦਾਂ ਹਾਂਜੀ ਮੂੰਹ ਚੱਲਦੀ ਹੋਵੇ ਇਦਾਂ ਵੀ ਹੋ ਸਕਦੀ ਹੈ
ਮੈਨੂੰ ਹੁਣ ਇੱਥੇ ਬੈਠੇ ਨੂੰ ਪਤਾ ਤੁਹਾਡੇ ਨਾ ਵੈਸਟਰਨ ਸਬਰਬਸ ਜਿਹੜੇ ਨੇ ਸਿਡਨੀ ਦੇ ਜਿਹਨਾਂ ਵਿੱਚ ਪੈਨਰਿਥ ਆ ਜਾਂਦਾ ਬਲੈਕ ਟਾਊਨ ਆ ਜਾਂਦਾ ਇੱਕ ਹੈਗਾ ਈਸਟਰਨ ਸਬਰਬ ਜਿਹਨਾਂ ਦੇ ਵਿੱਚ ਸਿਟੀ ਆ ਜਾਂਦਾ ਆ ਜਾਂ ਬੌਂਡਾਈ ਜੰਕਸ਼ਨ ਜਾਂ ਇੱਧਰ ਕਰਨਾਲਾ ਸਦਰਲੈਂਡ ਜਿਹੜੇ ਸਮੁੰਦਰ ਦੇ ਨਾਲ ਨੇ ਇਹਨਾਂ ਦੋਨਾਂ ਦੇ ਵਿੱਚ 16 ਡਿਗਰੀ ਦਾ ਫਰਕ ਪੈ ਗਿਆ ਸੀਗਾ 16 ਡਿਗਰੀ
ਦੁਪਹਿਰੇ
ਹਾਂ ਦੁਪਹਿਰੇ 2 ਵਜੇ ਨਾ ਜਿਹੜਾ ਤਾਪਮਾਨ ਸੀਗਾ ਉਹ ਸਿਟੀ ਦੇ ਵਿੱਚ ਜਾਂ ਇੱਧਰ ਈਸਟਰਨ ਬੌਂਡਾਈ ਜੰਕਸ਼ਨ ਦੇ ਵਿੱਚ ਤਕਰੀਬਨ 25 ਡਿਗਰੀ ਸੀਗਾ ਤੇ ਇੱਧਰ ਪੈਨਰਿਥ ਸਾਈਡ ਜਾਂ ਬਲੈਕਟਾਊਨ ਸਾਈਡ 37 ਡਿਗਰੀ ਤਾਪਮਾਨ ਸੀ ਸੋ ਆਲਮੋਸਟ 16 ਡਿਗਰੀ ਦੋਨਾਂ ਦਾ ਟੈਂਪਰੇਚਰ ਦਾ ਡਿਫਰੈਂਸ ਸੀਗਾ ਤੇ ਇਹ ਅਨਸਟੇਬਲ ਮੌਸਮ ਹੈ ਵੈਦਰ ਹੈ ਇਹਦੇ ਨਾਲ ਅੱਜ ਜਾਂ ਕੱਲ੍ਹ ਨੂੰ ਮੀਂਹ ਆਉਣ ਦੇ ਆਸਾਰ ਨੇ ਥੰਡਰਸਟੋਰਮ ਆਉਣ ਦੇ ਅਹਿਣ ਵੀ ਪੈ ਸਕਦੀ ਹੈ ਇਸ ਜਿਹਨੂੰ ਗੜੇ ਵੀ ਕਹਿੰਦੇ ਜਾਂ ਔਲੇ ਵੀ ਕਹਿੰਦੇ ਨੇ ਸੋ ਜਿਹੜੇ ਪੰਛੀਆਂ ਦੇ ਬੋਲਣ ਦਾ ਵੱਡਾ ਕਾਰਨ ਇਹ ਹੈ ਅਮਰੀਕ ਭਾਜੀ ਉਹਨਾਂ ਦੀ ਕੋਈ ਰੈਲੀ ਨਹੀਂ ਚੱਲ ਰਹੀ ਜਾਂ ਵਿਆਹ ਤੇ ਨਹੀਂ ਆਏ ਹੋਏ ਉਹ ਇੱਕ ਦੂਜੇ ਨੂੰ ਦੱਸ ਰਹੇ ਨੇ ਉਹ ਭਾਈ ਲੱਭ ਲਓ ਟਿਕਾਣਾ ਮੌਸਮ ਅਨਸਟੇਬਲ ਹੈ ਅੱਜ ਉਹਨਾਂ ਦੇ ਵੀ ਵੈਦਰ ਡਿਪਾਰਟਮੈਂਟ ਨੇ ਦੱਸਤਾ ਨਾ ਫੇਰ ਇੱਦਾਂ ਦੀ ਗੱਲ ਹੋ ਰਹੀ ਹੈ
ਇਹ ਤਾਂ ਤੁਸੀਂ ਬਹੁਤ ਵਧੀਆ ਗੱਲ ਦੱਸੀ ਆ ਬਹੁਤ ਜਾਣੀ ਰਿਸਰਚ ਟਾਈਪ ਗੱਲ ਦੱਸੀ ਆ ਬੜੀ ਅਕੈਡਮਿਕ ਜਿਹੀ ਜਿਹੜੀ ਗੱਲ ਦੱਸੀ ਆ ਤੁਸੀਂ ਪਰ ਮੇਰੇ ਮੈਂ ਜਿਹੜਾ ਅੱਜ ਅਨੁਭਵ ਕੀਤਾ ਨਾ ਸਵੇਰੇ, ਉਹ
ਅੱਛਾ
ਜਿਹੜਾ ਵਿਅਕਤੀ ਹੁੰਦਾ ਨਾ ਜਿਹੜਾ ਮਿਲਦਾ ਸਾਨੂੰ ਚਾਰ ਵਾਰੀ ਗੇੜਿਆਂ ਵਿੱਚ,
ਅੱਛਾ ਉਹ
ਉਹ
ਮਿਲਿਆ
ਨਾ ਅੱਜ ਚਾਰੇ ਵਾਰ ਚੁੱਪ ਸੀਗਾ ਤੇ ਬੜਾ ਉਦਾਸ ਉਦਾਸ ਜਿਹਾ ਸੀ, ਜਾਣੀ ਡਰਿਆ ਡਰਿਆ ਸੀ ਮੈਨੂੰ। ਮੈਂ ਤਾਂ ਇੱਕ ਤਾਂ ਪੰਛੀਆਂ ਨੇ ਉਹਨੂੰ ਚੁੱਪ ਕਰਾਤਾ ਹੋਣਾ ਵੀ ਤੂੰ ਜੋ ਜੋਰ ਨਾਲ ਬੋਲਦਾ ਰਹਿੰਦਾ ਸਾਨੂੰ ਵੀ ਬੋਲਣਾ ਆਉਂਦਾ, ਫਿਰ ਬੋਲਣ ਦੇ ਨਾਲ ਨਾ ਏਦਾਂ ਵਾਤਾਵਰਨ ਖਰਾਬ ਹੁੰਦਾ, ਹੁਣ ਤੂੰ ਘੱਟ ਬੋਲਿਆ ਕਰ, ਅੱਜ ਉਹ ਇੱਕ ਸ਼ਬਦ ਵੀ ਨਹੀਂ ਬੋਲਿਆ।
ਅੱਛਾ
ਇਹਦਾ ਕਾਰਨ ਇੱਕ ਤਾਂ ਪੰਛੀਆਂ ਵਾਲਾ ਹੋ ਸਕਦਾ, ਉਹਨਾਂ ਨੇ ਚੁੱਪ ਕਰਾਇਆ ਹੋਵੇ, ਜਾਂ ਫਿਰ ਹੋ ਸਕਦਾ ਉਹਦੀ ਘਰ ਵਾਲੀ ਨੇ ਝਿੜਕ ਕੇ ਭੇਜਿਆ ਹੋਵੇ ਤੂੰ ਬਹੁਤ ਬੋਲਦਾ ਜਾ ਕੇ, ਵੀ ਇਹ ਵੀ ਤਾਂ ਹੋ ਸਕਦਾ।
ਇੱਕ ਹੋਰ ਵੀ ਕਾਰਨ ਹੋ ਸਕਦਾ ਕਿ ਉਹ ਕਿਸੇ ਨੇ ਭਾਨੀ ਮਾਰਤੀ ਹੋਵੇ, ਦੱਸਦਾ ਹੋਵੇ ਵੀ ਤੇਰਾ ਬਈ ਗੱਲ ਉੱਥੇ ਚੱਲਦੀ ਹੈ, ਤੂੰ ਵੀ ਰੇਡੀਓ ਤੇ ਬੜਾ ਮਸ਼ਹੂਰ ਹੋਇਆ, ਤੇਰੀ ਗੱਲ ਸਾਰੀ ਲੀਕ ਹੋ ਜਾਂਦੀ ਹੈ, ਵੀ ਤੂੰ ਧਿਆਨ ਨਾਲ ਭਰਾਵਾ ਤੂੰ ਚੁੱਪ ਰਿਹਾ ਕਰ। ਉਹਨੇ ਕਹਿਣਾ ਤੇਰੇ ਤੇਰੇ ਕੋਲੋਂ ਇੱਕ ਬੰਦਾ ਲੰਘਦਾ ਹੁੰਦਾ, ਤੂੰ ਉਹਦਾ ਖਿਆਲ ਰੱਖਿਆ ਕਰ, ਹਨਾ, ਤੇ ਬਹੁਤਾ ਖੁਸ਼ ਨਾ ਕਰ, ਤੇਰੀਆਂ ਗੱਲਾਂ ਸੁਣ ਕੇ ਨਾ ਰੇਡੀਓ ਤੇ ਦੱਸ ਦਿੰਦਾ, ਤੇ ਉਹ ਉਹ ਉਹਨੂੰ ਕਿਸੇ ਨੇ ਉਹਨੂੰ ਪੁੱਛਣ ਉਹ ਕਿੱਦਾਂ ਦਾ, ਉਹ ਮੁਹਰੇ ਕਹਿੰਦੇ ਜਿੱਦਾਂ ਨਾ ਉਹ ਬੀਜੇਪੀ ਵਰਗਾ ਬੰਦਾ ਲੱਗਦਾ, ਬੀਜੇਪੀ ਵਰਗਾ। ਮੈਂ ਪਤਾ ਨਹੀਂ ਕਿਹੜੀ ਗੱਲੋਂ ਚੁੱਪ,
ਸ਼ੱਕ ਦੇ ਘੇਰੇ ਵਿੱਚ ਤਾਂ, ਸ਼ੱਕ ਦੇ ਘੇਰੇ ਵਿੱਚ ਹਰੀਸ਼ ਅਰੋੜਾ ਸਾਹਿਬ ਆਉਂਦੇ ਆ,
ਉਹਨਾਂ ਨੇ ਮਾਰੀ ਹੋਣੀ ਭਾਨੀ, ਜੇ ਹਿਸਾਬ ਨਾਲ ਤੁਹਾਡੇ ਮੈਨੂੰ ਲੱਗਦਾ ਜੇ ਹਿਸਾਬ ਨਾਲ ਤੁਹਾਡਾ ਚੱਕਰ ਚੱਲਦਾ ਮੈਨੂੰ ਲੱਗਦਾ ਤੁਹਾਨੂੰ ਬੜੀ ਛੇਤੀ ਪਾਰਕ ਬਦਲਣਾ ਪੈਣਾ, ਤੁਹਾਡੇ ਬਹੁਤ ਦੁਸ਼ਮਣ ਹੋ ਜਾਣੇ, ਜਾਂ ਤੁਹਾਨੂੰ ਬੁਲਟ ਪਰੂਫ ਜੈਕਟਾਂ ਪਾ ਕੇ ਤੁਹਾਨੂੰ ਜਾਣਾ ਪਿਆ ਕਰਨਾ, ਜਾਂ ਹੈਲਮੇਟ ਪਾ ਕੇ ਜਾਣਾ ਪਿਆ ਕਰਨਾ, ਜਾਂ ਭੇਸ਼ ਬਦਲ ਕੇ ਮੋਦੀ ਵਾਂਗਰ, ਜਦੋਂ ਦਾੜੀ ਕੇਸ ਰੱਖ ਲਏ ਸੀਗੇ ਨਾ ਐਮਰਜੈਂਸੀ ਵੇਲੇ, ਤੁਹਾਨੂੰ ਵੀ ਬੀਜੇਪੀ ਵਾਲਿਆਂ ਵਾਂਗਰ ਭੇਸ਼ ਬਦਲ ਕੇ ਜਾਣਾ ਪਿਆ ਕਰਨਾ, ਲੋਕ ਤੁਹਾਡੇ ਸਾਰਿਆਂ ਨੇ, ਤੁਸੀਂ ਦੇਖੋ ਬੀਬੀਆਂ ਵੀ, ਬੀਬੀਆਂ ਦੀਆਂ ਗੱਲਾਂ ਵੀ ਤੁਸੀਂ ਸਾਨੂੰ ਦੱਸ ਦਿੰਦੇ ਆ, ਹਨਾ, ਫਿਰ ਇੱਕ ਉਹ ਗੋਰੀ ਕੁੱਤੇ ਲੈ ਕੇ ਦੋ ਆਉਂਦੀ ਸੀਗੀ ਉਹਦੀਆਂ ਵੀ, ਮੈਨੂੰ ਲੱਗਦਾ ਉਹਨਾਂ ਨੇ ਯੂਨੀਅਨ ਬਣਾ ਲਈ ਹੈ ਭਾਜੀ, ਤੁਹਾਡੀ ਗੱਲ ਲੀਕ ਹੋ ਗਈ। ਔਖਾ,
ਬਿਲਕੁਲ ਬਿਲਕੁਲ ਲੱਗਦਾ ਹੈ।
ਚਲੋ ਤੇ ਠੀਕ ਹੈ, ਚਾਲ ਸਾਹਿਬ ਕਹਿੰਦੇ ਸਾਡੇ ਬੈਕਯਾਰਡ 'ਚ ਵੀ ਕੱਲ੍ਹ ਇਸੇ ਤਰ੍ਹਾਂ ਹੀ ਹੋ ਰਿਹਾ ਸੀਗਾ, ਹਾਂਜੀ ਬੈਕਯਾਰਡ ਨਹੀਂ ਅਵਰ ਬੈਕਯਾਰਡ, ਠੀਕ ਹੈ। ਤੇ ਮਲਕੀਤ ਸਿੰਘ ਸਾਡੇ ਨਾਲ ਜੁੜੇ ਨੇ, ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਵਿਚਾਰ ਸਾਂਝਾ ਕਰ ਰਹੇ ਨੇ, ਕਹਿੰਦੇ ਪੱਥਰ ਮੇ ਵੀ ਕੀੜੋਂ ਕੋ ਜੋ ਦੇਤਾ ਹੈ ਹਰੀ ਘਾਸ, ਬਦਖਵਾਹੋਂ ਸੇ ਕਹਿ ਦੋ ਕਿ ਵਹੀ ਮੇਰਾ ਖੁਦਾ ਹੈ। ਕਿਆ ਬਾਤ ਹੈ, ਬਹੁਤ ਸੋਹਣਾ ਵਿਚਾਰ ਪ੍ਰਗਟ ਸਿੰਘ ਦਾ ਸਾਂਝਾ ਕੀਤਾ। ਔਰ ਗੁਰਬਾਣੀ ਦੇ ਵਿੱਚ ਵੀ ਆ, ਸੈਲ ਪੱਥਰ ਮੈਂ ਜੰਤ ਪਾਏ ਤਾਂ ਘਰ ਜਿਕ ਆਗੇ ਕਰ ਧਰਿਆ। ਤੇ ਸਾਡੇ ਨਾਲ ਪਾਲਾ ਬੈਂਸ ਪ੍ਰੋਗਰਾਮ 'ਚ ਸ਼ਾਮਿਲ ਹੋਏ ਆ, ਤੇ ਕਹਿੰਦੇ ਸਤਿ ਸ਼੍ਰੀ ਅਕਾਲ ਡਾਕਟਰ ਸਿੱਧੂ ਸਾਹਿਬ ਜੀ, ਕੀ ਹਾਲ ਚਾਲ ਹੈ, ਪ੍ਰੋਗਰਾਮ ਦਾ ਆਨੰਦ ਲਵਾਂਗੇ, ਤੇ ਤੁਹਾਡੀ ਆਵਾਜ਼ ਸੁਣ ਕੇ ਸੁਹਾਵਣਾ ਮੌਸਮ ਦਾ ਵੀ ਆਨੰਦ ਲਵਾਂਗੇ। ਬਹੁਤ ਬਹੁਤ ਧੰਨਵਾਦ ਮਿੱਤਰ ਪਿਆਰਿਓ, ਸਤਿਕਾਰ ਦਿੰਦੇ ਹੋ। ਅਮਰੀਕ ਭਾਜੀ ਕੀ ਗੱਲ ਭਾਜੀ, ਤੁਸੀਂ ਤਾਂ ਮਾਸਟਰ ਹੈ, ਮੈਂ ਡਾਕਟਰ ਹਾਂ, ਮਾਸਟਰ ਵੱਡਾ ਕਿ ਡਾਕਟਰ ਵੱਡਾ, ਤੁਸੀਂ ਦੱਸੋ।
ਅਮਨਦੀਪ ਮੈਨੂੰ ਤਾਂ ਜਿੱਦਾਂ ਤੁਸੀਂ ਵੱਡੇ ਆ ਮਾਸਟਰਾਂ ਤਾਂ ਕਿਆ ਵੱਡੇ ਹੋਣਾ, ਮਾਸਟਰ ਤਾਂ ਛੋਟੇ ਹੁੰਦੇ ਆ, ਇਹ ਤਾਂ ਡਾਕਟਰ ਹੀ ਵੱਡੇ ਉਦਾਂ।
ਨਹੀਂ ਨਹੀਂ ਉਹਨਾਂ ਨੂੰ ਪੁੱਛੋ, ਨਹੀਂ ਨਹੀਂ ਤੁਸੀਂ ਕਹੋ ਡਾਕਟਰਾਂ ਨੂੰ ਪੜ੍ਹਾਇਆ ਕਿ ਨਾ, ਮਾਸਟਰਾਂ ਨੇ ਪੜ੍ਹਾਇਆ ਨਾ, ਤਾਂ ਹੀ ਡਾਕਟਰ।
ਚਲੋ ਉਹ ਤਾਂ ਜਿਹਾ ਅਮਨਦੀਪ, ਤਾਂ ਜਿੱਦਾਂ ਨਾ ਜਿੱਦਾਂ ਹੁਣ ਤੁਸੀਂ ਡਿਗਰੀਆਂ ਦੀ ਗੱਲ ਕਰਦੇ ਸੀ, ਜਿੱਦਾਂ ਖਿਤਾਬ ਦਿੰਦੇ ਹਾਂ ਅਸੀਂ, ਇਹਨਾਂ ਦੀ ਮੋੜਨ ਦੀ ਗੱਲ ਕਰਦੇ ਹਾਂ, ਤਾਂ ਮੈਨੂੰ ਤਾਂ ਲੱਗਦਾ ਫਿਰ ਜਿਹੜਾ ਅਸੀਂ ਤੁਹਾਨੂੰ ਖਿਤਾਬ ਦਿੱਤਾ ਜ਼ਬਾਨੇ ਸ਼ੀਰੀ, ਇਹ ਤੁਹਾਨੂੰ ਤੁਸੀਂ ਮੋੜਨੇ ਨੂੰ ਫਿਰਦੇ ਸਾਨੂੰ।
ਮੈਂ ਹੁਣ ਦੱਸੋ ਮੋੜਾਂ ਕਿੱਦਾਂ, ਤੁਸੀਂ ਕਿਹੜੇ ਮੇਰੇ ਗੱਲ 'ਚ ਕੋਈ ਮੈਡਲ ਪਾ ਦਿੱਤਾ, ਤੁਸੀਂ ਉੱਦਾਂ ਹੀ ਕਹਿ ਦਿੱਤਾ, ਫਿਰ ਮੈਂ ਹੁਣ ਤੁਹਾਨੂੰ 4-5 ਗਾਲਾਂ ਕੱਢ ਦੇਵਾਂ, ਤੁਸੀਂ ਆਪੇ ਵਾਪਸ ਲੈ ਲੈਣਾ, ਮੈਂ ਤੁਹਾਨੂੰ ਮੰਦੀ ਭਾਸ਼ਾ ਬੋਲ ਦਿੰਦਾ ਥੋੜ੍ਹੀ ਜਿਹੀ, ਹੈਨਾ, ਤੇ ਜਿੱਦਾਂ ਮਜੀਠੀਆ ਸਾਹਿਬ ਨੇ ਗਾਲਾਂ ਕੱਢੀਆਂ ਸੀਗੀਆਂ ਪਾਰਲੀਮੈਂਟ 'ਚ, ਇੱਦਾਂ $1,000,000 ਜਮਾ ਕਰਾਤਾ ਨਾਲ, ਆਹੋ ਚਲੋ
ਡਾਕਟਰ ਕਹਿੰਦੇ ਆ,
ਹਾਂਜੀ ਹਾਂਜੀ ਇਹ ਡਾਕਟਰੀ ਆਪਾਂ ਕੀਤੀ ਇਸ ਕੰਮ ਦੀ ਆ। ਤੇ ਅਮਰੀਕ ਭਾਜੀ ਚਲੋ ਇਹ ਤਾਂ ਆਪਣੇ ਦੁਨਿਆਵੀ ਗੱਲਾਂ, ਤੇ ਦੁਨਿਆਵੀ ਗੱਲਾਂ ਹੋਰ ਵੀ ਬਹੁਤ ਹੋ ਰਹੀਆਂ। ਉੱਧਰ ਸਾਊਥ ਆਸਟ੍ਰੇਲੀਆ ਦੇ ਵਿੱਚ ਬੜਾ ਕੜਮਸ ਪਿਆ ਹੋਇਆ, ਉੱਥੇ ਸਾਰੀ ਸਟੇਟ ਜਿਹੜੀ ਲੋਕਡਾਊਨ ਕਰ ਦਿੱਤੀ ਗਈ ਸੀ 6 ਦਿਨਾਂ ਵਾਸਤੇ, ਕਹਿੰਦੇ 20 ਕੇਸ ਨਿਕਲ ਆਏ ਅਤੇ ਹੁਣ ਪਤਾ ਲੱਗ ਰਿਹਾ ਅਮਰੀਕ ਭਾਅ ਜੀ ਵੀ ਉਹ ਸਾਰਾ ਮਤਲਬ ਇੱਕ ਬੰਦੇ ਨੇ ਝੂਠ ਬੋਲਿਆ ਸੀਗਾ ਅਤੇ ਉਹਦੇ ਕਰਕੇ ਮਤਲਬ ਇਹ ਲੋਕਡਾਊਨ ਲੱਗਿਆ। ਪਰ ਮੈਨੂੰ ਇਹ ਨਹੀਂ ਸਮਝ ਆਈ ਅਮਰੀਕ ਭਾਅ ਜੀ ਵੀ ਚਲੋ ਠੀਕ ਆ ਉਹ ਬੰਦੇ ਨੇ ਤਾਂ ਕਹਿੰਦੇ ਉਹ ਪੀਜ਼ਾ ਵਰਕਰ ਸੀ ਉਹ ਸਿਕਿਉਰਿਟੀ ਜੋਬ ਵੀ ਕਰਦਾ ਸੀ ਅਤੇ ਹੁਣ ਪਤਾ ਲੱਗ ਰਿਹਾ ਕਿ ਉਹ ਮਤਲਬ ਉਹਦੇ ਕੋਲ ਵਰਕ ਰਾਈਟ ਵੀ ਨਹੀਂ ਸੀਗੇ ਪੂਰੇ ਸ਼ਾਇਦ ਉਹ ਕਹਿੰਦੇ ਵੀ ਸਟੂਡੈਂਟ ਵੀਜ਼ੇ 'ਤੇ ਸੀਗਾ ਅਤੇ ਹਜੇ ਦੱਸ ਕੁਛ ਨਹੀਂ ਰਹੇ ਪਰ ਉਹਨੂੰ ਟਾਰਗੇਟ ਕੀਤਾ ਜਾ ਰਿਹਾ। ਆਈ ਫੀਲ ਸੋਰੀ ਫੋਰ ਹਿਮ ਕਿ ਉਹਨੂੰ ਟਾਰਗੇਟ ਕਰਕੇ ਪਰ ਤੁਹਾਨੂੰ ਨਹੀਂ ਪਤਾ ਤੁਹਾਨੂੰ ਨਹੀਂ ਲੱਗਦਾ ਸਰਕਾਰ ਦੀ ਵੀ ਨਲਾਇਕੀ ਆ ਐਡਾ ਵੱਡਾ ਸਟੈਪ ਲੈਣ ਦੇ ਮਤਲਬ ਮਿਲੀਅਨਸ ਆਫ ਡਾਲਰ ਮਿਲੀਅਨਸ ਆਫ ਜੋਬਸ ਖੱਜਲ ਕਰਨ ਦੀ ਬਜਾਏ ਮਤਲਬ ਇੰਨਾ ਬਿਜ਼ਨਸ ਨੂੰ ਸਫ਼ਰ ਹੋਇਆ ਅਤੇ ਤੁਹਾਨੂੰ ਨਹੀਂ ਲੱਗਦਾ ਵੀ ਸਰਕਾਰ ਨੂੰ ਥੋੜ੍ਹਾ ਜਿਹਾ ਹੋਰ ਇਨਵੈਸਟੀਗੇਟ ਪਹਿਲਾਂ ਹੀ ਕਰ ਲੈਣਾ ਚਾਹੀਦਾ ਸੀਗਾ ਐਡਾ ਵੱਡਾ ਸਟੈਪ ਲੈਣ ਤੋਂ ਪਹਿਲਾਂ ਕਿ ਕੀ ਖਿਆਲ ਹੈ ਤੁਹਾਡਾ?
ਇਹ ਤਾਂ ਉਹੀ ਗੱਲ ਹੋਈ ਜਿੱਦਾਂ ਮੂੰਹ ਜ਼ਬਾਨੀ ਗੱਲ ਸੁਣ ਕੇ ਵਾਲੀ ਗੱਲ ਹੈ ਜਿੱਦਾਂ ਮੂੰਹ ਜ਼ਬਾਨੀ ਡਿਗਰੀ ਅਸੀਂ ਤੁਹਾਨੂੰ ਦਿੱਤੀ ਉਹ ਆ ਇੱਦਾਂ ਸਰਕਾਰ ਨੇ ਵੀ ਮੂੰਹ ਜ਼ਬਾਨੀ ਸੁਣ ਕੇ ਤੇ ਆਪਣੇ ਫੈਸਲੇ ਲੈ ਲਏ ਜਿਹਦੇ ਨਾਲ ਕਿ ਬਹੁਤ ਹੁੰਦਾ ਤਾਂ ਮਨਦੀਪ ਜ਼ਿਆਦਾ ਬਹੁਤ ਜ਼ਿਆਦਾ ਜਿਹੜਾ ਬਿਜ਼ਨਸ ਆ ਉਹ ਇਹਦੇ ਨਾਲ ਇਫੈਕਟ ਹੁੰਦਾ ਕਰੋੜਾਂ ਡਾਲਰ ਇਹਦੇ 'ਤੇ ਸਟੇਕ ਲੱਗੇ ਹੁੰਦੇ ਆ ਉਹ ਖਰਾਬ ਹੁੰਦੇ ਆ ਅਤੇ ਲੋਕਾਂ ਦੀ ਜਿਹੜੀ ਮੈਂਟਲ ਹੈਲਥ ਆ ਉਹਦੇ 'ਤੇ ਵੀ ਪ੍ਰਭਾਵ ਪੈਂਦਾ ਅਤੇ ਲੋਕਾਂ ਦੀ ਜਿਹੜੀ ਉੱਦਾਂ ਕੋਨਫੀਡੈਂਸ਼ੀਅਲ ਇੱਕ ਨਾ ਕੋਨਫੀਡੈਂਸ ਲੈਵਲ ਹੁੰਦਾ ਉਹ ਵੀ ਘੱਟਦਾ ਬਿਜ਼ਨਸ ਨੂੰ ਤਾਂ ਪ੍ਰਭਾਵ ਪੈਂਦਾ ਹੀ ਪੈਂਦਾ ਆ ਅਤੇ ਨਲਾਇਕੀ ਤਾਂ ਹੈ ਲੱਗਦਾ ਹੀ ਹੈ ਵੀ ਸਰਕਾਰ ਨੂੰ ਪਹਿਲਾਂ ਚੰਗੀ ਤਰ੍ਹਾਂ ਘੋਖ ਕਰਕੇ ਇੱਦਾਂ ਦੇ ਜਿਹੜੇ ਫੈਸਲੇ ਲੈਣੇ ਚਾਹੀਦੇ ਆ ਪਰ ਪਤਾ ਨਹੀਂ ਕਿੱਥੇ ਗਲਤੀ ਹੋਈ ਹੋਊਗੀ।
ਦੇਖੋ ਜਿਹੜੀ ਸਰਕਾਰ ਦੇ ਨੂੰ ਆਪਾਂ ਬਰੀ ਨਹੀਂ ਕਰ ਸਕਦੇ ਕਿਉਂਕਿ ਈਵਨ ਕਿ ਸਰਕਾਰ ਦਾ ਚਲੋ ਹੁਣ ਜਿਹੜਾ ਉਹਨਾਂ ਦਾ ਪ੍ਰੀਮੀਅਰ ਆ ਉਹਨੂੰ ਇਹਦੀ ਗਾਲ ਝੱਲਣੀ ਪੈਣੀ ਆ ਪਰ ਜਿਹੜੀ ਬਿਊਰੋਕਰੇਸੀ ਵੀ ਆ ਜਾਂ ਹੈਲਥ ਡਿਪਾਰਟਮੈਂਟ ਵੀ ਆ ਉਹਨਾਂ ਨੂੰ ਮਤਲਬ ਪ੍ਰੋਪਰ ਰਿਜ਼ਲਟ ਆਉਣ ਤੋਂ ਬਾਅਦ ਹੀ ਇਹੋ ਜਿਹੇ ਸਟੈਪ ਲੈਣੇ ਚਾਹੀਦੇ ਸੀ ਅਤੇ ਨਿਕਲੀ ਗੱਲ ਇਹ ਆ ਕਿ ਉਹ ਕੈਸ਼ 'ਤੇ ਕੰਮ ਕਰ ਰਿਹਾ ਸੀ ਜੀ ਉੱਤੇ ਪੀਜ਼ਾ ਸ਼ੋਪ ਦੇ ਉੱਤੇ ਜਦੋਂ ਫੜ ਹੋ ਜਦੋਂ ਪਤਾ ਲੱਗਿਆ ਟਰੇਸਿੰਗ ਸ਼ੁਰੂ ਹੋਈ ਤਾਂ ਉਹਨਾਂ ਕਹਿੰਦਾ ਨਹੀਂ ਜੀ ਮੈਂ ਤਾਂ ਪੀਜ਼ਾ ਲੈਣ ਆਇਆ ਸੀਗਾ ਅਤੇ ਉਹ ਫਿਰ ਉਹਦੀ ਫੈਮਿਲੀ ਫੜੇ ਅਤੇ ਉਹ ਮਤਲਬ ਐਕਚੁਲੀ ਹੀ ਵਾਜ਼ ਵਰਕਿੰਗ ਔਨ ਕੈਸ਼ ਅਤੇ ਖਬਰ ਇਹ ਆ ਰਹੀ ਆ ਕਿ ਇਹਦੀ ਇਨਵੈਸਟੀਗੇਸ਼ਨ ਜਿਹੜੀ ਆ ਪੁਲਿਸ ਕਮਿਸ਼ਨਰ ਖੁਦ ਕਰ ਰਹੇ ਨੇ ਸਾਊਥ ਆਸਟ੍ਰੇਲੀਆ ਦੇ ਵਿੱਚ ਅਤੇ ਪ੍ਰੀਮੀਅਰ ਦਾ ਇਹ ਕਹਿਣਾ ਆ ਵੀ ਫਿਲਹਾਲ ਸਾਡੇ ਕੋਲ ਇਹੋ ਜਿਹਾ ਕੋਈ ਲਾਅ ਨਹੀਂ ਹੈਗਾ ਜਿਹਦੇ ਆਧਾਰ ਦੇ ਉੱਤੇ ਅਸੀਂ ਇਸ ਸ਼ਖਸ ਨੂੰ ਜਿਹਨੇ ਝੂਠ ਬੋਲਿਆ ਉਹਨੂੰ ਆਪਾਂ ਸਜ਼ਾ ਦੇ ਸਕੀਏ। ਉਹ ਸਟੇਟਮੈਂਟ ਪਤਾ ਕੀ ਦੇਰ ਇਜ਼ ਨੋ ਸੱਚ ਲਾਅ ਇਨ ਅ ਕੋਨਸਟੀਟਿਊਸ਼ਨ ਵੇਅਰ ਸੰਬਡੀ ਕੈਨ ਬੀ ਚਾਰਜ ਫੋਰ ਲਾਇੰਗ ਝੂਠ ਬੋਲਣ 'ਤੇ। ਜਿੱਦਾਂ ਹੁਣ ਆਪਾਂ ਪਹਿਲਾਂ ਵੀ ਗੱਲ ਕਰ ਚੁੱਕੇ ਹਾਂ ਵੀ ਕਈ ਗੱਲਾਂ ਜਿਹੜੀਆਂ ਨੇ ਉਹ ਕੋਨਸਟੀਟਿਊਸ਼ਨ ਦੇ ਵਿੱਚ ਲਿਖੀਆਂ ਜਾ ਸਕਦੀਆਂ ਨੇ, ਉਹਨਾਂ ਨੂੰ ਜ਼ਮੀਨਾਂ ਦਾ ਲੈਣ ਦੇਣ ਬਿਜ਼ਨਸ ਕਿੱਦਾਂ ਕਰਨਾ ਆ ਇਹਨਾਂ ਨੂੰ ਤੁਸੀਂ ਲੈਜਿਸਲੇਟ ਕਰ ਸਕਦੇ ਆ। ਪਰ ਅਮਰੀਕ ਭਾਅ ਜੀ ਬਹੁਤ ਸਾਰੀਆਂ ਕਹਿ ਲਓ ਕਿ 90% ਗੱਲਾਂ ਇਹੋ ਜਿਹੀਆਂ ਹੁੰਦੀਆਂ ਜਿਹੜੀਆਂ ਸਾਨੂੰ ਅੰਦਰੋਂ ਬਣਾਉਣੀਆਂ ਪੈਂਦੀਆਂ ਆਪਣੇ ਅੰਤਰ ਆਤਮਾ ਨੂੰ ਬੇਸ ਬਣਾ ਕੇ ਜਾਂ ਕਹਿ ਲਓ ਧਰਮ ਨੂੰ ਬੇਸ ਬਣਾ ਕੇ। ਹੁਣ ਝੂਠ ਬੋਲਣਾ ਜਾਂ ਨਾ ਬੋਲਣਾ ਕੌਣ ਸਾਨੂੰ ਸਿਖਾਲਦਾ ਹੈ? ਸਾਨੂੰ ਕੋਨਸਟੀਟਿਊਸ਼ਨ ਸਿਖਾਲਦਾ ਹੈ? ਨਹੀਂ, ਇਹ ਸਾਨੂੰ ਸਾਡੇ ਧਰਮ ਸਿਖਾਲਦੇ ਨੇ। ਸੋ ਇਹਨਾਂ ਨੂੰ ਅਸੀਂ ਮਨਫੀ ਨਹੀਂ ਕਰ ਸਕਦੇ। ਸੋ ਜਿਹੜੇ ਹੁਣ ਗਲਤ ਕੰਮ ਕਰਨੇ ਨੇ ਠੀਕ ਹੈ ਉਹਦੀ ਸਜ਼ਾ ਆ, ਤੁਸੀਂ ਕੈਸ਼ 'ਤੇ ਕੰਮ ਕਰ ਰਹੇ ਹੋ ਟੈਕਸ ਨਹੀਂ ਦੇ ਰਹੇ ਆਪਣੇ ਬ੍ਰੀਚ ਕਰ ਰਹੇ ਹੋ ਸਾਰੇ ਰੂਲਸ ਐਂਡ ਰੈਗੂਲੇਸ਼ਨਸ ਹੈ ਨਾ, ਉਹ ਵੀ ਇੱਕ ਮੋਰਲ ਜਿਹੜੀ ਤੁਹਾਡੀ ਜ਼ਿੰਮੇਵਾਰੀ ਆ ਪਹਿਲਾਂ ਤੁਹਾਡੇ ਅੰਦਰੋਂ ਹੀ ਸ਼ੁਰੂ ਹੁੰਦੀ ਆ। ਸੋ ਅਮਰੀਕ ਭਾਅ ਜੀ ਹੁਣ ਜਿਹੜਾ ਟਾਰਗੇਟ ਹੋ ਰਿਹਾ ਸੋਸ਼ਲ ਮੀਡੀਆ ਦੇ ਉੱਤੇ,
ਇੱਕ ਮਿੰਟ ਤੁਸੀਂ ਰੋਕਿਓ, ਜਿਹੜੇ ਕੈਸ਼ 'ਤੇ ਕੰਮ ਕਰਦੇ ਨਾ ਟੈਕਸ ਨਹੀਂ ਦਿੰਦੇ ਇਹ ਵਰਕਰ ਦਾ ਕਸੂਰ ਨਹੀਂ ਹੁੰਦਾ, ਇਹ ਕਸੂਰ ਇੰਪਲੋਇਰ ਦਾ ਹੁੰਦਾ ਜਿਹੜਾ ਕੈਸ਼ 'ਤੇ ਕਰਾਉਂਦਾ ਆ, ਕਿਉਂਕਿ ਉਹ ਸਰਕਾਰ ਨੂੰ ਬਿਜ਼ਨਸ ਟੈਕਸ ਨਹੀਂ ਦੇ ਰਿਹਾ। ਉਸ ਤੋਂ ਬਾਅਦ ਉਹ ਸਰਕਾਰ ਨੂੰ ਇੰਪਲੋਈ ਜਿਹੜਾ ਉਹਨੇ ਰੱਖਿਆ ਉਹਦਾ ਵੀ ਟੈਕਸ ਦੇਣ ਤੋਂ ਪਰਹੇਜ਼ ਕਰਾਉਂਦਾ ਸਰਕਾਰ ਨੂੰ, ਮਤਲਬ ਜਿਹੜੀ ਗੱਲ ਆ ਡਿਪੈਂਡ ਕਰਦਾ। ਹੁਣ ਆਸਟ੍ਰੇਲੀਆ ਵਰਗੀ ਕੰਟਰੀ ਦੇ ਵਿੱਚ ਕੈਸ਼ 'ਤੇ ਕੰਮ ਹੋ ਰਿਹਾ, ਬਹੁਤ ਜ਼ਿਆਦਾ ਕੈਸ਼ 'ਤੇ ਕੰਮ ਹੋ ਰਿਹਾ, ਜਾਂ ਤਾਂ ਸਰਕਾਰ ਉਹਨੂੰ ਅੱਖੋਂ ਪਰੋਲੇ ਕਰ ਰਹੀ ਆ ਜਾਣ ਕੇ ਨਹੀਂ ਉਹਨਾਂ ਨੂੰ ਫੜਦੀ, ਜਾਂ ਫਿਰ ਬੰਦੇ ਇੰਨੇ ਚਲਾ ਕੇ ਆ ਇੰਪਲੋਰੀ ਇੰਨੇ ਚਲਾ ਕੇ ਆ ਜਾਂ ਵਰਕਰ ਹੀ ਇੰਨੇ ਚਲਾ ਕੇ ਆ ਕਿ ਸਰਕਾਰ ਨੂੰ ਉਹ ਲਾਭ ਆਪਣਾ ਪਤਾ ਅਪਣਾਉਂਦੇ ਹੀ ਨਹੀਂ ਹੈ, ਕਿ ਕਿੱਥੇ ਗਲਤੀ ਹੋ ਸਕਦੀ ਅਮਨਦੀਪ? ਇੱਦਾਂ ਦੇ ਅਸਟੈਬਲਿਸ਼ ਕੰਟਰੀ ਦੇ ਵਿੱਚ ਜਿਹੜਾ ਕਿ ਜਿੱਥੇ ਇੱਕ ਸਿਸਟਮ ਜਿਹੜਾ ਪੂਰੀ ਤਰ੍ਹਾਂ ਇਲੈਕਟ੍ਰੋਨਿਕਲ ਨੈਟਵਰਕ ਉਹਦਾ ਇੰਨਾ ਸਟਰੋਂਗ ਆ ਨਿਟਡ ਆ, ਉੱਥੇ ਵੀ ਇਹ ਕੰਮ ਹੋ ਰਹੇ ਆ। ਇੰਡੀਆ ਵਰਗੇ ਕੰਟਰੀ ਹੈ ਤਾਂ ਹੋਣਾ ਹੀ ਹੋਣਾ ਅੰਡਰ ਡਿਵੈਲਪ ਕੰਟਰੀਆਂ ਦੇ ਵਿੱਚ।
ਭਾਜੀ ਤੁਸੀਂ ਵੀ ਰਿਐਲਿਟੀ ਤੋਂ ਥੋੜ੍ਹੇ ਦੂਰ ਹੋ, ਗਰਾਊਂਡ ਲੈਵਲ ਤੇ ਜਾ ਕੇ ਦੇਖੋ। ਮਤਲਬ ਨੋ ਇੰਪਲੋਇਰ ਵੁੱਡ ਲਾਈਕ ਟੂ ਡੂ ਦੈਟ। ਬਹੁਤ ਘੱਟ ਇੰਪਲੋਇਰ ਹੋਣਗੇ ਜਿਹੜੇ ਇੱਦਾਂ ਕਰਦੇ ਹੋਣਗੇ। ਕਸੂਰ ਦੋਨੋਂ ਪਾਸੇ ਆ, ਔਰ ਤੁਸੀਂ ਹੈਰਾਨ ਰਹਿ ਜਾਓਗੇ ਕਿ ਲੋਕੀ ਮੰਗ ਕਰ ਰਹੇ ਨੇ ਵੀ ਸਾਨੂੰ ਵਰਕਰ ਚਾਹੀਦੇ ਨੇ, ਸਾਨੂੰ ਇੰਪਲੋਈ ਚਾਹੀਦੇ ਨੇ, ਔਰ ਜਿਹੜੀ ਸਰਕਾਰ ਪੈਸੇ ਦੇ ਰਹੀ ਆ, ਲੋਕ ਕੰਮ ਕਰਕੇ ਰਾਜ਼ੀ ਨਹੀਂ ਹੈਗੇ। ਆਪਣੀਆਂ ਜੌਬਾਂ ਛੱਡ ਕੇ ਉੱਧਰ ਦੋਨੋਂ ਪਾਸਿਆਂ ਤੋਂ ਪੈਸੇ ਲੈ ਰਹੇ, ਜੌਬ ਸੀਕਰ ਦੇ ਵੀ ਪੈਸੇ ਲੈ ਰਹੇ ਨੇ, ਜੌਬ ਕੀਪਰ ਦੇ ਵੀ ਪੈਸੇ ਲੈ ਰਹੇ ਨੇ, ਤੇ ਔਨ ਟੌਪ ਆਫ ਇਟ ਉਹ ਕੈਸ਼ ਕੰਮ ਕਰ ਰਹੇ ਨੇ। ਮਤਲਬ ਉਹ ਜਾ ਜਾ ਕੇ
ਕੈਸ਼
ਕਹਿੰਦੇ
ਕੰਮ
ਨੇ,
ਕਰ ਰਹੇ
ਹਾਂ ਉਹ ਆਪ ਕਰ ਰਹੇ ਨੇ ਜਾ ਕੇ ਹੋਰ ਪਾਸੇ ਕੈਸ਼। ਮਤਲਬ ਦੈਟਸ ਅ ਰਿਐਲਿਟੀ। ਹੁਣ ਕਿਤੇ ਵੀ ਫੀਲਡ 'ਚ ਚਲ ਜਾਓ, ਤੁਹਾਨੂੰ ਉੱਧਰ ਤਾਂ ਬੰਦਿਆਂ ਦੀ ਲੋੜ ਹੈ, ਠੀਕ ਹੈ। ਉਹ ਬੰਦ ਉਹਨਾਂ ਨੂੰ ਕਹਿੰਦੇ ਆ ਜਾਓ ਤੁਸੀਂ ਪੇਪਰ ਦੇ, ਨਹੀਂ ਅਸੀਂ ਨਹੀਂ ਆਉਣੇ ਤਾਂ ਕੈਸ਼ ਲੈਣੇ ਆ, ਅਸੀਂ ਤਾਂ ਜੀ 2 ਦਿਨ ਉੱਥੇ ਜਾਣਾ, 2 ਦਿਨ ਉੱਥੇ ਜਾਣਾ। ਦੇ ਆਰ ਚੈਰੀ ਪਿਕਿੰਗ, ਦੇ ਆਰ ਚੈਰੀ ਪਿਕਿੰਗ ਦਾ ਜੋਬਸ। ਅਤੇ ਉਹ ਵੀ ਉਹ ਇੰਪਲੋਇਰ ਦੀ ਜਿਹੜੀ ਉਸ ਟਾਈਮ ਫਾਰਮਰ ਜਿੰਨੇ ਵੀ ਆ ਸਾਰੇ, ਮੇਰੇ ਨਾਲ ਲੱਗਦਾ, ਮੈਨੂੰ ਮੇਰੇ ਨਾਲ ਸਹਿਮਤ ਹੋਣਗੇ, ਉਹ ਤੁਹਾਡਾ ਫਰੂਟ ਖੜਾ ਮਿਲੀਅਨਸ ਡਾਲਰ ਵਰਥ ਦਾ, ਹੈ ਨਾ, ਅਤੇ ਤੁਹਾਨੂੰ ਤੁਹਾਡੀ ਬਾਂਹ ਮਰੋੜਦੇ ਨੇ ਬੰਦੇ। ਮਤਲਬ ਦਿੰਦੇ ਦਿੰਦੇ ਡੋਬ ਯੂ ਇਨ। ਪਹਿਲਾਂ ਅਸੀਂ ਚਲੋ ਅਸੀਂ ਵੀ ਲੈਸਨ ਲਰਨ ਕੀਤੇ ਆ, ਸਾਡੇ ਨਾਲ ਵੀ ਇੱਦਾਂ ਹੋ ਚੁੱਕੀ ਆ, ਪਰ ਪ੍ਰੋਬਲਮ ਕੀ ਆ? ਪ੍ਰੋਬਲਮ ਇਹ ਆ ਕਿ ਤੁਸੀਂ ਇੰਪਲੋਇਰ ਨੂੰ ਕੱਲਾ ਨਹੀਂ ਮੰਨ ਸਕਦੇ, ਜਿਹੜੇ ਇੰਪਲੋਈਜ਼ ਵੀ ਆ ਉਹ ਡਿਲੀਬਰੇਟਲੀ ਕਰਦੇ ਨੇ। ਹੁਣ ਫੋਰ ਐਗਜ਼ਾਮਪਲ ਹੈ, ਮਤਲਬ ਆਮ ਨੋਟ ਅਗੇਂਸਟ ਇਟ, ਪਰ ਇੱਕ ਜਿੱਦਾਂ ਸਟੂਡੈਂਟ ਹੈ ਕੋਈ ਵੀ ਆਉਂਦਾ ਆ, ਉਸਨੂੰ ਅਮਰੀਕ ਭਾਜੀ 20 ਘੰਟੇ ਦੀ ਇਜਾਜ਼ਤ ਹੁੰਦੀ ਹੈ ਕੰਮ ਕਰਨ ਦੀ, ਹੈ ਨਾ।
ਹਾਂਜੀ ਹਾਂਜੀ।
ਅਤੇ ਉਹ ਹੁਣ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਪੀਪਲ ਡੂ ਵਰਕ 60 ਆਵਰ 70 ਆਵਰਸ, ਹੈ ਨਾ। ਅਤੇ ਉੱਥੇ ਉੱਥੇ ਇੰਪਲੋਇਰ ਤਾਂ ਥੋੜ੍ਹਾ ਕਸੂਰ ਹੁੰਦਾ ਕਈ ਵਾਰੀ, ਉੱਥੇ ਬਹੁਤ ਸਾਰਾ ਜਿਹੜਾ ਉਹਨਾਂ ਦੀ ਸਾਡੇ ਸਟੂਡੈਂਟਸ ਦੀਆਂ ਲੋੜਾਂ ਹੁੰਦੀਆਂ ਨੇ, ਸਿਸਟਮ ਰੋਂਗ ਹੈ। ਇੰਨਾ ਕੰਮ ਅਵੇਲੇਬਲ ਹੈ ਅਤੇ ਉਹਦੇ 'ਤੇ ਲਿਮਿਟ ਲਾਈ ਹੋਈ ਹੈ 20 ਘੰਟੇ, ਹੈ ਨਾ। ਹੁਣ ਗੌਰਮੈਂਟ ਨੂੰ ਇਹ ਦੇਖਣਾ ਚਾਹੀਦਾ ਜਿਹੜੀ ਕੈਸ਼ ਇਕੋਨਮੀ ਚੱਲ ਰਹੀ, ਕਿਉਂ ਚੱਲ ਰਹੀ, ਉਹਨਾਂ ਨੂੰ ਘੇਰੇ 'ਚ ਕਿਉਂ ਨਹੀਂ ਲੈ ਕੇ ਆਉਂਦੇ? ਉਹ ਜਿੰਨਾ ਆਪਣਾ ਪੜ੍ਹਨਾ ਚਾਹੁੰਦੇ ਨੇ ਪੜ੍ਹ ਲੈਣ, ਜਿੰਨਾ ਕੰਮ ਕਰਨਾ ਚਾਹੁੰਦੇ ਨੇ ਕਰ ਲੈਣ, ਟੈਕਸ ਦੇਣ। ਇੱਦਾਂ ਹੀ ਜਿਹੜੇ ਇੱਕ ਇੰਪਲੋਈ ਆ, ਹੁਣ 38 ਘੰਟੇ ਕੰਮ ਕਰ ਸਕਦਾ ਜੀ, ਉਹ ਤੋਂ ਬਾਅਦ ਜੀ ਤੁਹਾਨੂੰ ਪੈਨਲਟੀ ਰੇਟ ਫਲਾਨਾ ਧਿਮਕੜਾ। ਹੁਣ ਜੇ ਕਿਸੇ ਨੇ 10 ਘੰਟੇ ਹੋਰ ਕੰਮ ਕਰਾਉਣਾ ਆ, ਜਾਂ ਤਾਂ ਉਹਨੂੰ 1.5-2 ਗੁਣਾ ਵੱਧ ਪੈਸੇ ਦੇਣੇ ਪੈਣੇ ਆ, ਜਾਂ ਉਹ ਕਹਿੰਦੇ ਬੰਦਾ ਹੋਰ ਲੱਭੋ। ਬੰਦਾ ਹੋਰ ਲੱਭ ਨਹੀਂ ਰਿਹਾ ਕਿਉਂਕਿ ਸ਼ੋਰਟੇਜ ਆ। ਸੋ ਦੇਰ ਇਜ਼ ਲੋਟ ਆਫ ਪ੍ਰੋਬਲਮਸ। ਪਰ ਐਨੀਵੇ, ਇਹ ਜਿਹੜੀ ਟਾਰਗੇਟਿੰਗ ਹੋ ਰਹੀ ਆ ਕਿ ਪੀਜ਼ਾ ਸ਼ੋਪ ਦਾ ਨਾਂ ਵੀ ਲੈ ਹੋ ਗਿਆ ਬੰਦੇ ਦਾ, ਵੀ ਆਲਮੋਸਟ ਪਤਾ ਲੱਗ ਗਿਆ ਕੌਣ ਹੈ, ਅਤੇ ਉਸ ਤੋਂ ਬਾਅਦ ਜਿਹੜੀ ਕਮਿਊਨਿਟੀ ਦਾ ਟਾਰਗੇਟਿੰਗ ਹੈ ਉਹ ਵੀ ਚੱਲ ਰਹੀ ਹੈ। ਲੋਕੀ ਉਸ ਪੀਜ਼ਾ ਸ਼ੋਪ ਦੇ ਬਾਹਰ ਘੁੰਮ ਰਹੇ ਨੇ, ਮੀਡੀਆ ਘੁੰਮ ਰਿਹਾ ਉਸ ਪੀਜ਼ਾ। ਮੈਨੂੰ ਤਾਂ ਸਮਝ ਨਹੀਂ ਆਉਂਦੀ ਵੀ ਉਹ ਚਾਹੁੰਦੇ ਕੀ ਹੈ। ਮਤਲਬ ਲੋਕ ਜਿਹੜੇ ਨੇ, ਮਤਲਬ ਪਰ ਇਟਸ ਵੈਰੀ ਡੇਂਜਰਸ ਕਿ ਜਿਸ ਹਿਸਾਬ ਨਾਲ ਇਹ ਕੰਮ ਚੱਲ ਰਿਹਾ। ਦੂਜੀ ਗੱਲ ਜਿਹੜੀ ਝੂਠ ਬੋਲ ਕੇ ਦੇਖੋ, ਸਾਰੀ ਸਟੇਟ ਬੰਨ ਹੋ ਗਈ ਹੈ, ਇਹ ਵੀ ਥੋੜ੍ਹਾ ਜਿਹਾ ਧਿਆਨ ਰੱਖਣਾ ਚਾਹੀਦਾ ਸਾਨੂੰ ਸਾਰਿਆਂ ਨੂੰ ਹੀ, ਕਿ ਹਰੇਕ ਕਮਿਊਨਿਟੀ ਦੇ ਮੈਂਬਰ ਨੂੰ, ਕਿ ਕਿੰਨੀਆਂ ਜ਼ਿੰਦਗੀਆਂ ਜਿਹੜੀਆਂ ਇੱਕ ਦੂਜੇ ਨਾਲ ਕਨੈਕਟਡ ਹੈ, ਕਿੰਨੀਆਂ ਸਟੇਟਸ ਕਨੈਕਟਡ ਹੈ। ਔਰ ਦੂਜੀ ਗੱਲ ਅਮਰੀਕ ਭਾਜੀ, ਜਿਹੜੇ ਮੈਨੂੰ ਚੰਗੀ ਗੱਲ ਨਹੀਂ ਲੱਗੀ ਸਾਊਥ ਆਸਟ੍ਰੇਲੀਆ ਦੀ, ਇਸ ਗੱਲ ਦਾ ਕਿ ਚਲੋ ਠੀਕ ਹੈ, ਉਹ ਪਹਿਲਾਂ ਮਾਰਕ ਕਰਨਾ ਚਾਹੁੰਦੀ, ਮੈਲਬਨ ਵੀ ਇਹੀ ਪ੍ਰੋਬਲਮ ਆਈ ਹੈ ਕਿ ਇੱਕ ਇਲਾਕਾ ਆ 20-25 ਕਿਲੋਮੀਟਰ ਦੇ ਘੇਰੇ ਦਾ, ਉੱਥੇ ਉਹ ਕੇਸ ਨਿਕਲੇ ਆ, ਉਹਨਾਂ ਨੂੰ ਕਿਉਂ ਨਹੀਂ ਲੋਕਡਾਊਨ ਕਰਦੇ? ਮਤਲਬ ਐਡਲੇਡ ਨੂੰ ਲੋਕਡਾਊਨ ਕਰ ਦਿਓ, ਬਾਕੀ ਸਟੇਟ ਦਾ ਕੀ ਕਸੂਰ ਹੈ? ਜਿਸ ਤਰ੍ਹਾਂ ਵਿਕਟੋਰੀਆ, ਸਾਰਾ ਵਿਕਟੋਰੀਆ ਬੰਨ ਕੇ ਰੱਖ ਲਿੱਤਾ, ਉਹ ਮੈਲਬਨ ਨੂੰ ਬੰਦ ਕਰੋ ਨਾ, ਮੈਲਬਨ 'ਚ ਕੇਸ ਆ ਰਹੇ ਨੇ। ਹੁਣ ਇੱਧਰ ਕੰਪੈਰੇਟਿਵਲੀ ਤੁਸੀਂ ਕੰਪੇਅਰ ਕਰੋ, ਸਾਰੀ ਦੁਨੀਆ ਨਿਊ ਸਾਊਥ ਵੇਲਜ਼ ਨੂੰ ਸਟੱਡੀ ਕਰ ਰਹੀ ਹੈ ਵੀ ਇਹਨੇ ਕੀਤਾ ਕੀ ਹੈ, ਔਰ ਸਾਡੇ ਪਛਵਾੜੇ ਦੇ ਵਿੱਚ ਬਾਕੀ ਸਟੇਟਾਂ ਜਿਹੜੀਆਂ ਉਹ ਦੁਸ਼ਮਣੀਆਂ ਖੱਟ ਰਹੀਆਂ ਨੇ ਬਿਨਾਂ ਕਿਸੇ ਗੱਲ ਤੋਂ। ਨਿਊ ਸਾਊਥ ਵੇਲਜ਼ ਦੇ ਵਿੱਚ ਕੇਸ ਹੋਏ ਆ, ਜਿਹੜੇ ਜਿਹੜੇ ਇਲਾਕੇ 'ਚ ਹੋਏ ਸਬਰਬ 'ਚ ਉਹ ਬੰਦ ਕੀਤੇ ਨੇ ਉਹਨਾਂ ਨੇ, ਬਾਕੀ ਸਾਰੀ ਸਟੇਟ ਐਜ਼ ਇਟ ਇਜ਼ ਚੱਲਦੀ ਆ। ਮੈਨੂੰ ਇਹ ਨਹੀਂ ਸਮਝ ਆਈ ਵੀ ਕੇਸ ਇੱਕ ਸਬਰਬ ਦੇ ਵਿੱਚ ਹੋਏ ਆ, 20 ਕੇਸ ਹੋਏ ਆ, ਬਾਕੀ 1.6 ਮਿਲੀਅਨ ਲੋਕ ਕੱਲੇ ਬੰਦ ਉੱਤੇ ਬਿਨਾਂ ਕਿਸੇ ਗੱਲ ਤੋਂ। ਤੁਹਾਡਾ ਕੀ ਖਿਆਲ ਹੈ?
ਅਮਦੀਪ, ਜਿਸ ਵੇਲੇ ਕੋਈ ਨਵੀਂ 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 ਘਟਨਾ ਹੁੰਦੀ ਹੈ ਨਾ, ਉਹ ਇੱਦਾਂ ਹੀ ਜਿੱਦਾਂ ਸਾਊਥ ਆਸਟ੍ਰੇਲੀਆ ਕਰ ਰਿਹਾ ਇੱਦਾਂ ਹੀ ਹੁੰਦੀ ਹੈ। ਜਦੋਂ 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 ਪਹਿਲਾਂ ਪਹਿਲਾਂ ਕਰੋਨਾ ਇੱਥੇ ਫੈਲੀ ਨਾ ਆਸਟ੍ਰੇਲੀਆ ਦੇ ਵਿੱਚ, ਜਦੋਂ ਮਾਰਚ ਦੇ ਵਿੱਚ ਘਟਨਾਵਾਂ ਹੋਈਆਂ, ਤਾਂ ਉਦੋਂ ਸਾਰੇ ਆਸਟ੍ਰੇਲੀਆ ਬੰਦ ਕਰ ਦਿੱਤਾ, ਸਾਰੇ ਆਸਟ੍ਰੇਲੀਆ ਦੇ ਸਕੂਲ ਬੰਦ ਕਰ ਦਿੱਤੇ, ਇੱਕ ਤਰ੍ਹਾਂ ਦੇ ਨਾਲ ਯੂਨੀਵਰਸਲ ਨੇਚਰ ਆਫ ਐਕਸ਼ਨ ਕੀਤਾ ਗਿਆ ਸਾਰੇ। ਲੇਕਿਨ ਹੌਲੀ ਹੌਲੀ ਉਹ ਹੁਣ ਸਿੱਖ ਗਏ ਕਿ ਜਿਹੜੇ ਸਕੂਲ ਦੇ ਵਿੱਚ ਹੁੰਦਾ ਹੈ ਉਹਨੂੰ ਬੰਦ ਕਰੋ, ਅਤੇ ਜਿਸ ਇਲਾਕੇ ਵਿੱਚ ਹੁੰਦਾ ਉਹਨੂੰ ਬੰਦ ਕਰੋ, ਮੇਰੇ ਖਿਆਲ 'ਚ ਸਾਊਥ ਆਸਟ੍ਰੇਲੀਆ ਕੋਲ ਐਕਸਪੀਰੀਅੰਸ ਦੀ ਹਾਲੇ ਘੱਟ ਹੈ, ਉੱਥੇ ਪਹਿਲਾਂ ਕੇਸ ਹੋਈ ਨਹੀਂ ਹੈ। ਜਿੱਦਾਂ ਲੋਕਾਂ ਦਾ ਵਿਦਰੋਹ ਅੱਗੇ ਵਧੂਗਾ, ਲੋਕ ਇਹਦਾ ਵਿਦਰੋਹ ਕਰਨਗੇ, ਫਿਰ ਉਹ ਵੀ ਸਿੱਖ ਜਾਊਗੇ, ਉਹ ਵੀ ਉਹਨਾਂ ਇਲਾਕਿਆਂ ਨੂੰ ਬੰਦ ਕਰਿਆ ਕਰੂਗੇ ਜਿੱਥੇ ਘਟਨਾ ਵਾਪਰਦੀ ਆ। ਮੈਨੂੰ ਤਾਂ ਇਹੀ, ਮੇਰੀ ਤਾਂ ਆਬਜ਼ਰਵੇਸ਼ਨ ਇਹੀ ਆ ਕਿ ਹਲੇ ਉਹਨਾਂ ਨੂੰ ਐਕਸਪੀਰੀਅੰਸ ਹੀ ਨਹੀਂ ਹੈਗਾ ਕਿ ਇੱਦਾਂ ਦੀ ਜਿਹੜੀ ਡਿਫਿਕਲਟ ਸਿਚੁਏਸ਼ਨ ਆ ਇਹਨੂੰ ਕਿੱਦਾਂ ਟੈਕਲ ਕਰਨਾ ਆ।
ਪਰ ਅਮਰੀਕ ਭਾਜੀ ਟੈਕਲ ਨਿਊ ਸਾਊਥ ਵੇਲਸ ਕਰ ਚੁੱਕੀ ਆ, ਇਕਾਨਮੀ ਵੀ ਬੰਦ ਨਹੀਂ ਕੀਤੀ, ਸਾਰਾ ਕੁਝ ਸਹੀ ਵੀ ਰਿਹਾ, ਕੋਈ ਇੱਥੇ ਨੋਟਿਸ ਹੀ ਨਹੀਂ ਹੋਇਆ ਵੀ ਇਹੋ ਜਿਹੀ ਕੋਈ ਸਿਚੁਏਸ਼ਨ ਹੈਗੀ ਆ। ਠੀਕ ਹੈ, ਹੁਣ ਉੱਧਰ ਮੈਲਬਨ ਦੇਖ ਲਓ ਵੀ ਦੁਨੀਆ ਦਾ ਸਾਰਿਆਂ ਨਾਲ ਵੱਡਾ ਲੋਕਡਾਊਨ ਉੱਥੇ ਲੱਗਾ ਰਿਹਾ ਹੈ ਅਤੇ ਹੁਣ 13-14 ਦਿਨ ਹੋ ਗਏ ਉੱਥੇ ਕੇਸ ਨਹੀਂ ਹੋਏ। ਪਰ ਨਿਊਜ਼ੀਲੈਂਡ ਨੇ ਬਹੁਤ ਵੱਡਾ ਤਜਰਬਾ ਕੀਤਾ, ਆਪਣੀ ਇਕਾਨਮੀ ਵੀ ਖਰਾਬ ਕਰ ਲਈ, ਸਾਰਾ ਕੁਛ, ਮਤਲਬ $250 billion ਦਾ ਘਾਟਾ ਖਾ ਕੇ, ਐਲੀਮੀਨੇਸ਼ਨ ਪ੍ਰੋਸੈਸ ਕਹਿੰਦੇ ਵੀ ਅਸੀਂ ਐਲੀਮੀਨੇਟ ਕਰ ਦੇਣਾ। ਹੁੰਦਾ ਕੀ ਆ, ਉੱਥੇ 3 ਕੇਸ ਕੱਲ੍ਹ ਫਿਰ ਨਿਕਲੇ ਆ, ਉੱਥੇ ਫਿਰ ਕਿਤੇ ਕਿਤੇ ਨਿਕਲੀ ਜਾਂਦੇ, ਇਟਸ ਪੋਪਿੰਗ ਅਪ। ਪਰ ਉਹ ਸਟ੍ਰੈਟਜੀ ਵੀ ਫੇਲ ਹੋਈ ਹੈ ਨਾ, ਇਟਸ ਨੋਟ ਵਰਕਿੰਗ। ਤੁਸੀਂ ਇੱਦਾਂ ਇਹਨੂੰ ਬੰਦ ਨਹੀਂ ਕਰ ਸਕਦੇ, ਇਹਨੂੰ ਰੋਕ ਨਹੀਂ ਸਕਦੇ, ਕਿਤੇ ਨਾ ਕਿਤੇ ਨਿਕਲੀ ਆਣੀ ਆ ਸਾਰੇ ਆਸਟ੍ਰੇਲੀਆ 'ਚ। ਖੈਰ ਐਨੀਵੇ, ਅਮਰੀਕ ਭਾਅ ਜੀ ਇਸ ਤੋਂ ਬਾਅਦ ਚੱਲਦੇ ਹਾਂ, ਥੋੜ੍ਹੀ ਜਿਹੀ ਗੱਲ ਕਰਾਂਗੇ ਸਟੈਂਪ ਡਿਊਟੀ ਦੇ ਬਾਰੇ। ਬਹੁਤ ਸਾਰੇ ਸਾਡੇ ਸੱਜਣ ਮਿੱਤਰ ਜਿਹੜੇ ਨੇ ਉਹ ਘਰ ਖਰੀਦਣ ਦੇ ਬਾਰੇ ਸੋਚ ਰਹੇ ਹੋਣਗੇ, ਵੇਚਣ ਦੇ ਬਾਰੇ ਸੋਚ ਰਹੇ ਹੋਣਗੇ, ਅਤੇ ਇਹਦੇ ਬਾਰੇ ਆਪਾਂ ਗੱਲ ਕਰਨੀ ਹੈ। ਪਰ ਸਾਡੇ ਨਾਲ ਜੀ ਐਸ ਚਾਹਲ ਹੁਣੀ ਕਹਿ ਰਹੇ ਨੇ, ਉਹਨਾਂ ਨੇ ਵੀਡੀਓ ਭੇਜਿਆ ਕੱਲ੍ਹ, ਕਹਿੰਦੇ ਅਹਿਣ ਪਈ ਆ ਉੱਥੇ। ਅਤੇ ਚਲੋ, ਕਹਿੰਦੇ ਬਿਲਡਰਸ ਕਾਰਵਾਸ਼ ਪੀਜ਼ਾ ਸ਼ੋਪ ਬ੍ਰੈਡ ਮਿਲਕ ਡਿਲੀਵਰੀ ਮੈਨੀ ਡੂਇੰਗ ਕੈਸ਼ ਜੋਬ ਬੋਥ ਸਾਈਡ ਇਨਵੋਲਵ ਇੰਪਲੋਇਰ ਐਂਡ ਇੰਪਲੋਈਜ਼ employer also getting benefit paying cash not paying superannuation sick leave annual leave so compared to employee employers getting more benefit ਹਾਂਜੀ ਦੋਨੋਂ ਪਾਸੇ ਹੈ ਜੀ it's getting very expensive and competitive ਤੇ ਅਮਰੀਕ ਭਾਜੀ ਜਿਹੜੇ ਘਰ ਖਰੀਦਣੇ
ਹੋ ਜਿੱਦਾਂ employer ਨੇ ਜਿਸਲੇ ਪੇਮੈਂਟ ਕਰਨੀ ਹੁੰਦੀ ਹੈ ਅਸੀਂ ਤਾਂ employer ਨਹੀਂ ਹੈਗੇ ਤਾਂ ਪੜਾਉਂਦੇ ਮਾੜਾ ਮੋਟਾ ਜਿਸਲੇ employer ਨੇ ਪੇਮੈਂਟ ਕਰਨੀ ਹੁੰਦੀ ਹੈ ਉਹ ਕਿਤਿਓਂ ਪੈਸੇ ਕਢਾ ਕੇ ਲਿਆਊਗਾ
ਜੀ
ਕਿਸੇ ਪੈਸੇ ਕਢਾ ਕੇ ਲਿਆਊਗਾ ਜਾਂ ਉਹ ਚੈੱਕ ਦਊਗਾ ਜਾਂ ਉਹ ਕੈਸ਼ ਦਊਗਾ ਕਿਤੇ ਕਢਾ ਕੇ ਲਿਆਊਗਾ ਉਹਦਾ ਜਿਸ ਵੇਲੇ ਉਹਦੇ ਆਡਿਟ ਹੁੰਦਾ ਤਾਂ ਉਹਦੇ ਵਿੱਚ ਇਹ ਨਹੀਂ ਆਡਿਟ ਹੁੰਦਾ ਤੂੰ ਇਹ $20,000 ਕਢਾਇਆ ਇੱਕ ਹਫ਼ਤੇ ਦਾ ਇਹ $20,000 ਤੇ ਕਿਤੇ ਤੇ ਕਿੱਥੇ ਖਰਚਿਆ ਹੈ ਜੇ ਉਹਨੇ ਉੱਦਾਂ ਹੀ ਇੰਪਲੋਈਜ਼ ਨੂੰ ਤਨਖਾਹ ਦਿੱਤੀ ਉਹ ਆ ਤਾਂ ਇੱਥੇ ਟਰੈਪ ਹੋ ਸਕਦਾ ਉਹ ਇੰਪਲੋਇਰ ਫਿਰ ਤੂੰ ਪੈਸੇ ਕਢਾ ਰਿਹਾ ਤੇਰੇ ਪੈਸੇ ਬਾਹਰ ਜਾ ਰਹੇ ਆ ਲੇਕਿਨ ਉਹ ਪਤਾ ਨਹੀਂ ਕਿੱਥੇ ਜਾ ਰਹੇ ਆ
ਭਾਜੀ
ਭਾਜੀ ਨਹੀਂ
ਨਹੀਂ ਮੈਂ ਤੁਹਾਨੂੰ ਦੱਸਦਾ ਸਾਡੀ ਫਾਰਮਿੰਗ ਦੇ ਵਿੱਚ ਨੋਟ ਪੋਸੀਬਲ ਕਿਉਂਕਿ ਸਾਨੂੰ ਫਾਰਮਰਸ ਨੂੰ ਕੋਈ ਕੈਸ਼ ਪੈਸਾ ਨਹੀਂ ਕਿਤੇ ਆਉਂਦਾ ਮਾਰਕੀਟ ਤੋਂ ਆਉਂਦਾ ਸਾਰੇ ਅਕਾਊਂਟਾਂ 'ਚ ਆਉਂਦਾ ਆ ਸੋ ਤੁਹਾਡੀ ਗੱਲ ਬਿਲਕੁਲ ਸਹੀ ਆ ਜਦੋਂ ਤੁਸੀਂ ਕੈਸ਼ ਕਢਾ ਕੇ ਦਿੰਦੇ ਹੋ ਤਾਂ ਐਕਚੁਲੀ ਇੰਪਲੋਇਰ ਨੂੰ ਬਹੁਤ ਮਹਿੰਗਾ ਪੈਂਦਾ ਉਹ ਲੌਂਗ ਰਨ ਦੇ ਵਿੱਚ ਇਨ ਦਾ ਐਂਡ ਉਹਦੀ ਆਪਣੀ ਇਨਕਮ 'ਚ ਗਿਣਿਆ ਜਾਂਦਾ ਉਹ ਠੀਕ ਹੈ ਨਾ ਜੇ ਇਹ ਕੰਮ ਕਰਨੇ ਨੇ ਠੀਕ ਹੈ ਜਿਹੜੇ ਜਿੱਦਾਂ ਹੁਣ ਜੀ ਐਸ ਚਾਹਲ ਉਹਨਾਂ ਨੇ ਕਿਹਾ ਵੀ ਜਿਹੜੇ ਕੈਸ਼ ਕੰਮ ਕਰਦੇ ਨੇ ਜਿੱਦਾਂ ਹੁਣ ਕਈ ਜਿੱਦਾਂ ਖਾਸ ਕਰਕੇ ਫੂਡ ਬਿਜ਼ਨਸ ਹੈ ਨਾ ਇਹਦੇ ਵਿੱਚ ਨਾ ਕੈਸ਼ ਇਨਵੋਲਵ ਹੁੰਦਾ ਆ ਦੁਕਾਨਾਂ ਆ ਰੈਸਟੋਰੈਂਟ ਹੈ ਜਾਂ ਕੋਈ ਵੀ ਹੈ ਨਾ ਰੀਟੇਲ ਹੈ ਉਹਦੇ ਵਿੱਚ ਨਾ ਕੈਸ਼ ਇਨਵੋਲਵ ਹੋ ਜਾਂਦਾ ਅਤੇ ਉਹ ਕੈਸ਼ ਜਿਹੜਾ ਤੁਸੀਂ ਖੁਰਦ ਬੁਰਦ ਕਰ ਸਕਦੇ ਹੋ ਕਿਉਂਕਿ ਜਿੰਨਾ ਤੁਸੀਂ ਜਮ੍ਹਾਂ ਕਰਾਓਗੇ ਉਨਾ ਹੀ ਸ਼ੋਅ ਹੋਣਾ ਨਾ ਤੁਹਾਡੇ ਅਕਾਊਂਟ 'ਚ ਇਨਕਮ ਬਾਕੀ ਤੁਸੀਂ ਇਨਕਮ ਜਿਹੜੀ ਆ ਉਹ ਕੈਸ਼ ਵੀ ਦਿੰਦੇ ਨੇ ਲੋਕ ਔਰ ਮੈਂ ਤੁਹਾਨੂੰ ਦੱਸਾਂ ਇਹ ਸਾਡਾ ਤਾਂ ਕੁਛ ਵੀ ਨਹੀਂ ਹੈਗਾ ਮਤਲਬ ਬਾਹਰ ਜਾ ਕੇ ਦੇਖੋ ਐਵਰੀਬਡੀ ਡੂਇੰਗ ਇਟ ਹਰ ਬੰਦਾ ਮਤਲਬ ਕਰਨ ਦੀ ਕੋਸ਼ਿਸ਼ ਕਰ ਰਿਹਾ ਪਰ ਜਿਹੜੇ ਵੱਡੇ ਬਿਜ਼ਨਸ ਨੇ ਮਤਲਬ ਕੋਰਪੋਰੇਟ ਬਿਜ਼ਨਸ ਨੇ ਉਹ ਹੋਰ ਤਰ੍ਹਾਂ ਦੀ ਹੇਰਾ ਫੇਰੀਆਂ ਕਰਦੇ ਉਹ ਇਹਨਾਂ 'ਚ ਨਹੀਂ ਪੈਂਦੇ ਹੈਗੇ ਉਹ ਕਿਉਂਕਿ ਦੇ ਉਹਨਾਂ 'ਤੇ ਨਿਗਾਹ ਵੀ ਜ਼ਿਆਦਾ ਰੱਖੀ ਜਾਂਦੀ ਆ ਸੋ ਇਸ ਕਰਕੇ ਇਟਸ ਵੈਰੀ ਲੌਂਗ ਪ੍ਰੋਸੈਸ ਜਿਹੜੀ ਆਪਾਂ ਗੱਲ ਕਰ ਰਹੇ ਬੜਾ ਕੰਪਲੈਕਸ ਹੈ ਕਿਤੇ ਫਿਰ ਆਪਾਂ ਗੱਲ ਕਰਾਂਗੇ ਪਰ ਚਲੋ ਆਪਾਂ ਗੱਲ ਅੱਗੇ ਤੋਰਦੇ ਹਾਂ ਅਤੇ ਰਵਿੰਦਰ ਸਿੰਘ ਮੈਲਬਨ ਵਾਲੇ ਪ੍ਰੋਗਰਾਮ 'ਚ ਸ਼ਾਮਿਲ ਹੋ ਗਏ ਨੇ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਗੁਰਿੰਦਰ ਸਿੰਘ ਵਰਜੀਨੀਆ ਵਾਲੇ ਵੀ ਆ ਗਏ ਨੇ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਕਹਿੰਦੇ ਅਮਰੀਕਾ ਵੀ ਲੜ ਰਿਹਾ ਜੀ ਪਰ ਦਿਖਾਈ ਨਹੀਂ ਦਿੰਦਾ ਅਤੇ ਕਰੋਨਾ ਆਪਣਾ ਕੰਮ ਕਰ ਰਿਹਾ ਅਤੇ ਤੁਸੀਂ ਆਪਣਾ ਕੋਈ ਅਤੇ ਅਸੀਂ ਆਪਣਾ ਕੋਈ ਰੌਲਾ ਨਹੀਂ ਆ ਹੁਣ ਤਾਂ ਅਨਇੰਪਲੋਇਮੈਂਟ ਵੀ ਬੰਦ ਕਰ ਦਿੱਤੀ ਆ ਕੰਮ ਕਰੋ ਅਤੇ ਖਾਓ ਬਿਲਕੁਲ ਅਮਰੀਕਾ ਦੇ ਵਿੱਚ ਵੀ ਇਸ ਤਰ੍ਹਾਂ ਹੋ ਰਿਹਾ ਅਤੇ ਉੱਥੇ ਕਾਫੀ ਮੌਤਾਂ ਹੋ ਰਹੀਆਂ ਨੇ ਅਮਰੀਕਾ ਦੇ ਵਿੱਚ ਅਮਰੀਕ ਭਾਜੀ ਮੁੜ ਕੇ ਟਰੰਪ ਦੀ ਆਪਾਂ ਗੱਲੇ ਨਹੀਂ ਛੇੜੀ ਕੀ ਬਣਿਆ ਉੱਥੇ ਗੱਲਬਾਤ ਹੋਈ ਕੋਈ
ਹੁਣ ਸਾਡਾ ਮਿੱਤਰ ਹਾਰ ਗਿਆ ਹੁਣ ਕੀ ਗੱਲ ਛੇੜੀ ਨਾ ਛੇੜੋ ਤਾਂ ਵਧੀਆ ਆ ਜੇ ਕੋਈ ਦੋਸਤ ਤੁਹਾਡਾ ਹਾਰ ਜਾਵੇ ਤਾਂ ਉਹਦੀ ਗੱਲ ਬਹੁਤੀ ਕਰੀਦੀ ਨਹੀਂ ਹੁੰਦੀ, ਇਹਦੇ ਵਿੱਚ ਇਹ ਰਿਸਪੈਕਟ ਆ ਉਸ ਬੰਦੇ ਦੀ, ਤਾਂ ਕਰਕੇ ਅਸੀਂ ਗੱਲ ਕਰਦੇ ਨਹੀਂ ਹੈ ਹੁਣ। ਪਰ ਹਾਰ ਗਿਆ ਉਹ, ਉਹਨੂੰ ਹਰਾਇਆ ਗਿਆ, ਹਾਰਿਆ ਨਹੀਂ ਹੈ ਉਹ। ਉੱਦਾਂ ਉਹ ਕਹਿੰਦਾ ਮੈਂ ਜੀਤੂ ਹੀ ਹਾਂ, ਮੈਂ ਹਾਰ ਨਹੀਂ ਮੰਨਣੀ ਹਾਲੇ। ਉਹ ਇੰਨਾ ਸੌਖਾ ਨਹੀਂ ਉਹਨੂੰ ਹਰਾਉਣਾ, ਉਹ ਬਿਜ਼ਨਸ ਪਰਸਨ ਆ, ਉਹ ਤਾਂ ਇੱਦਾਂ ਦੀਆਂ ਹਾਰਾਂ ਤਾਂ ਕਹਿੰਦੇ ਸਾਨੂੰ ਝੇਲਣੀਆਂ ਪੈਂਦੀਆਂ ਹਰ ਹਰ ਸਟੈਪ ਦੇ ਬਿਜ਼ਨਸ ਦੇ ਵਿੱਚ। ਤੇ ਹੁਣ ਹਾਰ ਗਿਆ, ਫਿਰ ਲੋਕ ਕਹਿੰਦੇ ਹਾਰ ਗਿਆ, ਪਰ ਉਹ ਮੰਨ ਨਹੀਂ ਰਿਹਾ ਡੋਨਲਡ ਟਰੰਪ। ਵੈਸੇ ਉਹਦੀ ਫਿਤਰਤ ਦੇ ਵਿੱਚ ਇਹ ਆ ਕਿ ਜ਼ਿੰਦਗੀ 'ਚ ਕਦੇ ਹਾਰ ਨਹੀਂ ਮੰਨਣੀ ਚਾਹੀਦੀ ਆ, ਹਮੇਸ਼ਾ ਆਪਣੇ ਆਪ ਨੂੰ ਜੇਤੂ ਹੀ ਕਰਾਰ ਦੇਣਾ ਚਾਹੀਦਾ। ਉਹ ਪ੍ਰੈਕਟੀਕਲ ਕਰਕੇ ਦੇ ਰਿਹਾ ਉਸ ਲੋਕਾਂ ਨੂੰ।
ਪਰ ਭਾਜੀ ਜਿਹੜੀ ਉਹ ਹਾਰ ਨਹੀਂ ਮੰਨੀ ਨਾ, ਇਹਦੇ ਬਾਰੇ ਵੀ ਆਪਾਂ ਗੱਲ ਕਰਦੇ ਹਾਂ। ਇੱਕ ਜਿਹੜਾ ਹੁੰਦਾ ਨਾ ਐਕਸੈਪਟੈਂਸ ਸਪੀਚ ਹੁੰਦਾ, ਇੱਕ ਵਿਕਟਰੀ ਸਪੀਚ ਹੁੰਦਾ, ਇੱਕ ਹੁੰਦਾ ਕੰਸੈਸ਼ਨ ਸਪੀਚ। ਜਿੱਦਾਂ ਜਦੋਂ ਵੀ ਇੱਕ ਲੀਡਰ ਜਿੱਤਦਾ ਆ ਤੇ ਉਹ ਪਹਿਲਾਂ ਹਾਰ ਮੰਨਦਾ ਆ, ਫਿਰ ਦੂਜਾ ਬੰਦਾ ਜਿੱਤ ਮੰਨਦਾ, ਉਹਦੇ ਨਾਲ ਕੀ ਹੁੰਦਾ ਕਿ ਜਿਹੜੀ ਉਹਦੇ ਪਿੱਛੇ ਪਾਰਟੀ ਹੁੰਦੀ ਆ ਉਹਨੂੰ ਇੱਕ ਮੈਸੇਜ ਚੱਲ ਜਾਂਦਾ ਵੀ ਸਾਡਾ ਲੀਡਰ ਹੁਣ ਮੰਨ ਗਿਆ, ਹਾਰ ਹੱਥ ਖੜੇ ਕਰਤੇ ਆ, ਹੁਣ ਆਪਾਂ ਇਹ ਮੰਨਣਾ ਆ। ਜਿਹੜਾ ਨਾ ਅਸਲ ਦੇ ਵਿੱਚ ਪਿਛਲੇ 4 ਸਾਲ ਤੋਂ ਤੁਹਾਨੂੰ ਪਤਾ ਇਹਨਾਂ ਨੇ ਕੋਈ ਕੰਸੈਸ਼ਨ ਸਪੀਚ ਨਹੀਂ ਦਿੱਤਾ ਡੈਮੋਕ੍ਰੇਟ ਪਾਰਟੀ ਨੇ ਦੂਸਰੇ ਪਾਸੇ, ਔਰ ਦੰਗੇ ਹੋਏ, ਸ਼ਹਿਰ ਜਲੇ, ਬਹੁਤ ਹੋਇਆ। ਉਸ ਤੋਂ ਬਾਅਦ ਮਤਲਬ ਇਹਨਾਂ ਨੇ ਇੰਪੀਚਮੈਂਟ ਵੀ ਕੀਤੀ ਵੀ ਅਸੀਂ ਟਰੰਪ ਨੂੰ ਮੰਨਦੇ ਹੀ ਨਹੀਂ। ਇੱਥੋਂ ਤੱਕ ਕਿ 3 ਮਹੀਨੇ ਪਹਿਲਾਂ ਹਿਲਰੀ ਕਲਿੰਟਨ ਦਾ ਇੱਕ ਵੀਡੀਓ ਹੈ ਕਿ ਅਸੀਂ ਟਰੰਪ ਨੂੰ ਮੰਨਦੇ ਹੀ ਨਹੀਂ ਹੈਗੇ ਵੀ ਪ੍ਰੈਜੀਡੈਂਟ ਹੈ, ਹਾਲਾਂਕਿ ਉਹ ਇਲੈਕਟ ਸੀਗਾ। ਸੋ ਹੁਣ ਲੋਕੀ ਉਹੀ ਵੀਡੀਓ ਕੱਢ ਕੱਢ ਕੇ ਚੈਨਲਾਂ 'ਤੇ ਉਹ ਦਿਖਾਲਦੇ ਨੇ, ਹਿਲਰੀ ਕਲਿੰਟਨ ਹੁਣਾਂ ਦਾ ਜਾਂ ਇਹਦੇ ਡੈਮੋਕ੍ਰੇਟਸ ਦਾ। ਈਵਨ ਕਿ ਜਿਹੜੀ ਉਹ ਬੀਬੀ ਹੈ ਇਹਨਾਂ ਦੀ ਸੈਨੇਟਰ ਹੈ, ਉਹਨੇ ਇਹਦਾ ਜਿਹੜਾ ਅਮੈਰੀਕਨ ਡੇ ਦੇ ਉੱਤੇ ਸਪੀਚ ਹੁੰਦਾ ਉਹ ਵੀ ਪਾੜ ਦਿੱਤਾ ਸੀ, ਖੜੀ ਖੜੀ ਨੇ ਉਹਦੇ ਪਿੱਛੇ। ਸੋ ਇਹਨਾਂ ਨੇ ਵੀ ਮੰਨਿਆ ਨਹੀਂ ਹੈਗਾ ਉਹ ਪ੍ਰੈਜੀਡੈਂਟ। ਅਤੇ ਹੁਣ ਜੇ ਇਹ ਹਾਰ ਨਹੀਂ ਮੰਨ ਰਿਹਾ ਤਾਂ ਇਟਸ ਸੇਮ, ਇਟਸ ਟਿਟ ਫੋਰ ਟੈਟ, ਕਿਉਂਕਿ ਉਹਨਾਂ ਨੇ ਵੀ ਨਹੀਂ 4 ਸਾਲ ਇਹਨੂੰ ਮੰਨਿਆ, ਠੀਕ ਹੈ। ਹੁਣ ਜੇ ਇਹ ਵੀ ਨਾ ਮੰਨੇ ਅਗਲੇ ਅਗਲੇ 4 ਸਾਲ ਇਹਨੇ ਵੀ ਨਹੀਂ ਮੰਨਣਾ, ਤੁਹਾਡੇ ਸਾਹਮਣੇ ਦੇਖ ਲਿਓ ਇਹ ਨਹੀਂ ਮੰਨਣਾ ਨਹੀਂ ਹੈਗਾ, ਕਿਉਂਕਿ ਜਿੱਦਾਂ ਉਹਨਾਂ ਨੇ ਚਾਰ ਹਾਂਜੀ
ਹਾਂਜੀ ਹਾਂਜੀ ਜਾਰੀ ਰੱਖੋ।
ਜਿੱਦਾਂ ਉਹਨਾਂ ਨੇ 4 ਸਾਲ ਨੱਕ 'ਚ ਦਮ ਕਰਕੇ ਰੱਖਿਆ ਵੀ ਅਸੀਂ ਇਹਨੂੰ ਪ੍ਰੈਜੀਡੈਂਟ ਨਹੀਂ ਮੰਨਦੇ, ਅਸੀਂ ਇਹ ਨਹੀਂ ਜਿੱਤਿਆ ਜੀ ਫਲਾਨਾ, ਹੈ ਨਾ, ਅਤੇ ਇੱਦਾਂ ਹੀ ਮੈਨੂੰ ਲੱਗਦਾ ਹੁਣ ਜੋ ਬਾਈਡਨ ਨਾਲ ਵੀ 4 ਸਾਲ ਇੱਦਾਂ ਹੀ ਹੋਊਗੀ। ਤੁਹਾਡਾ ਕੀ ਖਿਆਲ ਆ?
ਮੇਰਾ ਵੀ ਖਿਆਲ ਤਾਂ ਮਨਦੀਪ ਜਿੱਦਾਂ ਤੁਸੀਂ ਕਿਹਾ ਇੱਦਾਂ ਹੀ ਆ, ਅਤੇ ਮੈਨੂੰ ਤਾਂ ਇੱਕ ਹੋਰ ਖਿਆਲ ਆਉਂਦਾ ਵੀ ਤਾਂ ਅਮੈਰੀਕਾ ਦੇ ਵਿੱਚ ਕੋਈ ਵੀ ਪ੍ਰੈਜੀਡੈਂਟ ਆ 2 ਵਾਰ ਤੋਂ ਵੱਧ ਨਹੀਂ ਬਣ ਸਕਦਾ ਨਾ, ਅਤੇ ਟਰੰਪ ਅਗਲੀ ਇਲੈਕਸ਼ਨ 'ਚ ਖੜ ਸਕਦਾ ਕਿ ਨਹੀਂ ਖੜ
ਸਕਦਾ? ਹਾਂਜੀ ਹਾਂਜੀ
ਟੈਕਨੀਕਲ ਇਹਦੇ ਬਾਰੇ ਪਤਾ ਹੈ?
ਟੈਕਨੀਕਲੀ ਇਹ ਆ ਰਿਹਾ ਵੀ ਟਰੰਪ ਅਸਲ ਦੇ ਵਿੱਚ ਅਗਲੀ ਇਲੈਕਸ਼ਨ ਦੀ ਤਿਆਰੀ ਹੁਣੇ ਕਰ ਰਿਹਾ, ਕਿ ਉਹ ਇੱਕ ਜ਼ਖਮੀ ਹੋਇਆ ਉਹ ਸ਼ੋਅ ਕਰ ਰਿਹਾ ਵੀ ਮੈਨੂੰ ਜ਼ਖਮੀ ਕੀਤਾ, ਔਰ ਉਹ ਆਪਣੀ ਪਾਰਟੀ ਨੂੰ ਅਮੈਰੀਕਾ ਨੂੰ ਆਪਣੇ ਸਪੋਰਟਰ ਨੂੰ ਕਹਿ ਰਿਹਾ ਕਿ ਮੈਨੂੰ ਧੋਖੇ ਨਾਲ ਇਹਨਾਂ ਨੇ ਲਾਇਆ ਆ, ਹਰਾਇਆ, ਸਟੀਲ ਕੀਤੀ ਆ। 4 ਸਾਲ ਇਹੀ ਗੇਮ ਚੱਲਣੀ ਆ, ਤੇ 4 ਸਾਲ ਬਾਅਦ ਫਿਰ ਟਰੰਪ ਨੇ ਖੜਨਾ ਆ, ਤੇ ਉਹ ਤੋਂ ਬਾਅਦ ਫਿਰ 2 ਟਰਮ 'ਚ ਫਿਰ ਚੱਲ ਸਕਦਾ, ਮਤਲਬ 12 ਸਾਲ ਪ੍ਰੈਜੀਡੈਂਟ ਰਹਿ ਸਕਦਾ।
3 ਵਾਰੀ ਬਣ
ਸਕਦਾ, ਯਾ ਹੀ ਕੈਨ ਬੀ ਪ੍ਰੈਜੀਡੈਂਟ 3 ਟਾਈਮਸ, ਰਾਈਟ? ਸੋ ਇਹ ਗੇਮ ਇੱਧਰ ਨੂੰ ਚੱਲ ਰਹੀ ਆ ਅਮਰੀਕਾ 'ਚ।
ਇਹਨੂੰ ਕਹਿੰਦੇ ਬਿਜ਼ਨਸ ਪਰਸਨ, ਇਹਨੂੰ ਕਹਿੰਦੇ ਬਿਜ਼ਨਸਮੈਨ। ਉਹ ਤਾਂ ਬਿਜ਼ਨਸ ਜਿਹੜੇ ਆ ਉਹ ਗੱਲਾਂ ਨਾਲ ਨਹੀਂ ਚੱਲਦੇ, ਉਹ ਐਕਸ਼ਨ ਨਾਲ ਚੱਲਦੇ ਹੁੰਦੇ ਆ। ਬਿਜ਼ਨਸ ਜਿਹੜੇ ਦਿਮਾਗ ਨਾਲ ਚੱਲਦੇ ਹੁੰਦੇ ਆ, ਤੇ ਮੇਰੇ ਖਿਆਲ 'ਚ ਜਿਹੜਾ ਟਰੰਪ ਆ ਨਾ ਉਹ ਬਹੁਤ ਵੱਡਾ ਬਿਜ਼ਨਸ ਪਰਸਨ ਆ, ਬਿਲੀਨੀਅਰ ਆ, ਉੱਦਾਂ ਹੀ ਨਹੀਂ ਕਮਾਇਆ ਉਹਨੇ। 3 ਵਾਰੀ ਉਹਨੇ ਬਣਨਾ ਇਹ ਆਪਣੇ ਅਮੈਰੀਕਾ ਦਾ ਪ੍ਰੈਜੀਡੈਂਟ, ਤੇ ਬਣ ਮੋਦੀ ਨੇ ਵੀ 3 ਵਾਰ ਜਾਣਾ ਸੀ ਹੈ ਪ੍ਰਾਈਮ ਮਿਨਿਸਟਰ ਆਫ ਇੰਡੀਆ।
ਤੁਸੀਂ ਮੁੜ ਖੜ ਕੇ ਮੋਦੀ ਤੇ ਲਿਆਣੀ ਹੁੰਦੀ ਗੱਲ ਖੈਰ
ਨਹੀਂ। ਮੋਦੀ ਤਾਂ ਹੁਣ ਏਦਾਂ, ਮੋਦੀ ਸਾਹਿਬ ਤਾਂ ਏਦਾਂ ਲੱਗਦੀ ਜਿੱਦਾਂ ਦਰਵੇਸ਼ ਹੁੰਦੇ ਆ।
ਹਾਂ, ਉਹ ਦਾੜੀ ਵੱਧ ਰਹੀ ਹੈ ਹੁਣ ਪੂਰੀ ਭਾਜੀ, ਸਾਡੇ ਨਾਲ ਸਾਡੀ ਕਾਪੀ ਕਰ ਰਹੇ ਨੇ ਸਾਰੇ, ਯਾਰ ਦੇਖੋ ਪ੍ਰੋਗਰਾਮ ਵੀ ਕਾਪੀ ਕਰ ਲਿਆ ਸਾਡੇ, ਹੁਣ ਸਰੂਪ ਵੀ ਕਾਪੀ ਕਰ ਰਹੇ ਨੇ। ਮੈਨੂੰ ਲੱਗਦਾ ਹੁਣ ਕਿਤੇ
ਮੰਦੀ ਗੱਲ,
ਹੁਣ ਮੈਨੂੰ ਲੱਗਦਾ ਕਿਤੇ ਪੱਗ ਨਾ ਬੰਨ ਲੈਣ ਜਾਂ ਪਰਨਾ ਨਾ ਬੰਨ ਲੈਣ ਮੇਰੇ ਮੰਗਰ। ਤੇ ਖੈਰ ਗੁਰਿੰਦਰ ਹੁਣੀ ਕਹਿ ਰਹੇ ਨੇ ਉੱਧਰ ਟਰੰਪ ਤੇ ਸਕੰਜਾ ਕੱਸਿਆ ਜਾ ਰਿਹਾ ਟੈਕਸ ਨੂੰ ਲੈ ਕੇ, ਚਲੋ ਉਹ ਤਾਂ ਹੋਣਾ ਹੀ ਹੈ ਜੀ, ਆਉਣ ਵਾਲੇ ਟਾਈਮ 'ਚ ਬਹੁਤ ਕੁਛ ਹੋਣਾ। ਤੇ ਮਨਦੀਪ ਸਿੰਘ ਸਾਡੇ ਨਾਲ ਜੁੜੇ ਨੇ, ਸਤਿ ਸ਼੍ਰੀ ਅਕਾਲ, ਬੁਲਾ ਰਹੇ ਨੇ, ਕਹਿੰਦੇ ਇਟਸ ਕਲਾਊਡੀ ਇਨ ਮੈਲਬਨ ਜੀ। ਹਾਂਜੀ ਮਨਦੀਪ, ਸਤਿ ਸ਼੍ਰੀ ਅਕਾਲ। ਅਤੇ ਹਰਨੇਕ ਸਿੰਘ ਵੀ ਸਾਡੇ ਨਾਲ ਜੁੜੇ ਨੇ, ਦਿਲ ਹੈਰੀ, ਕਹਿੰਦੇ ਮਿਡਲ ਈਸਟ ਵਾਲੇ ਵੀ ਬਹੁਤ ਕਰਦੇ ਨੇ ਜੀ, ਸਾਊਥ ਏਸ਼ੀਅਨ ਤੋਂ ਜ਼ਿਆਦਾ ਕਰਦੇ ਨੇ। ਅਤੇ ਲਖਵਿੰਦਰ ਸਿੰਘ ਘੰਗੂੜਾ ਜੀ ਸਾਡੇ ਨਾਲ ਫਤਿਹ ਦੀ ਸਾਂਝ ਬੁਲਾ ਰਹੇ ਨੇ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਅਤੇ ਸੁਖਜੀਤ, ਹਾਂਜੀ ਪ੍ਰੋਗਰਾਮ 'ਚ ਇਹਨਾਂ ਦਾ ਮੈਸੇਜ ਪੜ੍ਹ ਲਿਆ ਸੀ। ਸੋ ਅਮਰੀਕ ਭਾਅ ਜੀ, ਸਟੈਂਪ ਡਿਊਟੀ ਨੂੰ ਲੈ ਕੇ ਨਿਊ ਸਾਊਥ ਵੇਲਸ ਬਹੁਤ ਵੱਡੀ ਚੇਂਜਿਸ ਕਰ ਰਿਹਾ ਆ, ਪ੍ਰਪੋਜ਼ ਕਰ ਰਿਹਾ, ਹਜੇ ਹੋਈਆਂ ਨਹੀਂ।
ਹਾਂਜੀ,
ਹਜੇ ਨਿਊ ਸਾਊਥ ਵੇਲਸ ਜਿਹੜੀ ਗੌਰਮੈਂਟ ਹੈ ਉਸਨੇ ਪ੍ਰਪੋਜ਼ਲ ਦਿੱਤਾ ਆ ਅਤੇ ਲੋਕਾਂ ਦੇ ਵਿਚਾਰ ਜਾਣਨੇ ਚਾਹੇ ਆ ਕਿ ਦੋ ਆਪਸ਼ਨਸ ਦਿੱਤੀਆਂ ਨੇ। ਪਹਿਲਾਂ ਤਾਂ ਸਟੈਂਪ ਡਿਊਟੀ ਦੇ ਬਾਰੇ ਤੁਹਾਨੂੰ ਦੱਸ ਦਈਏ ਕਿ ਸਟੈਂਪ ਡਿਊਟੀ ਹੁੰਦੀ ਕੀ ਆ, ਹੈ ਨਾ? ਤੁਸੀਂ ਦੱਸੋ ਭਾਅ ਜੀ, ਤੁਸੀਂ ਇਕਨੋਮਿਕਸ ਪੜ੍ਹਾਉਂਦੇ ਆ, ਮੈਂ ਹੁਣ ਚੰਗਾ ਲੱਗਦਾ ਇੱਦਾਂ ਦੱਸਦਾ ਤੁਹਾਡੇ ਮੂਹਰੇ।
ਅਮਨਦੀਪ, ਸਿੱਧੇ ਸਿੱਧੇ ਸ਼ਬਦਾਂ ਦੇ ਵਿੱਚ ਤਾਂ ਸਟੈਂਪ ਡਿਊਟੀ ਉਹੀ ਹੁੰਦੀ ਜਿਸ ਵੇਲੇ ਕੋਈ ਇਹ ਟੈਕਸ ਹੈ, ਐਕਚੁਅਲੀ ਦਿਸ ਇਜ਼ ਦ ਸ਼ੇਪ ਆਫ ਅ ਟੈਕਸ। ਜਿਸ ਵੇਲੇ ਤੁਸੀਂ ਕੋਈ ਵੀ ਪ੍ਰੋਪਰਟੀ ਲੈਂਦੇ ਹੋ ਤਾਂ ਕੁਝ ਪਰਸੈਂਟੇਜ ਜਿਹੜਾ ਉਹ ਸਰਕਾਰ ਨੂੰ ਜਾਂਦਾ ਸਟੈਂਪ ਡਿਊਟੀ ਦੇ ਤੌਰ ਤੇ ਜਾਂ ਟੈਕਸ ਦੇ ਤੌਰ ਤੇ। ਤੇ ਇੱਕ ਜਿੱਦਾਂ ਤੁਸੀਂ ਨਾ ਪੰਜਾਬ ਚ ਵਿਆਹ ਕਰਾਉਂਦੇ ਆ, ਹਿੰਦੁਸਤਾਨ ਚ ਵਿਆਹ ਨੀ ਹੁੰਦੇ, ਉਹ ਜਿਵੇਂ ਲਾਗੀ ਨੀ ਹੁੰਦਾ, ਲਾਗੀ ਜਿਹੜਾ ਵਿਆਹ ਕਰਾਉਂਦਾ ਆ ਉਹ ਫਿਰ ਉਹਨੂੰ ਤੁਹਾਨੂੰ ਥੋੜੇ ਪੈਸੇ ਦੇਣੇ ਪੈਂਦੇ ਆ, ਲਾਗ ਦੇਣਾ ਪੈਂਦਾ। ਮੇਰੇ ਖਿਆਲ ਦੇ ਵਿੱਚ ਜੇ ਸਿੱਧੇ ਸਿੱਧੇ ਸ਼ਬਦਾਂ ਵਿੱਚ ਕਿਹਾ ਜਾਵੇ ਨਾ, ਇਹ ਲਾਗੀ ਨੂੰ ਲਾਗ ਦੇਣ ਵਾਲੀ ਗੱਲ ਆ। ਜਿੱਦਾਂ ਕੋਈ ਤੁਸੀਂ ਚੀਜ਼ ਲਈ ਆ ਜਾਂ ਤੁਹਾਡਾ ਕੋਈ ਸਮਝੌਤਾ ਹੋਇਆ, ਕੁਛ ਹੋਇਆ, ਲੈਣ ਦੇਣ ਹੋਇਆ, ਉਹਦਾ ਲਾਗ ਆ, ਉਹ ਸਰਕਾਰ ਨੂੰ ਜਾਣਾ ਚਾਹੀਦਾ ਕਿ ਉਹ ਸਰਕਾਰ ਵਿੱਚ ਉਹਦੇ ਇਨਵੋਲਵ ਸੀ, ਉਹਨੇ ਉਹ ਲਾਗ ਜਿਹੜਾ ਤੁਸੀਂ ਉਹਨੂੰ ਦੇ ਦਿੱਤਾ। ਹੁਣ ਸਟੈਂਪ ਡਿਊਟੀ ਕਿੰਨੀ ਹੈ, 5% ਜਾਂ 3% ਹੈ, ਤੇ ਬਦਲਦੀ ਰਹਿੰਦੀ ਹੁਣ ਸਟੇਟ ਟੂ ਸਟੇਟ। ਅਮਨਦੀਪ, ਤੇ ਉਹ ਜਿਹੜਾ ਅਸੀਂ ਟੈਕਸ ਦਿੰਦੇ ਹਾਂ ਜਿਹੜੇ ਕੋਈ ਜ਼ਮੀਨ ਲੈਂਦੇ ਹਾਂ ਜਾਂ ਘਰ ਲੈਂਦੇ ਹਾਂ, ਤੇ ਉਹ ਜਿਹੜਾ ਲਾਗ ਆ ਉਹਨੂੰ ਤੁਸੀਂ ਸਟੈਂਪ ਡਿਊਟੀ ਕਹਿ ਦਿੰਦੇ ਹਾਂ। ਜਿੱਦਾਂ ਸਟੈਂਪ ਮਾਰਨੀ, ਉਹਦੇ ਸਟੈਂਪ ਕੋਈ ਤੁਸੀਂ ਡੀਲ ਕੀਤੀ ਆ, ਉਹਦੇ ਸਟੈਂਪ ਲਾਉਣੀ ਆ, ਉਹ ਸਟੈਂਪ ਲਾਉਣ ਦੇ ਪੈਸੇ ਲੈਂਦੇ ਆ ਉਹ ਕੁਛ ਪਰਸੈਂਟੇਜ, ਤਾਂ ਉਹਨੂੰ ਕਹਿੰਦੇ ਸਟੈਂਪ
ਸਟੈਂਪ ਡਿਊਟੀ। ਠੀਕ ਹੈ। ਇਹ ਨਾ ਵੈਸੇ ਅਸਲ ਦੇ ਵਿੱਚ ਜਿਹੜੀਆਂ ਚੀਜ਼ਾਂ ਹੁੰਦੀਆਂ ਚੱਲ ਚੀਜ਼ਾਂ, ਮਤਲਬ ਜਿਹੜੀਆਂ ਮਤਲਬ ਫਿਜ਼ੀਕਲ ਚੀਜ਼ਾਂ ਹੁੰਦੀਆਂ ਨਾ, ਤੁਸੀਂ ਉਹਦੇ 'ਤੇ ਸਟੈਂਪ ਡਿਊਟੀ ਲਾ ਸਕਦੇ ਵੀ ਹਾਂ ਬਈ ਇਹ ਤੇਰੀ ਪ੍ਰੋਪਰਟੀ ਆ ਅਤੇ ਇਹ ਹੁਣ ਤੇਰੇ ਨਾਂ 'ਤੇ ਹੋਏਗੀ ਅਤੇ ਇਹਦਾ ਅਸੀਂ ਟੈਕਸ ਲੈਣਾ ਆ। ਖੈਰ ਇਹ ਇੱਕ ਰੈਵਨਿਊ ਜਨਰੇਟਿੰਗ ਮੈਕਨਿਜ਼ਮ ਹੈ। ਅਤੇ ਅਮਰੀਕ ਭਾਅ ਜੀ, ਜਿਹੜੀ
ਚੱਲ,
ਹਾਂਜੀ, ਚੱਲ ਜਾਂ ਅਚੱਲ ਜਾਇਦਾਦ ਜਿਹਨੂੰ ਕਹਿੰਦੇ ਨਾ, ਅਤੇ ਉਹ ਕੋਨਸੈਪਟ ਹੈ। ਅਤੇ ਜਿਹੜਾ ਸਮੱਸਿਆ ਇਹ ਆ ਰਹੀ ਸੀ ਕਿ ਇੱਕ ਤਾਂ ਜੀ ਐਸ ਟੀ ਲੱਗੀ ਹੋਈ ਆ ਸਰਕਾਰ ਦੀ, ਫਿਰ ਸਟੈਂਪ ਡਿਊਟੀਆਂ ਲੱਗੀਆਂ। ਬਹੁਤ ਦੇਰ ਤੋਂ ਨਾ ਇਹਨੂੰ ਰਿਫੋਰਮ ਕਰਨ ਦੀ ਗੱਲ ਚੱਲ ਰਹੀ ਸੀ ਵੀ ਇਹਨੂੰ ਟੂ ਮੱਚ ਹੋ ਗਏ, ਕਿਉਂਕਿ ਪ੍ਰੋਪਰਟੀਆਂ ਦੇ ਜਿਹੜੇ ਭਾਅ ਨੇ ਉਹ ਜ਼ਿਆਦਾ ਹੋ ਗਏ ਨੇ। ਪਹਿਲਾਂ ਹੁੰਦਾ ਸੀਗਾ ਵੀ 50,000, 60,000, 1.5 ਲੱਖ ਤੱਕ ਘਰ ਜਾਂਦੇ ਹੁੰਦੇ ਸੀ, ਮਤਲਬ ਅੱਜ ਤੋਂ 20-25 ਸਾਲ ਪਹਿਲਾਂ। ਹੁਣ ਉਹ 1.5 ਮਿਲੀਅਨ ਦੇ ਹੋ ਗਏ ਨੇ। ਜਦੋਂ ਉਹ ਪਰਸੈਂਟੇਜ ਦੇਖੋ ਤਾਂ ਉਹ ਬਹੁਤ ਵੱਡਾ ਇੱਕ ਅਮਾਊਂਟ ਬਣ ਜਾਂਦਾ ਆ ਪੈਸੇ ਦਾ। ਔਰ ਨਿਊ ਸਾਊਥ ਵੇਲਸ ਦੇ ਵਿੱਚ ਜਿਹੜੀ ਰਿਫੋਰਮ ਹੋਈ ਆ ਇਹਨਾਂ ਗੌਰਮੈਂਟ ਨੇ ਪਿਛਲੇ 3-4 ਟਰਮਸ ਦੇ ਵਿੱਚ ਕੀਤੀ ਆ ਕਿ ਇਹਨਾਂ ਨੇ ਲੈਂਡ ਰਿਲੀਜ਼ ਕੀਤੀ ਆ, ਮਲਟੀ ਸਟੋਰੀ ਬਿਲਡਿੰਗਾਂ ਬਣਾਉਣੀਆਂ ਸ਼ੁਰੂ ਕੀਤੀਆਂ। ਤੁਸੀਂ ਸਿਡਨੀ 'ਚ ਦੇਖੋ ਕਿ ਹਰੇਕ ਕੌਂਸਲ ਦਾ ਜਿਹੜਾ ਸੀ ਬੀ ਡੀ ਆਪਣਾ ਬਣ ਰਿਹਾ, ਵੱਡੀਆਂ ਵੱਡੀਆਂ ਬਿਲਡਿੰਗਸ ਬਣ ਰਹੀਆਂ। ਅੱਗੇ ਤਕਰੀਬਨ ਗਿਣਵੇਂ ਚੁਣਵੇਂ ਨਾ 3-4 ਸੀ ਬੀ ਡੀਆਂ ਹੁੰਦੀਆਂ ਸੀ ਅਮਰੀਕ ਭਾਅ ਜੀ, ਇੱਕ ਤਾਂ ਸਿਟੀ ਵਾਲੀ, ਇੱਕ ਨੌਰਥ ਸਿਡਨੀ ਵਾਲੀ, ਇੱਕ ਸ਼ਾਇਦ ਉੱਧਰ ਅਟਾਮਨ ਵਾਲੀ, ਇੱਧਰ ਪੈਰਾਮੈਟਾ,
ਹੈ
ਨਾ? ਇਹ 4 ਕੁ ਵੱਡੀਆਂ ਵੱਡੀਆਂ ਬਿਲਡਿੰਗਾਂ ਦਿਸਦੀਆਂ ਹੁੰਦੀਆਂ ਸੀ ਬਾਹਰ, ਮਤਲਬ ਉੱਪਰੋਂ ਏਅਰ ਤੋਂ। ਹੁਣ ਤੁਸੀਂ ਦੇਖੋ ਤਕਰੀਬਨ ਹਰੇਕ, ਇੱਦਾਂ ਉੱਧਰ ਕੋਗਰਾ ਚੱਲ ਜਾਓ, ਹਰਸਵੈਲ ਚੱਲ ਜਾਓ, ਹੈ ਨਾ, ਬਲੈਕ ਟਾਊਨ ਦੇਖੋ ਕਿੱਡਾ ਵੱਡਾ ਬਣ ਰਿਹਾ ਸੀ ਬੀ ਡੀ ਦਾ, ਉੱਧਰ ਪੈਨਰਿਥ,
ਲਿਵਰਪੂਲ,
ਲਿਵਰਪੂਲ ਸੀ ਬੀ ਡੀ ਹਾਈ ਰਾਈਜ ਬਣ ਰਿਹਾ। ਹਾਂ, ਉਹ ਜਿਹੜੇ ਐਕਸਟਰਾ ਸਪੇਸਿਸ ਖੋਲੀਆਂ ਨੇ ਉਹਦੇ ਤੋਂ ਜਿਹੜਾ ਰੈਵੀਨਿਊ ਜਨਰੇਟ ਹੋਇਆ ਆ, ਉਹਦੇ 'ਚੋਂ ਜਿਹੜੀ ਸਟੈਂਪ ਡਿਊਟੀ ਜਨਰੇਟ ਹੋਈ ਆ, ਉਹਦੇ ਨਾਲ ਜਿਹੜੀ ਸਟੇਟ ਆ ਉਹਦੀ, ਚਲੋ ਡਿਵੈਲਪਮੈਂਟ ਹੋ ਰਹੀ ਆ, ਸੜਕਾਂ ਬਣ ਰਹੀਆਂ, ਟਨਲਾਂ ਬਣ ਰਹੀਆਂ, ਬ੍ਰਿਜ ਬਣ ਰਹੇ ਆ। ਸੋ ਨਿਊ ਸਾਊਥ ਵੇਲਸ ਕਾਫੀ ਤਰੱਕੀ ਕਰ ਰਿਹਾ ਇਸ ਮਾਮਲੇ ਦੇ ਵਿੱਚ। ਪਰ ਹੁਣ ਜਿਹੜੀ ਸਟੈਂਪ ਡਿਊਟੀ ਲੋਕਾਂ ਨੂੰ ਚੁੱਭ ਰਹੀ ਆ, ਹਜੇ ਵੀ ਇਹ ਕਿਹਾ ਜਾ ਰਿਹਾ ਸੀ ਇਹਦੇ ਨਾਲ ਕਾਫੀ ਖੁੱਲਣ ਦੇ ਆਸਾਰ ਨੇ। ਹੁਣ ਅਮਰੀਕ ਭਾਅ ਜੀ ਦੋ ਆਪਸ਼ਨਸ ਦਿੱਤੀਆਂ ਨੇ, ਇੱਕ ਤਾਂ ਹੈਗੀ ਆ ਵੀ ਤੁਸੀਂ 4% ਸਿੱਧੀ ਸਿੱਧੀ ਸਟੈਂਪ ਡਿਊਟੀ ਦੇ ਦਿਓ ਜਿਹੜੇ ਦੇ ਸਕਦੇ ਨੇ। ਦੂਜੀ ਆਪਸ਼ਨ ਇਹ ਹੈ ਵੀ ਹਰੇਕ ਸਾਲ, ਚਾਲ ਸਾਹਿਬ ਹੁਣੀ ਕਿਹਾ ਵੀ $500 ਪਲੱਸ 0.3% ਐਵਰੀ ਈਅਰ ਦੇ ਦਿਓ, ਇਹ ਲੈਂਡ ਟੈਕਸ ਹੈ, ਠੀਕ ਹੈ? ਪਰ ਜਦੋਂ ਤੁਸੀਂ ਇਸ 'ਤੇ ਆ ਗਏ ਤਾਂ ਉਹ ਜਿਹੜੀ ਪ੍ਰੋਪਰਟੀ ਆ ਤੁਸੀਂ ਵੇਚ ਦਿੱਤੀ ਤਾਂ ਉਹ ਹੁਣ ਤੁਸੀਂ ਫਿਰ ਵਾਪਸ ਨਹੀਂ ਜਾ ਸਕਦੇ ਵੀ ਵਨ ਆਫ ਪੇਮੈਂਟ ਤੋਂ। ਜਿੱਦਾਂ ਹੁਣ ਇੱਕ ਤਾਂ ਹੈਗੀ ਆ ਤੁਸੀਂ ਵਨ ਆਫ ਪੇਮੈਂਟ ਦੇ ਦਿੱਤੀ, ਇੱਕ ਤੁਸੀਂ ਇਹ ਕਿਸ਼ਤਾਂ 'ਤੇ ਕਰ ਲਿਆ। ਜਦੋਂ ਉਹ ਪ੍ਰੋਪਰਟੀ ਨੂੰ ਕਿਸ਼ਤਾਂ 'ਤੇ ਲੈ ਆਉਂਦਾ, ਫਿਰ ਜਿਹੜਾ ਮਰਜ਼ੀ ਓਨਰ ਆ ਜਾਵੇ ਮੂਹਰੇ ਅਗਲਾ, ਉਹਨੂੰ ਫਿਰ ਉਹ ਕਿਸ਼ਤਾਂ ਕੈਰੀ ਔਨ ਲੈਂਡ ਟੈਕਸ ਉਹਨੂੰ ਕਹਿਣਾ ਆ ਵੀ ਉਹ ਚੱਲੀ ਜਾਣਾ ਆ, ਉਹ ਹਰੇਕ ਸਾਲ ਦੇਣਾ ਹੀ ਪਿਆ ਕਰਨਾ 500 ਤੋਂ ਵਟ ਐਵਰ ਜਿਹੜੀ ਵੀ ਉਹਦੀ ਬਣਦੀ ਹੋਊਗੀ, ਹੈ ਨਾ? ਸੋ ਉਸ ਹਿਸਾਬ ਨਾਲ ਉਹ ਚੱਲੀ ਜਾਣਾ ਆ। ਇਹ ਲੌਂਗ ਇਹ ਪਹਿਲਾਂ ਨਾ ਜਿੱਦਾਂ ਹੁਣ ਲੋਕਾਂ ਕੋਲ ਪੈਸੇ ਥੋੜ੍ਹੇ ਘੱਟ ਹੁੰਦੇ ਆ, ਲੋਨ ਘੱਟ ਲੈਣਾ ਪਊਗਾ ਲੋਕਾਂ ਨੂੰ, ਕਿਉਂਕਿ ਸਟੈਂਪ ਡਿਊਟੀ ਦਾ ਜੇ ਹੁਣ 40,000-50,000 70,000 ਵੀ ਸਟੈਂਪ ਡਿਊਟੀ ਬਣ ਜਾਂਦੀ ਆ, ਜੇ 500 ਹੀ ਦੇਣਾ ਤਾਂ ਇਹਦਾ ਮਤਲਬ ਤੁਹਾਨੂੰ 70,000-65,000 ਘੱਟ, ਮਤਲਬ 65,000-70,000 ਹੀ ਆਲਮੋਸਟ ਘੱਟ ਲੋਨ ਲੈਣਾ ਪੈ ਗਿਆ ਨਾ। ਸੋ ਤੁਹਾਡੇ ਕੋਲ ਕੈਪੀਟਲ ਖੁੱਲ ਗਈ ਹੈ ਨਾ। ਸੋ ਇਸ ਕਰਕੇ ਸਰਕਾਰ ਅੰਦਾਜ਼ਾ ਲਾ ਰਹੀ ਹੈ ਵੀ ਬਹੁਤ ਸਾਰੇ ਲੋਕ ਇਸ ਨੂੰ ਆਪਸ਼ਨ ਨੂੰ ਲੈਣਗੇ, ਔਰ ਇਹਦੇ ਨਾਲ ਜਿਹੜੇ ਕਈ ਲੋਕ ਦੀ ਥਰੈਸ਼ਹੋਲਡ ਪੂਰੀ ਨਹੀਂ ਹੁੰਦੀ ਲੋਨ ਦੀ, ਤੇ ਉਹ ਪੂਰੀ ਹੋ ਜਾਵੇਗੀ, ਤੇ ਆਉਣ ਵਾਲੇ 4 ਸਾਲਾਂ 'ਚ 11 ਤੋਂ ਲੈ ਕੇ $14 billion ਟੈਕਸ ਵਜੋਂ ਨਿਊ ਸਾਊਥ ਵੇਲਜ਼ ਨੂੰ ਐਕਸਟਰਾ ਰੈਵਨਿਊ ਆ ਜਾਏਗਾ, ਕਿਉਂਕਿ ਸੇਲ ਵੱਧ ਜਾਏਗੀ ਜ਼ਿਆਦਾ, ਮਤਲਬ ਪ੍ਰੋਪਰਟੀਆਂ
ਆਉਣ। ਐਜ਼ ਇਕਨੋਮਿਕ ਥਿਊਰੀ ਪੁਆਇੰਟ ਆਫ ਵਿਊ ਨਾਲ ਨਾ ਇਹਦੇ ਨਾਲ ਫਿਰ ਜਿੰਨਾ ਤੁਸੀਂ ਉਦੋਂ ਘੱਟ ਲੋਨ ਸੈਂਕਸ਼ਨ ਕਰਾਉਣਾ ਹੈ, ਸਟੈਂਪ ਡਿਊਟੀ ਨਹੀਂ ਦੇਣੀ ਪੈਣੀ ਨਾ ਤੁਹਾਨੂੰ, ਲੇਕਿਨ ਇਹਦੇ ਨਾਲ ਡਿਮਾਂਡ ਜ਼ਿਆਦਾ ਵਧਣ ਨਾਲ ਪ੍ਰਾਈਸਿਸ ਵੀ ਤਾਂ ਵੱਧ ਜਾਣੀ ਹੈ ਨਾ, ਪ੍ਰੋਪੋਰਸ਼ਨੇਟਲੀ ਉਨੀਆਂ ਕੁ ਤਾਂ ਪ੍ਰਾਈਸਿਸ ਹੀ ਵੱਧ ਜਾਣੀ ਹੈ ਜਿੰਨੀ ਤੁਸੀਂ ਸਟੈਂਪ ਡਿਊਟੀ ਬਚਾਉਣੀ ਹੈ,
ਅਤੇ
ਲੋਨ ਤਾਂ ਤੁਹਾਨੂੰ ਪਹਿਲੇ ਜਿੰਨਾ ਹੀ ਸੈਂਕਸ਼ਨ ਕਰਾਉਣਾ ਪੈਣਾ।
ਮਤਲਬ ਦੇਖਦੇ ਹਾਂ ਆਉਣ ਵਾਲੇ ਟਾਈਮ ਦੇ ਵਿੱਚ, ਪਰ ਇਟਸ ਗੁੱਡ ਸਟਾਰਟ ਕਿ ਜਿਹੜੇ ਮਤਲਬ ਜਿਨ੍ਹਾਂ ਨੇ ਪਹਿਲਾ ਘਰ ਲਿਆ ਉਹਨਾਂ ਨੂੰ ਤਾਂ ਐਗਜ਼ੈਂਪਸ਼ਨ ਹੈਗੀ ਹੈ, ਪਰ ਜਿਹੜੇ ਸੈਕਿੰਡ ਥਰਡ ਹੋਮ ਬਾਇਰ ਹੈ ਉਹਨਾਂ ਲਈ ਇੱਕ ਮਤਲਬ ਬਹੁਤ ਵਧੀਆ ਆਪਸ਼ਨ ਹੈ। ਉਹਨਾਂ ਕੋਲ ਪੈਸੇ ਹੁੰਦੇ ਆ ਅਤੇ ਉਹਨਾਂ ਨੂੰ ਪਤਾ ਨਹੀਂ ਲੱਗਦਾ ਵੀ ਉਹਨੇ ਰੱਖਣੇ ਕਿੱਥੇ ਆ, ਤਾਂ ਉਹ ਘਰ ਲੈ ਲੈਂਦੇ ਨੇ ਕਿਰਾਏ
ਤੇ। ਇੱਦਾਂ ਦਾ ਇਹ ਪ੍ਰੋਬਲਮ ਤਾਂ ਬਹੁਤ ਆ, ਇਸ ਵੇਲੇ ਨਾ ਕੰਮ ਕਾਰ ਠੀਕ ਚੱਲਣ ਲੱਗ ਪੈਂਦੇ ਆ, ਫਿਰ ਘਰ ਤੁਹਾਨੂੰ ਛੋਟੇ ਛੋਟੇ ਲੱਗਣ ਲੱਗ ਪੈਂਦੇ ਆ, ਆਪਣਾ ਬੜਾ ਘਰ ਵੀ ਜਿੱਦਾਂ ਨਾ ਕਹਿੰਦੇ, ਸਾਡੇ ਇੱਕ ਦੋਸਤ ਆ ਉਹ ਕਹਿੰਦੇ ਹੁੰਦੇ ਨਾ, ਜਿਸ ਵੇਲੇ ਕਾਰ ਧੂੰਆਂ ਮਾਨ ਲੱਗ ਪਵੇ ਨਾ, ਉਹਦਾ ਮਤਲਬ ਹੁੰਦਾ ਵੀ 4 ਪੈਸੇ ਆ ਪਏ, ਕਾਰ ਬਦਲ ਲਈਏ। ਇੱਦਾਂ ਹੀ ਘਰਾਂ ਦਾ ਪੋਜੀਸ਼ਨ ਇੱਦਾਂ ਹੀ ਹੁੰਦੀ ਆ, ਜਿਸ ਵੇਲੇ ਪੈਸੇ 4 ਬੰਦੇ ਆ ਜਾਂਦੇ ਤਾਂ ਬਣਾਉਣੇ ਵੀ ਚਾਹੀਦੇ ਆ, ਕਿ ਜੇ ਪੈਸਾ ਉਹਦਾ ਕਰਨਾ ਵੀ ਕੀ ਹੈ, ਜੇ ਤੁਹਾਡੇ ਕੋਲ ਪੈਸਾ ਹੈਗਾ ਆ ਫਿਰ ਉਹਦਾ ਲੁਤਫ ਉਠਾ ਲੈਣਾ ਚਾਹੀਦਾ, ਉਹਨੂੰ ਯੂਜ਼ ਕਰ ਹੀ ਲੈਣਾ ਚਾਹੀਦਾ, ਫਿਰ ਵੀ ਉੱਦਾਂ ਵੀ ਤਾਂ ਬੰਦਾ ਚਲਾ ਹੀ ਜਾਂਦਾ, ਉੱਦਾਂ ਵੀ ਪੈਸੇ ਪੈ ਦਿੰਦੇ ਬੈਂਕਾਂ 'ਚ ਪੈ ਰਹਿਣੇ ਆ, ਜੇ ਹੈਗੇ ਆ ਤਾਂ ਵਾਈਜ਼ ਹੀ ਆ, ਵੈਸੇ ਵਾਈਜ਼ ਡਿਸੀਜਨ ਹੈ ਕਿ ਘਰ ਵੱਡੇ ਬਣਾ ਲੈਣੇ ਚਾਹੀਦੇ ਆ, ਨਹੀਂ ਤਾਂ ਫਿਰ ਇਹਦੇ ਨਾਲ ਫਿਰ ਰੁਜ਼ਗਾਰ ਵੀ ਬਹੁਤ ਲੋਕਾਂ ਨੂੰ ਮਿਲਦੇ ਆ, ਕੰਮ ਵੀ ਖੁੱਲ੍ਹਦੇ ਆ, ਸਟੈਂਪ ਡਿਊਟੀ ਸਰਕਾਰਾਂ ਨੂੰ ਵੀ ਜਾਂਦੀ ਆ, ਹੋਰ ਡਿਵੈਲਪਮੈਂਟ ਵੀ ਹੁੰਦੀ ਹੈ, ਕਈ ਐਂਗਲ ਤੋਂ ਮਨਦੀਪ ਇਹਨੂੰ ਦੇਖਿਆ ਜਾ ਸਕਦਾ ਆ, ਜਿਹੜੀ ਇਹ ਐਕਟੀਵਿਟੀ ਸਮਾਜ ਦੇ ਵਿੱਚ ਹੁੰਦੀ ਆ, ਇਹਨੂੰ ਕਈ ਐਂਗਲਾਂ ਤੋਂ ਦੇਖਿਆ ਜਾਂਦਾ, ਜੇ ਤੁਸੀਂ ਡਿਮੋਨਸਟ੍ਰੇਸ਼ਨ ਇਫੈਕਟ ਹੀ ਦੇਣਾ ਹੈ ਫਿਰ ਆਉਂ ਹੁੰਦਾ ਉਹਦੇ ਵਿੱਚ ਕਈ ਵਾਰੀ।
ਆਹੋ ਚਲੋ ਇੱਦਾਂ ਕਰਦੇ ਹਾਂ, ਇੱਕ ਛੋਟੀ ਜਿਹੀ ਬ੍ਰੇਕ ਲੈਂਦੇ ਹਾਂ, ਅਤੇ ਬ੍ਰੇਕ ਤੋਂ ਬਾਅਦ 2-3 ਮਸਲੇ ਹੋਰ ਆ ਜਿਹੜੇ ਆਪਾਂ ਜਿਨ੍ਹਾਂ 'ਤੇ ਚਿੰਤਨ ਕਰਨਾ, ਅਤੇ ਬ੍ਰੇਕ ਤੋਂ ਬਾਅਦ ਮਿਲਦੇ ਹਾਂ ਜੀ, ਜੁੜੇ ਰਹੋ ਹਰਮਨ ਰੇਡੀਓ ਨਾਲ, ਅਤੇ ਪ੍ਰੋਗਰਾਮ ਚੱਲ ਰਿਹਾ ਦਿਲ ਵਾਲੀ ਗੱਲ।
10 ਤੋਂ 15 ਸਾਲ ਦੇ ਤਜੁਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿੱਚ, ਜੇ ਤੁਸੀਂ ਆਈਲਸ ਜਾਂ ਪੀਟੀਈ ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ ਪੀਟੀਈ ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫੋਰ ਪੀਟੀਈ ਐਂਡ ਆਈਲਸ ਐਟ ਵੈਰੀ ਅਫੋਰਡੇਬਲ ਪ੍ਰਾਈਸਿਸ। ਲਕਸ਼ ਪੀਟੀਈ ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿੱਚ ਆਪਣੀ ਸੇਵਾਵਾਂ ਦੇ ਰਹੇ ਨੇ। ਫੇਸ ਟੂ ਫੇਸ ਆਈਲਸ ਤੇ ਪੀਟੀਈ ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ ਪੀਟੀਈ ਕਲਾਸਿਸ ਵੀ ਲਗਾ ਸਕਦੇ ਹੋ। ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404-527-518 ਜਾਂ ਵਿਜ਼ਿਟ ਕਰੋ www.lakshyaenglish.com.au। We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria.
Apne career nu naviyan unchaiyan den de layi ajj hi join karo Griffin College. Ghat samay vich skillful education hasil karo Griffin College. ਇੱਥੇ ਸਟੂਡੈਂਟਸ ਨੂੰ ਦਿੱਤਾ ਜਾਂਦਾ ਹੈ ਹੈਲਦੀ ਤੇ ਹਾਰਮੋਨੀਅਸ ਸਟੱਡੀਇੰਗ ਐਨਵਾਇਰਨਮੈਂਟ, ਲੇਟੈਸਟ ਟੈਕਨੋਲੋਜੀ, ਆਨਲਾਈਨ ਸਟੱਡੀ ਤੇ ਅਫੋਰਡੇਬਲ ਫੀਸ, ਕੁਆਲੀਫਾਈਡ ਟ੍ਰੇਨਰਸ, ਸਟੂਡੈਂਟ ਸਪੋਰਟ ਸਰਵਿਸਿਜ਼। ਅੱਜ ਹੀ ਜੁਆਇਨ ਕਰੋ ਗ੍ਰਿਫਿਨ ਕਾਲਜ, ਐਲਵਾਲ 30 ਹਰਸ਼ਲ ਸਟਰੀਟ, ਬ੍ਰਿਸਬੇਨ, QLD 4000, ਬ੍ਰਿਸਬੇਨ ਦੇ ਐਜੂਕੇਸ਼ਨ ਤੇ ਸ਼ਾਪਿੰਗ ਹੱਬ ਦੇ ਬਿਲਕੁਲ ਵਿੱਚ। ਫੋਰ ਮੋਰ ਇਨਫੋਰਮੇਸ਼ਨ ਕਾਲ 617-3106-5394।
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲਸ ਦਾ ਗਰੇਵਾਲ ਚੱਕੀ ਆਟਾ, ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ, ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀ ਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428 895 56।
ਵਿੱਚ ਕਾਨੂੰਨੀ ਕੰਮ ਕਰਵਾਉਣ ਲਈ ਬਹੁਤਾ ਸਮਾਂ ਅਤੇ ਪੈਸਾ ਖਰਾਬ ਹੋ ਜਾਂਦਾ ਹੈ। ਖਾਸ ਕਰਕੇ NRI ਕੰਮ ਛੱਡ ਕੇ ਜਹਾਜ਼ਾਂ ਦੀਆਂ ਟਿਕਟਾਂ ਲਾ ਕੇ ਪਰੇਸ਼ਾਨ ਹੁੰਦੇ ਨੇ। ਤਾਂ ਫਿਕਰ ਨਾ ਕਰੋ ਜਨਾਬ, ਪੰਜਾਬ 'ਚ ਕਿਸੇ ਵੀ ਤਰ੍ਹਾਂ ਦੀ ਕਾਨੂੰਨੀ ਸੇਵਾਵਾਂ ਚਾਹੁੰਦੇ ਹੋ ਤਾਂ ਸੰਪਰਕ ਕਰੋ ਜੂਰੀਸ ਵਾਇਸ ਐਡਵੋਕੇਟ ਨੂੰ, ਜਮਾ 9198152-93297 ਤੇ, ਜਾਂ ਵੈਬਸਾਈਟ juriswise.com ਤੇ ਕੋਈ ਵੀ ਜਾਣਕਾਰੀਆਂ ਲਵੋ। ਕ੍ਰਿਮੀਨਲ, ਕੰਜ਼ਿਊਮਰ, ਮੈਟਰੀਮੋਨੀਅਲ, ਮੋਟਰ ਐਕਸੀਡੈਂਟ ਡਿਸਪਿਊਟ, ਲੀਗਲ ਡਾਕੂਮੈਂਟ, ਪ੍ਰਾਪਰਟੀ ਪੇਪਰ, ਟ੍ਰੇਡਮਾਰਕ ਸਰਵਿਸਿਜ਼, ਪੰਜਾਬ ਦੇ ਟੌਪ ਵਕੀਲ ਜੂਰੀਸ ਵਾਇਸ।
ਦਿਲ ਨਾਲ ਦਿਲ ਮਿਲੇ ਤਾਂਹੀਓ ਗੱਲ ਬਣਦੀ ਆ। ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਦਿਲ ਵਾਲੀ ਗੱਲ ਕੀ ਨੇ ਦੁਨੀਆ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਜੀ, ਪ੍ਰੋਗਰਾਮ ਚੱਲ ਰਿਹਾ ਦਿਲ ਵਾਲੀ ਗੱਲ, ਔਰ ਸਾਡਾ ਤੁਹਾਡਾ ਸਾਥ ਬਣਿਆ ਹੋਇਆ। ਆਸਟ੍ਰੇਲੀਆ ਦੇ ਵਿੱਚ ਇਸ ਵੇਲੇ 9:11 ਸੁਬਾਹ ਦੇ ਹੋਏ ਨੇ। ਦਿਨ ਸ਼ਨਿਚਰਵਾਰ 21 ਨਵੰਬਰ 2020, ਔਰ ਈਸਟ ਕੋਸਟ ਦਾ ਇਹ ਸਮਾਂ ਆ। ਸੋ ਉਮੀਦ ਰੱਖਦੇ ਹਾਂ ਕਿ ਪ੍ਰੋਗਰਾਮ ਤੁਸੀਂ ਆਨੰਦ ਮਾਣ ਰਹੇ ਹੋਵੋਗੇ ਪ੍ਰੋਗਰਾਮ ਦਾ। ਮੇਰੇ ਨਾਲ ਅਮਰੀਕ ਸਿੰਘ ਫਲੋਰਾ ਸਿਡਨੀ ਤੋਂ ਜੁੜੇ ਹੋਏ ਨੇ। ਸੋ ਭਾਅ ਜੀ, ਕੁਛ ਸੁਨੇਹੇ ਲੈ ਲਈਏ, ਉਸ ਤੋਂ ਬਾਅਦ ਫਿਰ ਆਪਾਂ ਗੱਲਾਂ ਬਾਤਾਂ ਆਪਣੀਆਂ ਜਾਰੀ ਰੱਖਾਂਗੇ, ਅਤੇ ਇੱਕ ਦੋ ਰਿਸਰਚਾਂ ਵੀ ਕਹਿੰਦੇ ਰਿੱਕੀ ਨੇ ਕੀਤੀਆਂ ਹੋਈਆਂ, ਉਹਦੇ ਬਾਰੇ ਵੀ ਆਪਾਂ ਜਾਣਕਾਰੀਆਂ ਲੈਣੀਆਂ ਨੇ। ਸਾਡੇ ਨਾਲ ਹਰਨੇਕ, ਸੋਰੀ ਅਜਮੇਰ ਸਿੰਘ ਹੋਣੀ ਜੁੜੇ, ਹਰਨੇਕ ਸਿੰਘ ਉਹਨਾਂ ਦਾ ਮੈਸੇਜ ਪੜ੍ਹਤਾ ਸੀ। ਅਮਰੀਕ ਭਾਅ ਜੀ ਸ਼ਾਮਿਲ ਹੋ?
ਹਾਂਜੀ ਹਾਂਜੀ।
ਮੈਂ ਕਿਹਾ ਚੁੱਪੇ ਕਰ ਗਏ ਤੁਸੀਂ, ਮੈਂ ਕਿਹਾ ਤੁਸੀਂ ਵੀ ਸਰਤਾਜ ਵਾਂਗਰ ਚੁੱਪ ਕਰ ਗਏ, ਫਿਰ ਸਰਤਾਜ ਚੁੱਪ ਚਾਪ ਹੋ ਗਿਆ। ਅੱਛਾ,
ਤੁਸੀਂ ਸਰਤਾਜ ਨੂੰ ਬੋਲਣ ਲਾਇਆ ਸੀ ਤੁਹਾਡੇ ਨਾਲ ਪੰਗਾ ਲੈ ਕੇ, ਫਿਰ ਚੁੱਪੇ ਕਰਨਾ ਸੀ।
ਅੱਛਾ, ਤੇ ਅਜਮੇਰ ਸਿੰਘ ਜੀ ਕਹਿੰਦੇ ਨੇ, ਕਹਿੰਦੇ ਸਟੈਂਪ ਡਿਊਟੀ ਇਹਦੇ ਬਾਰੇ ਕਹਿੰਦੇ ਮੈਂ ਤੁਹਾਨੂੰ ਦੱਸਦਾ ਕਿ ਪੌੜੀ ਅਫਸਰ ਫਰੀਦਕੋਟ ਸਟੇਟ, IM ਫਰੀਦਕੋਟ ਸਟੇਟ ਵਿੱਚ ਇੱਕ ਕਰਮਚਾਰੀ ਨੂੰ ਹਟਾ ਦਿੱਤਾ ਗਿਆ ਤੇ ਭੁੱਖਾ ਮਰਨ ਲੱਗਿਆ, ਤਾਂ ਦੂਜਿਆਂ ਨੇ ਸਲਾਹ ਦਿੱਤੀ ਕਿ ਪੌੜੀ ਅਫਸਰ ਦੀ ਮੋਹਰ ਬਣਾ ਕੇ ਨਾ ਕਚਹਿਰੀਆਂ ਦੀ ਪੌੜੀਆਂ ਦੇ ਵਿੱਚ ਬਹਿ ਜਾ ਕੇ, ਉਹ ਕਰਮਚਾਰੀ ਨੂੰ ਸਲਾਹ ਦਿੱਤੀ, ਕਹਿੰਦਾ ਜਿਹੜਾ ਵੀ ਅਰਜ਼ੀ ਲੈ ਕੇ ਆਊਗਾ ਉਸ ਦੇ ਉੱਤੇ ਮੋਹਰ ਲਾ ਦਿਆ ਕਰ ਤੇ ਫੀਸ ਲੈ ਲਿਆ ਕਰ ਪੌੜੀ ਅਫਸਰ ਦੀ, ਠੀਕ ਹੈ, ਪੌੜੀਆਂ 'ਚ ਬੈਠਣ। ਤੇ ਉਹ ਰਾਜੇ ਨੂੰ ਬਹੁਤ ਦੇਰ ਬਾਅਦ ਪਤਾ ਲੱਗਾ ਵੀ ਇਹ ਤਾਂ ਮਤਲਬ ਮੈਂ ਤਾਂ ਟੈਕਸ ਹੀ ਨਹੀਂ ਲਾਇਆ, ਇਹ ਕਿੱਦਾਂ ਬਣੀ ਬੈਠਾ ਨਾ, ਕਿਉਂਕਿ ਹਟਾ ਦਿੱਤਾ ਸੀ ਉਹਨੂੰ। ਜਦੋਂ ਉਹਨੂੰ ਸੱਦਿਆ ਨਾ ਰਾਜੇ ਨੂੰ, ਰਾਜੇ ਨੇ ਉਹਨੂੰ ਸੱਦਿਆ ਵੀ ਆਹ ਤੂੰ ਕੀ ਕਰਨ ਲੱਗਾ, ਉਹ ਮੋਰਿਓ ਕਹਿੰਦਾ ਜੀ ਆਪ ਜੀ ਦੇ ਕਹਿੰਦੇ ਰਾਜ ਚ ਕੋਈ ਭੁੱਖਾ ਕਿਉਂ ਮਰੇ, ਤੁਸੀਂ ਸਾਡੇ ਮਾਂ ਬਾਪ। ਉਹ ਮਤਲਬ ਉਸਨੂੰ ਮਤਲਬ ਇਹ ਜਵਾਬ ਦਿੱਤਾ, ਤੇ ਇਹ ਮਤਲਬ ਵੈਸੇ ਹੀ ਹੁੰਦੀ ਸਟੈਂਪ ਡਿਊਟੀ, ਮਤਲਬ ਖਾਣ ਪੀਣ ਦੇ ਚੱਕਰ ਹੀ ਹੁੰਦੇ ਆ, ਹੋਰ ਕੁਛ ਨੀ, ਟੈਕਸ ਰੈਵਨਿਊ ਦਾ ਮਸਲਾ ਹੀ ਹੁੰਦਾ ਆ। ਖੈਰ, ਹਾਂਜੀ, ਤੇ ਆਪਾਂ $100 ਦੇ ਵਾਊਚਰਾਂ ਦੀ ਵੀ ਗੱਲ ਕਰਨੀ ਆ, ਤੇ
ਉਹ ਚੰਗੀ ਗੱਲ ਆ, ਉਹ ਤੁਸੀਂ ਲੁਕੋ ਕੇ ਰੱਖੀ, ਉਹ ਜਿਹੜੀ ਗੱਲ ਕਰਨ ਵਾਲੀ ਆ ਉਹ ਛੇਤੀ ਰਿਲੀਜ਼ ਕਰੋ।
ਉਹ ਨਹੀਂ, ਉਹ ਗੱਲ ਕਰਾਂਗੇ, ਮੈਂ ਤੁਹਾਨੂੰ ਦੱਸਦਾ। ਤੇ ਉਹ ਤੁਹਾਡੀ ਇੱਕ ਰਿਸਰਚ ਤੁਸੀਂ ਭੇਜੀ ਸੀ ਰਿੱਕੀ ਨੇ ਕੀਤੀ, ਉਹ ਕੀ ਚੱਕਰ ਕੀ ਆ, ਉਹ ਬੜੀ ਮਹਾਨ ਰਿਸਰਚ ਕੀਤੀ।
ਉਹ ਰਿੱਕੀ ਕਹਿੰਦਾ ਅਮਨਦੀਪ ਮੇਰੇ ਨਾਲ ਗੱਲ ਹੋਈ ਉਹਦੀ ਦੋ ਤਿੰਨ ਗੱਲਾਂ ਸੁਣਾਈਆਂ ਉਹਨੇ।
ਅੱਛਾ,
ਮੈਂ ਤੂੰ ਰਿਸਰਚ ਵੀ ਕਰਦਾ ਰਹਿੰਦਾ ਪੰਜਾਬੀ ਤੇ ਵੀ ਹੋਰਨਾਂ ਮਾਮਲਿਆਂ ਤੇ। ਅੰਕਲ ਜੀ, ਇੱਕ ਤਾਂ ਜਿਹੜੀ ਗੱਲ ਆ ਨਾ, ਇਹ ਇੱਦਾਂ ਆ ਮੈਨੂੰ ਮਹਿਸੂਸ ਇਹ ਹੁੰਦਾ ਜਿੱਦਾਂ ਮੈਂ ਫੀਲ ਕਰਦਾ ਹੀ ਆ, ਜਿੱਦਾਂ ਹੁਣ ਤੁਸੀਂ ਮੈਨੂੰ ਘੱਟੇ ਫੋਨ ਕਰਦੇ ਹੀ, ਜਿੱਦਾਂ ਹੁਣ ਮੈਂ ਮੈਂ ਜਿੱਦਾਂ ਹੁਣ ਅਮਨਦੀਪ ਅੰਕਲ ਵੀ ਕਦੇ ਫੋਨ ਨੀ ਹੁਣ ਕੀਤਾ, ਮੈਂ ਉਦਾਸ ਜਿਹਾ ਹੋ ਗਿਆ ਵੀ ਵਿਹਲਾ ਟਾਈਮ ਹੀ ਬਚਦਾ। ਤੇ ਮੈਂ ਨਾ ਇੱਕ ਗੱਲ ਦੇਖੀ ਵੀ ਇੰਡੀਆ ਦੇ ਵਿੱਚ ਨਾ ਜਿਹੜੇ ਤਲਾਕ ਬਹੁਤ ਹੁੰਦੇ ਆ
ਤੇ
ਮੈਨੂੰ ਨਾ ਪੁੱਛਦੇ ਜਿੱਦਾਂ ਦਾਦੀ ਦੀਆਂ ਕਈ ਸਹੇਲੀਆਂ ਵੀ ਮੈਨੂੰ ਪੁੱਛਦੀਆਂ ਮੇਰੀ ਕਿ ਤੂੰ ਤਾਂ ਇੱਦਾਂ ਪੜ੍ਹਿਆ ਲਿਖਿਆ ਹਾਈ ਸਕੂਲ ਵਿੱਚ ਜਾਣਾ ਹੀ ਆ ਜਿੱਦਾਂ ਹੁਣ, ਤੇ ਤੂੰ ਉੱਥੇ ਇੰਡੀਆ 'ਚ ਤਲਾਕ ਕਦੇ ਹੁੰਦੇ ਜ਼ਿਆਦਾ ਆ, ਵੀ ਇਹ ਕਿੱਦਾਂ ਹੱਟ ਸਕਦੇ ਆ? ਕਹਿੰਦਾ ਇੰਡੀਆ 'ਚ ਤਲਾਕ ਤਾਂ ਜ਼ਿਆਦਾ, ਉੱਥੇ ਵਿਆਹ ਜ਼ਿਆਦਾ ਹੁੰਦੇ ਆ, ਜੇ ਵਿਆਹ 'ਚ ਘੱਟ ਹੋਣ ਤਾਂ, ਜੇ ਵਿਆਹ ਨਾ ਹੋਣ ਤਾਂ ਤਲਾਕ ਤਾਂ ਹੋਣਾ ਹੀ ਨਹੀਂ ਹੈ, 50% ਜਿੱਦਾਂ ਸੇਵ ਹੋ ਜਾਣੇ ਆ ਤਲਾਕ ਹੋਣੇ ਹੀ ਨਹੀਂ ਹੈ, ਤੇ ਵਿਆਹ ਕਰਕੇ ਹੁੰਦੇ ਆ ਤਲਾਕ ਜ਼ਿਆਦਾ, ਉੱਥੇ ਵਿਆਹ ਹੁੰਦੇ ਤਾਂ ਹੁੰਦੇ ਆ।
ਆਪ ਵਿਆਹ ਹੋਊਗਾ ਤੇ ਤਲਾਕ ਹੋਊਗਾ, ਪਹਿਲਾਂ ਹੀ ਥੋੜਾ ਤਲਾਕ ਹੋ ਜਾਊਗਾ। ਸੋ ਨਿੱਕੀ ਦੇ ਕਹਿਣ ਦਾ ਮਤਲਬ ਹੈ ਕਿ ਇੰਡੀਆ ਦੇ ਵਿੱਚ ਜਿਹੜੇ ਤਲਾਕਾਂ ਦਾ ਜਿਹੜਾ ਦੁਨੀਆ 'ਚ ਰੱਖ ਲਓ ਵੀ ਤਲਾਕਾਂ ਦਾ ਮੁੱਖ ਕਾਰਨ ਵਿਆਹ ਆ, ਇਹੀ ਕਹਿਣਾ ਚਾਹੁੰਦਾ ਸੀ।
ਵਿਆਹ ਆ ਉਹਦਾ ਜਿਹੜਾ ਮੁੱਖ ਕਾਰਨ ਵਿਆਹ ਹੁੰਦਾ ਹੀ ਆ, ਕਪੱਟੇ ਜਾਏ ਅਜਦਾ ਕਈ ਕਈ ਵਾਰ ਲੋਕ ਏਦਾਂ ਦੀਆਂ ਗੱਲਾਂ ਕਰਦੇ ਆ ਜਿੱਦਾਂ ਕਹਿੰਦੇ ਸਦਾਈਆਂ ਵਾਲੀਆਂ ਗੱਲਾਂ ਕਰਦੇ ਕਈ ਵਾਰੀ ਹੈ ਨਾ।
ਅੱਛਾ
ਕਹਿੰਦਾ ਉੱਥੇ ਅਸੀਂ ਵਿਆਹ ਗਏ ਕਿਤੇ ਤੇ ਉੱਥੇ ਨਾ ਇੱਕ ਬੰਦਾ ਸਿਆਣਾ ਸਿਆਣਾ ਜਿਹਾ ਬੰਦਾ ਸੀ ਬੜਾ ਪੜ੍ਹਿਆ ਲਿਖਿਆ ਜਿੱਦਾਂ ਅਮਲੀ ਵਾਂਗਲ ਆ, ਏਦਾਂ ਉਹਨੂੰ ਇੱਕ ਹੋਰ ਬੰਦਾ ਜਿਹੜਾ ਸਦਾਈ ਜਿਹਾ ਆ ਕੇ ਕਹਿੰਦਾ ਕਹਿੰਦਾ ਉਹ ਕਹਿੰਦਾ ਜਿਹੜਾ ਸਿਆਣਾ ਬੰਦਾ ਸੀ ਨਾ ਕਹਿੰਦਾ ਮੈਨੂੰ ਸ਼ੂਗਰ ਹੋ ਗਈ ਜਿੱਦਾਂ ਜਿੱਦਾਂ ਡਾਇਬਟੀਜ਼ ਹੋ ਗਈ ਜਿੱਦਾਂ ਮੈਨੂੰ ਹੁਣ ਤੇ ਮੈਂ ਮਿੱਠਾ ਘੱਟ ਖਾਂਦਾ ਆ ਹੁਣ। ਮੂਹਰਿਓ ਜਿਹੜਾ ਬੰਦਾ ਕਹਿੰਦਾ ਕਹਿੰਦਾ ਤੇਰਾ ਮੁੰਡਾ ਇੰਜੀਨੀਅਰ ਲੱਗਾ ਆ ਨਾਲੇ ਤੇਰੀ ਕੁੜੀ ਦਾ ਵਿਆਹ ਹੋ ਗਿਆ ਤੇ ਤੈਨੂੰ ਤੇ ਡਾਇਬਟੀ ਕਾਹਤੇ ਹੋ ਗਈ ਏਦਾਂ, ਤੈਨੂੰ ਤਾਂ ਹੋਣੀ ਨੀ ਚਾਹੀਦੀ, ਤੇਰਾ ਮੁੰਡਾ ਘੁਮਾਦਾ ਆ। ਮੋਰਿਓ ਪਤਾ ਬੰਦਾ ਕਹਿੰਦਾ ਉਹ ਕਹਿੰਦਾ ਮੇਰਾ ਮੁੰਡਾ ਘੁਮਾਦਾ ਆ ਤੇ ਮੇਰੀ ਕੁੜੀ ਦਾ ਵਿਆਹ ਉਹ ਕਹਿੰਦੇ ਇੰਸੂਲੇਸ਼ਨ ਦੇ ਟੀਕੇ ਆ ਬਣ ਗਏ ਉਹ ਤੇ ਮੈਨੂੰ ਡਾਇਬਟੀ ਨੀ ਹੋਣੀ।
ਉਹਨਾਂ ਦੇ ਵਿਆਹ ਨਾਲ ਜਾਂ ਕਮਾਉਣ ਦੇ ਨਾਲ ਉਹਦਾ ਕੀ ਮਤਲਬ ਹੈ, ਡਾਇਬਟੀਜ਼ ਦਾ ਕਿਸੇ ਨੂੰ ਵੀ ਹੋ ਸਕਦਾ।
ਕਹਿੰਦਾ ਉਹ ਇੰਸੂਲਿਨ ਦੇ ਟੀਕੇ ਬਣ ਗਏ ਕੁਮਾਰੇ ਕਰਦੇ ਤੁਸੀਂ ਕਹਿੰਦੇ ਸਿਆਣੇ ਵਾਲੇ ਬੰਦੇ ਨੂੰ ਪਤਾ ਨੀ ਬੇਬੇ ਉਹ ਤਾਂ ਕਿਸੇ ਨੂੰ ਵੀ ਹੋ ਸਕਦੀ ਹੈ।
ਰਿੱਕੀ ਵੀ ਬਹੁਤ ਵੱਡਾ ਰਿਸਰਚਰ ਬਣੂਗਾ ਵੱਡਾ ਹੋ ਕੇ, ਵੈਸੇ ਉਹਨੂੰ ਉਹ ਉਹ ਉਹਨੂੰ ਅੰਡਰਸਟੈਂਡ ਸਾਰੇ ਹੀ ਕਰਦਾ ਪਰ ਉਹਨੂੰ ਸਮਝ ਨੀ ਆਉਂਦੀ ਆਹੋ। ਅਮਰੀਕ ਭਾਜੀ ਵੈਸੇ ਕੱਲ ਸਾਨੂੰ ਕੈਨੇਡਾ ਤੋਂ ਵੀ ਫੋਨ ਆਇਆ ਸਾਡੇ ਮਿੱਤਰ ਆ, ਤੇ ਇੱਥੇ ਨਿਊਜ਼ ਦੇ ਵਿੱਚ ਦਿਖਾਈ ਜਾ ਰਿਹਾ ਜੀ ਕੈਨੇਡਾ 'ਚ ਲੋਕਡਾਊਨ ਲੱਗ ਗਿਆ ਜੀ, ਬਹੁਤ ਬੁਰੇ ਹਾਲ ਹੈ ਜੀ, ਆਹ ਹੋ ਗਿਆ ਉਹ ਹੋ ਗਿਆ। ਉਹ ਕਹਿੰਦਾ ਯਾਰ ਇੱਥੇ ਕੋਈ ਗੱਲ ਨਹੀਂ ਹੈਗੀ ਐਡੀ, ਹੈ ਨਾ ਵੀ ਮੀਡੀਆ ਜਿਹੜੀ ਹੈ ਉਹ ਗੱਲ ਬਹੁਤ ਜ਼ਿਆਦਾ ਉਛਾਲੀ ਜਾ ਰਿਹਾ ਅਤੇ ਬਹੁਤ ਸਾਰੀਆਂ ਜਿਹੜੀਆਂ ਗੱਲਾਂ ਬਾਤਾਂ ਮਤਲਬ ਇੱਧਰ ਉੱਧਰ ਕਰਕੇ ਸਨਸਨੀ ਖੇਜ ਟਾਈਪ ਬਣਾ ਕੇ। ਇੱਕ ਨਾ ਸਨਸਨੀ ਖੇਜ 'ਤੇ ਆਪਾਂ ਗੱਲ ਕਰਾਂਗੇ ਆਉਣ ਵਾਲੇ ਟਾਈਮ ਦੇ ਵਿੱਚ, ਵੀ ਇੱਕ ਨਾ ਇੱਕ ਫੈਕਟਰ ਹੈ ਵੀ ਸਨਸਨੀ ਖੇਜ ਵਾਲਾ ਕਿ ਇਹ ਟਰਮ ਕਿੱਥੋਂ ਆਈ ਹੈ ਨਾ, ਇਹ ਇੱਕ ਨਾ ਪੂਰੀ ਸਟੋਰੀ ਹੈ ਇਹਦੇ ਪਿੱਛੇ ਕਿ ਸਨਸਨੀ ਖੇਜ ਕਿੱਦਾਂ ਸ਼ੁਰੂ ਹੋਇਆ ਅਤੇ ਉਹਨੂੰ ਕਿੱਦਾਂ ਨਿਊਜ਼ ਚੈਨਲਾਂ ਨੇ ਉਹਨੂੰ ਯੂਜ਼ ਕੀਤਾ ਉਹ ਉਸ ਕੌਨਸੈਪਟ ਨੂੰ, ਅਤੇ ਮੈਂ ਸ਼ਾਇਦ ਤੁਹਾਨੂੰ ਭੇਜਿਆ ਵੀ ਸੀਗਾ। ਇਹਨੂੰ ਜ਼ੋਨੋਰਿਜ਼ਮ ਕਹਿੰਦੇ ਆ ਜੀ, ਜ਼ੋਨੋਰਿਜ਼ਮ ਅਤੇ ਇਹ ਇੱਕ ਕੌਨਸੈਪਟ ਹੈ ਜਿਹੜਾ ਕਿ ਇੱਕ ਨਾ ਚਲੋ ਮੈਂ ਆਪਾਂ ਗੱਲ ਕਰੇ ਲਈਏ ਇਹਦੇ ਬਾਰੇ ਫਿਰ
ਕਰ ਲਓ। ਇੱਕ ਹੋਰ ਵੀ ਗੱਲ ਅਮਦੀਪ ਕਰਨੀ ਹੈ ਜਿੱਦਾਂ ਆਸਟ੍ਰੇਲੀਆ ਵਿੱਚ ਲੋਕਲ ਜੇ ਬੰਦਾ ਅਖਵਾਉਣਾ ਹੋਵੇ ਤਾਂ ਉਹ ਕਿੰਨਾ ਚਿਰ ਰਹਿਣਾ ਚਾਹੀਦਾ, ਜਾਂ ਜਿਸ ਜੇ ਤੁਸੀਂ ਕਿਸੇ ਪ੍ਰੋਫੈਸ਼ਨ 'ਚ ਆਪਣੇ ਆਪ ਕਹਿਣਾ ਚਾਹੁੰਦੇ ਮੈਂ ਇਹ ਪ੍ਰੋਫੈਸ਼ਨ ਕੀਤਾ ਤਾਂ ਕਿੰਨਾ ਚਿਰ ਉਹ ਜੋਬ ਕੀਤੀ ਹੋਣੀ ਚਾਹੀਦੀ ਆ, ਇੱਦਾਂ ਦੀਆਂ ਗੱਲਾਂ 'ਤੇ ਵੀ ਡਿਸਕਸ਼ਨ ਕਰਨੀ ਹੈ ਅਮਦੀਪ ਥੋੜ੍ਹੀ
ਜਿਹੀ। ਹਾਂਜੀ ਹਾਂਜੀ ਹਾਂ ਉਹ ਵੀ ਆਪਾਂ ਕਰਨੀ ਹੈ, ਅਤੇ ਇਹ ਨਾ ਜਿਹੜਾ ਜ਼ੋਨਰਿਜ਼ਮ ਹੈ ਇਹ ਨਾ 1997 ਦੇ ਵਿੱਚ ਨੇਥਨ 14 ਸਾਲ ਦਾ ਸੀਗਾ ਨੇਥਨ ਜੌਨਰ ਨੇ, ਉਹਨੇ ਆਪਣੇ ਸਾਇੰਸ ਫੇਅਰ ਪ੍ਰੋਜੈਕਟ ਦੇ ਵਿੱਚ ਆਪਣੇ ਕਲਾਸ ਫੈਲੋਜ਼ ਨੂੰ ਨਾ ਇੱਕ ਪ੍ਰੈਜੈਂਟੇਸ਼ਨ ਦਿੱਤੀ, ਔਰ ਉਸ ਪ੍ਰੈਜੈਂਟੇਸ਼ਨ ਦੇ ਵਿੱਚ ਕਿਹਾ ਕਿ ਇੱਕ ਨਾ ਹਾਈਲੀ ਟੌਕਸਿਕ ਕੈਮੀਕਲ ਹੈ ਜਿਹੜਾ ਕਿ ਹਰ ਰੋਜ਼ ਵਰਤਦੇ ਆ ਲੋਕ ਅਤੇ ਇਹਨੂੰ ਬੈਨ ਕਰਨਾ ਚਾਹੀਦਾ ਆ। ਹੁਣ ਇਹ ਇਹਨੂੰ ਜੌਨਰਿਜ਼ਮ ਕਹਿੰਦੇ ਆ, ਕਹਿੰਦੇ ਇਹਦਾ ਮਤਲਬ ਇਹ ਹੁੰਦਾ ਕਿ ਇੱਕ ਜਿਹੜੇ ਸਿੰਪਲ ਫੈਕਟ ਹੁੰਦੇ ਆ ਉਹਨਾਂ ਨੂੰ ਇੰਨਾ ਕੁ ਟਵਿਸਟ ਕਰ ਦੇਣਾ, ਇੰਨਾ ਕੁ ਉਹਨੂੰ ਤੋੜ ਮਰੋੜ ਦੇਣਾ ਕਿ ਲੋਕ ਕਨਫਿਊਜ਼ ਹੋ ਜਾਣ ਉਹਦੇ ਬਾਰੇ, ਇੰਨਾ ਕੁ ਉਹਦੇ ਵਿੱਚ ਰਲਾ ਕਰ ਦੇਣਾ। ਅਤੇ ਇਹੀ ਆਪਾਂ ਧਰਮ ਦੇ ਵਿੱਚ ਦੇਖ ਰਹੇ ਹਾਂ, ਇਹੀ ਆਪਾਂ ਇਤਿਹਾਸ ਦੇ ਵਿੱਚ ਦੇਖ ਰਹੇ ਹਾਂ, ਇਹੀ ਆਪਾਂ ਡੇਲੀ ਸਾਡੀ ਜ਼ਿੰਦਗੀਆਂ ਦੇ ਵਿੱਚ ਦੇਖ ਵੀ ਇੰਨੀ ਕੁ ਇਨਫੋਰਮੇਸ਼ਨ ਇੰਨੀਆਂ ਗੱਪਾਂ ਛੱਡ ਦੇਣੀਆਂ ਕਿ ਪਤਾ ਨਹੀਂ ਲੱਗੇ ਵੀ ਸੱਚ ਕਿਹੜਾ ਹੈ। ਇਹਨੂੰ ਜ਼ੋਨਰਿਜ਼ਮ ਕਹਿੰਦੇ ਆ, ਅਤੇ ਇਸ ਕਰਕੇ
ਬਿਲਕੁਲ ਅਮਦੀਪ ਇਹਦੇ ਤੇ ਹੋਰ ਡੰਗਾਈ ਚ ਗੱਲ ਕਰਿਓ, ਇਹ ਸਟ੍ਰਾਈਕ ਕਰਦੀ ਬੰਦੇ ਨੂੰ ਦੇਖ ਨੂੰ ਇਹ।
ਹਾਂ ਹੁਣ ਆਪਾਂ ਗੱਲ ਇੱਥੇ ਥੋੜੀ ਜਿਹੀ ਕਰਨੀ ਹੈ ਕਿ ਸਾਨੂੰ ਇੰਡੀਅਨ ਮੀਡੀਆ ਜਾਂ ਈਵਨ ਕਿ ਟੋਟਲ ਜਿਹੜਾ ਨਿਊਜ਼ ਸਾਈਕਲ ਹੈ ਚਾਹੇ ਉਹ ਗੋਰਿਆਂ ਦਾ ਵੀ ਹੋਵੇ ਉਹ ਕਿਉਂ ਅਵੋਇਡ ਕਰਨਾ ਚਾਹੀਦਾ, ਖਾਸ ਕਰਕੇ ਟੀਵੀ ਚੈਨਲਸ ਜਿਹੜੇ ਨੇ ਇੰਡੀਅਨ ਟੀਵੀ ਚੈਨਲਸ ਹੈ ਕਿਉਂ ਅਵੋਇਡ ਕਰਨੇ ਚਾਹੀਦੇ ਆ, ਕਿਉਂਕਿ ਉਹਨਾਂ ਨੇ ਆਪਣਾ ਸਾਰੇ ਆਧਾਰ ਜਿਹੜਾ ਜ਼ੋਨਰਿਜ਼ਮ 'ਤੇ ਕੀਤਾ ਹੋਇਆ। ਹੁਣ ਆਪਾਂ ਗੱਲ ਕਰਦੇ ਹਾਂ 14 ਸਾਲ ਦੇ ਨੇਥਨ ਜ਼ੋਨਰ ਦੇ ਬਾਰੇ, ਜਿਹਨੇ ਆਪਣੀ ਕਲਾਸ ਦੇ ਵਿੱਚ ਇੱਕ ਪ੍ਰੈਜੈਂਟੇਸ਼ਨ ਦਿੱਤੀ ਕਿ ਇੱਕ ਕੈਮੀਕਲ ਹੈ ਜਿਹੜਾ ਆਪਾਂ ਡੇਲੀ ਯੂਜ਼ ਕਰਦੇ ਹਾਂ ਅਤੇ ਉਹਨੂੰ ਬੈਨ ਕਰਨਾ ਚਾਹੀਦਾ, ਔਰ ਕੈਮੀਕਲ ਕਿਹੜਾ ਸੀਗਾ, ਡਾਈ ਹਾਈਡਰੋਜਨ ਮੋਨੋਆਕਸਾਈਡ, ਇਹ ਕੈਮੀਕਲ ਸੀਗਾ। ਹੁਣ ਆਪਣੀ ਪ੍ਰੈਜੈਂਟੇਸ਼ਨ ਦੇ ਵਿੱਚ ਨਾ ਆਪਣੇ ਹੁਣ ਜਿਹੜੇ ਕਲਾਸਮੇਟ ਸੀ ਜਾਂ ਟੀਚਰ ਵੀ ਸੀ ਉਹਨਾਂ ਨੂੰ ਨਾ ਸਾਇੰਟਿਫਿਕ ਐਵੀਡੈਂਸ ਦਿੱਤੀ ਕਿ ਕਿਉਂ ਇਹ ਬੈਨ ਹੋਣਾ ਚਾਹੀਦਾ। ਹੁਣ ਉਹਨੇ ਐਕਸਪਲੇਨ ਕੀਤਾ ਕਿ ਇਹ ਜਿਹੜਾ ਕੈਮੀਕਲ ਹੈ ਜਦੋਂ ਇਹ ਗੈਸ ਫਾਰਮ ਦੇ ਵਿੱਚ ਹੁੰਦਾ ਆ ਤਾਂ ਸਵੀਅਰ ਬਰਨਸ ਜਾਣੀ ਕਿ ਜਲਣ ਹੁੰਦੀ ਹੈ ਇਹਦੇ ਕਰਕੇ ਹੋ ਸਕਦੀ ਆ ਹੁੰਦੀ ਆ। ਅਤੇ ਇਹ ਕੈਮੀਕਲ ਜਿਹੜਾ ਆ ਉਹ ਮੈਟਲ ਜਿਹੜਾ ਆ ਜਾਂ ਕਿਹੜਾ ਲੋਹਾ ਆ ਜਾਂ ਕੋਈ ਵੀ ਮੈਟਲ ਦੀ ਚੀਜ਼ ਆ ਉਹਨੂੰ ਖੋਰ ਦਿੰਦਾ ਆ ਅਤੇ ਉਹ ਜੰਗ ਲਾ ਦਿੰਦਾ ਉਹਨੂੰ ਮਤਲਬ। ਅਤੇ ਤੀਜਾ ਮਤਲਬ ਉਹ ਕਰੋੜਾਂ ਲੋਕ ਹੀ ਲੱਖਾਂ ਕਰੋੜਾਂ ਲੋਕ ਦੁਨੀਆ ਦੇ ਉੱਤੇ ਮਰ ਜਾਂਦੇ ਨੇ ਉਹਦੇ ਕਰਕੇ। ਅਤੇ ਇਹ ਕੋਮਨਲੀ ਜਿਹੜਾ ਕੈਮੀਕਲ ਹੈ ਨਾ ਇਹ ਬਹੁਤ ਕੋਮਨ ਹੈ ਟਿਊਮਰ ਦੇ ਵਿੱਚ, ਜਿਹੜਾ ਐਸਿਡ ਰੇਨ ਹੁੰਦੀ ਆ ਉਹਦੇ ਵਿੱਚ ਕੋਮਨ ਕੈਮੀਕਲ ਹੁੰਦਾ ਇਹ ਬੈਨ ਹੋਣਾ ਚਾਹੀਦਾ। ਅਤੇ ਇਹਦੇ ਕਰਕੇ ਇਸ ਕੈਮੀਕਲ ਦੇ ਕਰਕੇ ਪਿਸ਼ਾਬ ਵੱਧ ਆਉਂਦਾ ਆ ਜਾਣੀ ਕਿ ਐਕਸੈਸਿਵ ਯੂਰੀਨੇਸ਼ਨ, ਅਤੇ ਬਲੋਟਿੰਗ ਹੁੰਦੀ ਆ ਬਾਡੀ ਦੇ ਵਿੱਚ ਜੇ ਇਹਨੂੰ ਜ਼ਿਆਦਾ ਮਤਲਬ ਯੂਜ਼ ਕਰ ਲਿਆ ਜਾਵੇ। ਹੁਣ ਉਹਨੇ ਇਹ ਵੀ ਨੋਟ ਕੀਤਾ ਕਿ ਇਹ ਕੈਮੀਕਲ ਤੁਹਾਨੂੰ ਮਾਰ ਸਕਦਾ ਆ ਜੇ ਤੁਸੀਂ ਇਹਦੇ 'ਤੇ ਡਿਪੈਂਡ ਹੋ ਜਾਓ ਅਤੇ ਫਿਰ ਤੁਸੀਂ ਇਹਨੂੰ ਛੱਡ ਦਿਓ ਤਾਂ ਤੁਸੀਂ ਇਹਦੇ ਨਾਲ ਮਰ ਵੀ ਸਕਦੇ ਹੋ। ਅਤੇ ਇਸ ਕਰਕੇ ਉਸਨੇ ਆਪਣੇ ਜਿਹੜੇ ਕਲਾਸ ਸੀਗੀ ਉਹਨੂੰ ਕਿਹਾ ਵੀ ਤੁਸੀਂ ਵੋਟਾਂ ਪਾਓ, ਤੁਸੀਂ ਹੱਥ ਖੜੇ ਕਰੋ ਵੀ ਇੰਨਾ ਖਤਰਨਾਕ ਕੈਮੀਕਲ ਬੈਨ ਹੋਣਾ ਚਾਹੀਦਾ ਹੈ ਦੁਨੀਆ 'ਤੇ ਜਾਂ ਨਹੀਂ ਹੋਣਾ ਚਾਹੀਦਾ। ਹੁਣ ਜਦੋਂ ਵੋਟਾਂ ਪਈਆਂ ਤਾਂ ਉਹਦੀ ਪ੍ਰੈਜੈਂਟੇਸ਼ਨ ਤੋਂ ਪ੍ਰਭਾਵਿਤ ਹੋ ਕੇ 50 ਬੱਚਿਆਂ ਦੇ ਵਿੱਚੋਂ 43 ਬੱਚਿਆਂ ਨੇ ਵੋਟਾਂ ਹੱਕ 'ਚ ਪਾਈਆਂ ਵੀ ਇਹ ਕੈਮੀਕਲ ਤੁਰੰਤ ਬੈਨ ਹੋਣਾ ਚਾਹੀਦਾ ਆ।
ਠੀਕ ਹੈ,
ਚਾਹੀਦਾ ਆ। ਹੁਣ ਉਹ ਤੋਂ ਜਦ ਹੋ ਗਈ ਵੋਟ ਪੈ ਗਈ ਸਾਰਾ ਕੁਛ ਹੋ ਗਿਆ ਅਤੇ ਉਹ ਤੋਂ ਬਾਅਦ ਟੀਚਰ ਹੱਸਣ ਲੱਗ ਗਿਆ ਜਿੱਦਾਂ ਮੈਂ ਹੱਸਿਆ। ਠੀਕ ਹੈ ਵੀ ਉਹ ਇੱਦਾਂ ਹੋਈ ਕਹਿੰਦੇ ਵੀ ਮਤਲਬ ਤੁਸੀਂ ਕਿੱਦਾਂ ਮਿਸਲੀਡ ਕਰ ਸਕਦੇ ਹਾਂ ਸਾਇੰਟਿਫਿਕ ਟਰਮਸ ਆਪਣੇ ਨੂੰ ਪੜ੍ਹੇ ਲਿਖੇ ਸ਼ੋਅ ਕਰਕੇ ਜਾਂ ਲੋਕਾਂ ਨੂੰ ਟਵਿਸਟ ਕਰਕੇ ਫੈਕਟ ਕਿੱਦਾਂ ਤੁਸੀਂ ਹੋ ਸਕਦੇ। ਇਹੀ ਹਾਲ ਧਰਮ 'ਚ ਚੱਲ ਰਿਹਾ, ਇਹੀ ਹਾਲ ਸਾਇੰਸ 'ਚ ਚੱਲ ਰਿਹਾ, ਹਰ ਪਾਸੇ ਇਹੀ ਹਾਲ ਚੱਲ ਰਿਹਾ। ਹੁਣ ਉਹ ਕੈਮੀਕਲ ਪਤਾ ਕੀ ਹੈ ਅਸਲ ਦੇ ਵਿੱਚ ਜਿਹੜਾ ਆਪਾਂ ਗੱਲ ਕਰ ਰਹੇ ਹਾਂ, ਜਿਹਦੀ ਗੱਲ ਕਰ ਰਹੇ ਬਹੁਤੇ ਲੋਕ ਸਮਝੇ ਨਹੀਂ ਹੋਣਗੇ, ਪਰ ਜਿਹੜੀ ਕੈਮਿਸਟਰੀ ਸਮਝਦੇ ਉਹਨਾਂ ਨੂੰ ਪਤਾ ਕਿ ਡਾਈ ਹਾਈਡਰੋਜਨ ਮੋਨੋਆਕਸਾਈਡ ਪਾਣੀ ਦਾ ਦੂਜਾ ਨਾਮ ਹੈ, H2O।
ਹਾਂਜੀ ਹਾਂਜੀ,
H2O। ਮਤਲਬ ਦੇਖੋ ਵੀ ਹੁਣ ਇਹ ਸਾਬਤ ਕਰ ਦਿੱਤਾ ਵੀ ਪਾਣੀ ਦੁਨੀਆਂ ਦੇ ਉੱਤੇ ਬੈਨ ਹੋਣਾ ਚਾਹੀਦਾ ਤੇ ਲੋਕਾਂ ਨੇ ਵੋਟਾਂ ਵੀ ਪਾ ਦਿੱਤੀਆਂ ਉਹਦੇ ਹੱਕ ਦੇ ਵਿੱਚ। ਇਸ ਕਰਕੇ
ਡੁੱਬ ਕੇ ਬੰਦਾ ਮਰ ਸਕਦਾ।
ਹਾਂ, ਉਹ ਕਹਿੰਦਾ ਲੱਖਾਂ ਲੋਕ ਮਰਦੇ ਨੇ ਇਹਦੇ ਕਰਕੇ, ਹੜ ਆਉਂਦੇ ਨੇ, ਠੀਕ ਹੈ, ਤਰਦੇ ਮਰ ਜਾਂਦੇ ਨੇ। ਤੇ ਦੂਜਾ ਕਹਿੰਦਾ ਉਹ ਐਸਿਡ ਰੇਨ ਦੇ ਵਿੱਚ ਕਾਮਨ ਪਾਇਆ ਜਾਂਦਾ, ਟਿਊਮਰ ਦੇ ਵਿੱਚ ਕਾਮਨ ਪਾਇਆ ਜਾਂਦਾ। ਤੇ ਕਹਿੰਦਾ ਐਕਸੈਸਿਵ ਯੂਰੀਨੇਸ਼ਨ ਹੋ ਜਾਂਦੀ ਜਾਣੀ ਕਿ ਤੁਹਾਨੂੰ ਪਿਸ਼ਾਬ ਜ਼ਿਆਦਾ ਆਉਂਦਾ ਇਸ ਕੈਮੀਕਲ ਕਰਕੇ, ਪਾਣੀ ਪੀ ਲਓ ਤਾਂ ਤੁਹਾਨੂੰ ਪਿਸ਼ਾਬ ਤਾਂ ਆਉਣਾ ਹੀ।
ਪ੍ਰਭਾਵਿਤ ਕਰ ਲਿਆ ਜਾਣੀ ਲੋਕ,
ਹਾਂ
ਲੋਕ ਮੂਰਖ ਬਣਾ ਲਏ।
ਹਾਂ, ਇਹਨੂੰ ਕਹਿੰਦੇ ਜ਼ੋਨਰਿਜ਼ਮ। ਠੀਕ ਹੈ, ਇਹ ਜ਼ੋਨਰਿਜ਼ਮ ਜਿਹੜਾ ਆ, ਹਾਂ, ਇਹ ਜਿਹੜਾ ਭਾਰਤੀ ਮੀਡੀਆ, ਭਾਰਤੀ ਨਹੀਂ ਈਵਨ CNN ਐਂਡ ਆਲ ਦੀਸ ਜਿਹੜੇ ਚੈਨਲ ਹੈ ਉਹ ਵੀ ਇਸੇ ਬੇਸ 'ਤੇ ਆ। ਸਾਈਕਲ ਚਲਾਈ ਜਾਂਦੇ ਆ, ਬਾਲ ਕੀ ਖਾਲ, ਅਧੇੜੀ ਜਾਂਦੇ, ਅਧੇੜੀ ਜਾਂਦੇ, ਅਧੇੜੀ ਜਾਂਦੇ ਆ, ਹੈ ਨਾ। ਸੋ ਇਸ ਕਰਕੇ ਇਹਦੇ ਵਿੱਚ ਜਿਹੜੀ ਵੈਲਿਊ ਹੈ, ਰੀਅਲ ਵੈਲਿਊ, ਹੁਣ ਅਸੀਂ ਕੋਸ਼ਿਸ਼ ਕਰਦੇ ਹਾਂ ਹਰਮਨ ਰੇਡੀ ਦੇ ਕਿ ਮਤਲਬ ਸਿੰਪਲ ਪ੍ਰੋਗਰਾਮ ਰੱਖੀਏ ਜਿਹਦੇ ਵਿੱਚ ਕੋਈ ਆਪਾਂ ਤੱਤ ਕੱਢ ਸਕੀਏ, ਕੁਛ ਸਿੱਖ ਸਕੀਏ, ਹੈ ਨਾ। ਅਤੇ ਰਾਦਰ ਦੈਨ ਕਿ ਸੰਸਨੀ ਕੇਜ ਬਣਾ ਦਿਓ, ਆਹ ਕਰਤਾ ਉਹ ਕਰਤਾ। ਹੁਣ ਕਈ ਹਾਈਪੋਥੈਟੀਕਲ ਸਿਚੁਏਸ਼ਨ ਹੁੰਦੀਆਂ, ਤੁਸੀਂ ਦੇਖਿਆ ਕਈ ਮੀਡੀਆ ਦੇ ਵਿੱਚ ਉਹ ਬਾਲੀਵੁੱਡ ਦੀਆਂ ਹੀ ਗੱਲਾਂ ਕਰੀ ਜਾਂਦੇ ਆ ਜਿਹੜੀਆਂ ਕਿ ਇੱਕ ਮਾਇਆ ਨਗਰੀ ਆ, ਉਹ ਕ੍ਰਿਕਟ ਦੀਆਂ ਗੱਲਾਂ ਕਰੀ ਜਾਂਦੇ ਆ ਜਿਹੜੀ ਕਿ ਇੱਕ ਸਪੋਰਟ ਹੈ। ਕ੍ਰਿਕਟ ਤੇ ਬਾਲੀਵੁੱਡ ਤੋਂ ਇਲਾਵਾ
ਮਾਇਆ ਨਗਰੀ ਹੈ, ਕ੍ਰਿਕਟ ਵੀ ਅੱਜ ਕੱਲ ਪ੍ਰੋਫੈਸ਼ਨਲ ਇੰਨੀ ਹੋ ਗਈ, ਉਹ ਵੀ ਮਾਇਆ ਨਗਰੀ। ਤੁਸੀਂ ਅੱਜ ਗਾਇ ਸੁਣਾਈ ਤੁਸੀਂ ਰਾਹੁਲ ਦ੍ਰਾਵਿੜ ਦੀ ਗੱਲ,
ਹਾਂਜੀ,
ਉਹ ਵੀ ਅੱਜ ਕੱਲ ਮਹਾਨਗਰੀ, ਉਹ ਬਾਲੀਵੁੱਡ ਸਟਾਈਲ ਹੀ ਬਣ ਗਈ ਉਹ ਕ੍ਰਿਕਟ ਵੀ। ਤੇ ਅੱਜ ਕੱਲ ਤਾਂ ਅਮਦੀਪ ਜਿੱਦਾਂ ਵਟਸਐਪ ਤੇ ਜਿੱਦਾਂ ਕਿੱਦਾਂ ਮੈਨੂਪੁਲੇਟ ਕਰਕੇ ਖਬਰਾਂ ਦਿੱਤੀਆਂ ਜਾਂਦੀਆਂ, ਇੱਕ ਛੋਟੀ ਜਿਹੀ ਚੀਜ਼ ਨੂੰ ਤੁਸੀਂ ਕਿੱਦਾਂ ਪ੍ਰਸਤੁਤ ਕਰਦੇ ਹੋ ਉਹਦੇ 'ਤੇ, ਉਹਦੇ ਨਾਲ ਸਿਰਫ ਇੱਕ ਲੈਣ ਦੀ ਖਾਤਰ ਤੁਸੀਂ ਗਲਤ ਇਨਫੋਰਮੇਸ਼ਨ ਤੁਸੀਂ ਮੈਨੂਪੁਲੇਟ ਕਰਕੇ ਪੇਸ਼ ਕਰਦੇ ਆ। ਉਹ ਬੰਦਾ ਚਲੋ ਕਹਿੰਦਾ ਖੋਲ ਕੇ ਦੇਖ ਹੀ ਲਓ, ਜਿਲੇ ਇੱਕ ਵਾਰੀ ਖੋਲ ਕੇ ਦੇਖਿਆ ਟਿੱਕ ਹੋ ਗਿਆ ਤੁਹਾਡਾ, ਉਹ ਲੈ ਲੈਂਦੇ ਆ
ਸਨਸਨੀਖੇਜ਼ ਖਬਰ ਦੇ ਵਿੱਚ, ਹੁੰਦੀ ਨਹੀਂ ਜਿਹੜੀ ਲਿਖੀ ਹੋ ਹੁੰਦੀ ਆ। ਨਹੀਂ ਨਹੀਂ, ਉਸ ਸਿਚੁਏਸ਼ਨ ਵੀ ਨਹੀਂ ਹੁੰਦੀ। ਹੁਣ ਦੇਖੋ ਇੱਧਰ ਨਾ ਭਾਜੀ ਇੱਕ ਹੋਰ ਮੈਂ ਸਟੱਡੀ ਕਰ ਰਿਹਾ ਸੀਗਾ, ਇੱਕ ਨਾ ਸਾਈਟ ਹੈ, ਮੈਂ ਸਾਰੇ ਸਰੋਤਿਆਂ ਨੂੰ ਕਹਾਂਗਾ, ਇੱਕ ਸਾਈਟ ਦਾ ਨਾਂ ਹੈ Quora.com, ਉਹ ਕੋਰਾ ਪੰਜਾਬੀ ਵਾਲਾ ਕੋਰਾ ਨਹੀਂ, ਪੰਜਾਬੀ ਵਾਲਾ ਕੋਰਾ ਨਹੀਂ, Quora, ਕੋਰਾ ਹਨਾ, ਤੇ ਉਹ ਹਾਂ ਉਹਦੇ ਤੇ ਨਾ ਜਿਹੜੀ ਇਨਫੋਰਮੇਸ਼ਨ ਹੁੰਦੀ ਆ ਬੜੀ ਫਿਲਟਰਡ ਹੁੰਦੀ ਆ, ਬੜੀ ਉਹਦੇ 'ਚ ਕੋਈ ਗਾਲਾਂ ਨਹੀਂ ਹੁੰਦੀਆਂ, ਕੋਈ ਉਹ 'ਚ ਜਿਹੜੇ ਫੈਕਟ ਨੇ ਉਹ ਤੋੜੇ ਮਰੋੜੇ ਨਹੀਂ ਹੁੰਦੇ, ਉਹਨੂੰ ਬੜਾ ਫਿਲਟਰ ਕਰਕੇ ਉਹਦੇ ਵਿੱਚ ਕੁਐਸਚਨ ਆਂਸਰ ਹੁੰਦੇ ਨੇ, ਛੋਟੇ ਛੋਟੇ ਹੁੰਦੇ ਨੇ ਜਿਹੜੇ ਤੁਸੀਂ ਕਹਿ ਲਓ ਕਿ 30 ਸੈਕਿੰਡ ਤੋਂ ਲੈ ਕੇ 1 ਮਿੰਟ ਦੇ ਵਿੱਚ ਵਿੱਚ ਪੜ੍ਹ ਸਕਦੇ ਨੇ ਕਿਸੇ ਵੀ ਟੋਪਿਕ ਦੇ ਉੱਤੇ। ਔਰ ਮੈਂ ਚਲੋ ਉਹਦਾ ਮੈਂਬਰ ਵੀ ਹੈਗਾ ਅਤੇ ਬਹੁਤ ਰੌਚਕ ਜਾਣਕਾਰੀਆਂ ਉਹਦੇ 'ਚ ਆਉਂਦੀਆਂ ਆ। ਅਤੇ ਉਹ ਜਿਹੜਾ ਨਾ ਹਾਥਰਸ ਇੰਸੀਡੈਂਟ ਹੋਇਆ ਸੀ ਰੇਪ ਦਾ ਹਨਾ, ਪਿੱਛੇ ਜੇ ਬੜਾ ਰੌਲਾ ਪਿਆ ਸੀਗਾ ਇਲੈਕਸ਼ਨਾਂ ਤੋਂ ਪਹਿਲਾਂ, ਤੇ ਉਹਦੇ ਉਹਨਾਂ ਨੇ ਫੈਕਟ ਉਹਦੇ ਵਿੱਚ ਦੱਸੇ ਹੋਏ ਆ ਵੀ ਉਹ ਵੀ ਇੱਕ ਜਰਨਲਿਜ਼ਮ ਵਾਲੀ ਗੱਲ ਸੀ ਕਿ ਉਹ ਜਿਹੜਾ ਬਣਾਇਆ ਗਿਆ ਨਾ ਫਿਰ ਸਾਰਾ, ਮਤਲਬ ਵੀ ਉਹਦੇ ਵਿੱਚ ਟੋਟਲੀ ਪੋਲੀਟੀਕਲੀ ਓਰੀਐਂਟਿਡ ਸੀਗਾ ਵੀ ਚੈਨਲਾਂ ਵਾਲੇ ਆ ਕੇ ਜਿਹੜੇ ਪੋਲੀਟੀਕਲ ਪਾਰਟੀਆਂ ਆ ਕੇ ਉਹ ਕਿੰਨੇ ਕਿੰਨੇ ਲੱਖ ਔਫਰ ਕਰਦੀਆਂ, ਰਿਕਾਰਡਿੰਗਾਂ ਉਹਨਾਂ ਨੂੰ ਮਿਲੀਆਂ ਵੀ ਇੰਨੇ ਇੰਨੇ ਲੱਖ ਔਫਰ ਕੀਤਾ ਵੀ ਬਿਆਨ ਦੇਣ ਲਈ ਵੀ ਸਾਡੇ ਮੇਰੇ ਨਾਲ ਕਹਿ ਦਿਓ ਬਲਾਤਕਾਰ ਹੋਇਆ, ਆਹ ਹੋ ਗਿਆ, ਆਹ ਹੋ ਗਿਆ, ਆਹ ਹੋ ਗਿਆ। ਹਾਲਾਂਕਿ ਜਿਹੜੀ ਹੁਣ ਟਵਿਸਟ ਹੀ ਇੰਨਾ ਕਰ ਦਿੱਤਾ ਗਿਆ ਕਿ ਉਹ ਇੱਕ ਇੰਸੀਡੈਂਟ ਸੀਗਾ, ਔਰ ਇੰਸੀਡੈਂਟ ਨੂੰ ਬਹੁਤ ਵੱਡੇ ਪੱਧਰ 'ਤੇ ਜਾਤ ਪਾਤ ਦੇ ਉੱਤੇ ਆਧਾਰਿਤ ਬਣਾ ਕੇ ਉਹਨੂੰ ਇਲੈਕਸ਼ਨਾਂ ਦਾ ਜਿਹੜਾ ਬਿਹਾਰ ਇਲੈਕਸ਼ਨਾਂ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕੀਤੀ ਗਈ ਯੂਪੀ ਦੇ ਵਿੱਚੋਂ। ਸੋ ਇਹ ਜਿਹੜੇ ਨੇ ਇਹਨੂੰ ਜਰਨਲਿਜ਼ਮ ਕਹਿੰਦੇ ਆ, ਵੀ ਮੀਡੀਆ ਵੀ ਨਾਲ ਲੜਦਾ ਆ ਅਤੇ ਪੋਲੀਟੀਕਲ ਪਾਰਟੀਆਂ ਵੀ ਇਕੱਠੀਆਂ ਰਲਦੀਆਂ, ਗੁੰਡੇ ਵੀ ਨਾਲ ਲੜਦੇ ਆ, ਐਂਡ ਦੈਨ ਦੇ ਕੁੱਕ ਅਪ ਦੀਸ ਥਿੰਗਸ ਐਂਡ ਲੋਕਾਂ ਨੂੰ ਉਹ ਮਿਸਲੀਡ ਕਰ ਰਹੇ। ਔਰ ਸਾਡੇ ਬੰਦੇ ਜਿਹੜੇ ਨੇ ਫੇਸਬੁੱਕ ਦੇ ਉੱਤੇ ਉਹ ਜੱਬਲੀ ਮਾਰਦੇ ਨੇ, ਮਤਲਬ ਪਤਾ ਕੁਛ ਨਹੀਂ ਹੁੰਦਾ ਕਿੱਧਰੋਂ ਟਵਿਸਟ ਹੋਈ ਜਾਂਦੀ ਆ। ਇਹੀ ਹਾਲ ਕੋਈ ਵੀ ਮੁਹਿੰਮ ਚੱਲਦੀ ਆ ਉਹਨੂੰ ਚੜ੍ਹਾਉਣ ਵਾਲੇ ਵੀ ਸਾਡੇ ਬੰਦੇ ਹੁੰਦੇ ਆ ਔਰ ਫੇਲ ਕਰਾਉਣ ਵਾਲੇ ਵੀ ਸਾਡੇ ਬੰਦੇ। ਹੁਣ ਤਾਂ ਕਿੰਨੀਆਂ ਉਦਾਹਰਨਾਂ ਆ, ਹੁਣ ਤੁਸੀਂ ਦੇਖੋ ਵੀ ਜਿਹੜਾ ਕਿਸਾਨ ਮੋਰਚਾ ਚੱਲ ਰਿਹਾ ਆ ਉਹਦੇ ਬਾਰੇ ਹੁਣ ਤੁਹਾਨੂੰ ਲੇਟੈਸਟ ਕਿਤੇ ਕੋਈ ਜਾਣਕਾਰੀ ਮਿਲ ਰਹੀ ਆ? ਘੱਟ ਨਹੀਂ ਗਿਆ ਤੁਹਾਨੂੰ ਨਹੀਂ ਲੱਗਦਾ? ਘੱਟ ਗਿਆ ਭਾਜੀ?
ਨਹੀਂ ਮਿਲ ਰਹੀ, ਬਹੁਤ ਬਹੁਤ ਘੱਟ ਮਿਲ ਰਹੀ ਜਾਣਕਾਰੀ, ਜਿੱਦਾਂ ਬੰਦ ਜੇ ਹੋ ਗਿਆ ਇੱਦਾਂ ਲੱਗਦਾ
ਜਿੱਦਾਂ ਬਸ ਆ 2-3 ਦਸੰਬਰ ਦੇਖੋ ਇਹ ਸਾਰਾ ਕੁਝ ਬੰਦ ਹੋ ਜਾਣਾ। ਔਰ ਮੈਂ ਜਿਹੜੀ ਗਰਾਊਂਡ ਲੈਵਲ ਦੀ ਤੁਹਾਨੂੰ ਗੱਲ ਦੱਸਦਾ, ਮੈਂ ਕੱਲ ਪਰਸੋਂ ਹੀ ਫੋਨ ਕਰ ਰਿਹਾ ਸੀ ਆਪਣੇ ਦੋਸਤ ਨੂੰ, ਉਹ ਕਹਿੰਦੇ ਨੇ ਕਿ ਜਿਹੜਾ ਗਰਾਊਂਡ ਲੈਵਲ ਮਹੱਲੇ ਲੈਵਲ ਦੀ ਗੱਲ ਹੈ ਕਿ ਐਕਟੀਵਾ ਲੈਣੀ ਸੀ, ਕਹਿੰਦੇ ਗੁਆਂਢੀਆਂ ਨੇ ਬੇਟੀ ਲਈ ਉਹਨੇ ਪੜ੍ਹਨ ਜਾਇਆ ਕਰਨਾ ਸੀ, 75,000 ਰੁਪਏ ਦੀ ਐਕਟੀਵਾ ਮਿਲ ਰਹੀ ਸੀਗੀ ਨੋਰਮਲ ਵੈਲਿਊ।
ਹਾਂਜੀ,
ਕਹਿੰਦੇ 1,05,000 ਦੀ ਕਰਤੀ ਆ, 1,05,000 ਦੀ। ਕਿਉਂ ਕਿਉਂ ਕਰਤੀ ਆ? ਕਹਿੰਦੇ ਜੀ ਡਿਮਾਂਡ ਇੰਨੀ ਹੈ ਕਿ ਪਿੱਛੋਂ ਸਪਲਾਈ ਨਹੀਂ ਆ ਰਹੀ ਕਿਉਂਕਿ ਰੇਲ ਗੱਡੀਆਂ ਬੰਦ ਨੇ, ਟਰੱਕ ਬੰਦ ਨੇ, ਧਰਨੇ ਲੱਗੇ ਹੋਏ ਨੇ। ਇਹ ਮਤਲਬ ਇਹ ਆਮ ਲੋਕਾਂ ਦੇ ਲਈ ਹੈ। ਦੂਜੀ ਗੱਲ, ਯੂਰੀਆ ਖਾਦਾਂ ਧੂੜਾ ਸਾਰਾ ਹੀ ਸ਼ੋਰਟ ਹੈ। ਕਿਉਂ ਸ਼ੋਰਟ ਹੈ? ਕਿਉਂਕਿ ਜਿਹੜੀ ਸਪਲਾਈ ਆਉਣੀ ਹੈ ਟ੍ਰੇਨਾਂ ਦੇ ਰਾਹੀਂ ਉਹ ਸਾਰੀਆਂ ਬੰਦ ਹੈ, ਉਹ ਕਿਸਾਨਾਂ ਨੇ ਆਪੇ ਬੰਦ ਕੀਤੀਆਂ। ਐਂਡ ਦੇ ਆਰ ਪੇਇੰਗ ਪ੍ਰਾਈਸ ਫੋਰ ਦੈਟ। ਪ੍ਰਾਈਸ ਕਿਹਨੂੰ ਦੇਣਾ ਪੈਣਾ ਆ?
ਹਾਂਜੀ,
ਉਹਦਾ ਮੁੱਲ ਕਿਹਨੂੰ ਦੇਣਾ ਪੈਣਾ?
ਆਮ ਆਦਮੀ
ਨਹੀਂ ਨਹੀਂ ਉਹਨਾਂ ਨੂੰ ਹੀ, ਸਾਨੂੰ ਹੀ ਦੇਣਾ, ਕਿਸਾਨਾਂ ਨੂੰ ਹੀ ਦੇਣਾ ਪੈਣਾ ਜਿਨ੍ਹਾਂ ਨੇ ਰੇਲਾਂ ਬੰਦ ਕੀਤੀਆਂ। ਬਾਹਰੋਂ ਮਾਲ ਨਹੀਂ ਆ ਰਿਹਾ ਉਹਦਾ ਵੀ ਸਾਨੂੰ ਖਮਿਆਜ਼ਾ ਭੁਗਤਣਾ ਪੈਣਾ। ਸਾਡਾ ਮਾਲ ਬਾਹਰ ਨੂੰ ਨਹੀਂ ਜਾ ਰਿਹਾ, ਉਹ ਸੌਦਾ ਉਹਦਾ ਵੀ ਸਾਨੂੰ ਹੀ ਘਾਟਾ ਪੈ ਰਿਹਾ। ਮਤਲਬ ਆਪਾਂ ਕਰ ਕੀ ਰਹੇ ਹਾਂ? ਸਾਨੂੰ ਜਿਹੜੇ ਪ੍ਰੋਟੈਸਟ ਕਰਨ ਦੇ ਤਰੀਕੇ ਸਾਨੂੰ ਬਦਲਣੇ ਪੈਣੇ ਆ, ਸਾਨੂੰ ਦੇਖਣਾ ਪੈਣਾ ਕਿ ਅਸੀਂ ਪ੍ਰੋਟੈਸਟ ਕਿੱਦਾਂ ਕਰਨਾ ਕਿ ਜਿੱਥੇ ਸਾਨੂੰ ਆਪਣਾ ਹੀ ਨੁਕਸਾਨ ਨਾ ਹੋਵੇ। ਅਗਲੇ ਕਹਿੰਦੇ ਯਾਰ ਤੁਸੀਂ ਆਪਣਾ ਕਰਦੇ ਨੁਕਸਾਨ, ਕਰੀ ਜਾਓ, ਜਿਹੜੀ ਐਕਟੀਵਾ 75 ਨੂੰ ਅਸੀਂ 1,25,000 ਨੂੰ ਵੇਚ ਦਾਂਗੇ, ਖਾਦਾ ਆ ਤੁਹਾਨੂੰ ਹੀ ਲੋੜ ਪੈਣੀ ਆ।
ਗਵਰਨਮੈਂਟ ਨੂੰ ਤਾਂ ਉਹਦਾ ਪ੍ਰਭਾਵ ਪੈਂਦਾ ਹੀ ਨਹੀਂ ਮੰਦੀ,
ਨਹੀਂ ਉਹ ਕਹਿੰਦੇ ਵੀ ਨਹੀਂ ਨਹੀਂ
ਜਿੱਦਾਂ ਗਵਰਨਮੈਂਟ ਭਾਜੀ ਕਰਕੇ ਬੰਦ ਕਰਨੀਆਂ ਉਹਦੇ ਟ੍ਰੇਨਾਂ ਬੰਦ ਕੀਤੀਆਂ ਉਹਨੇ
ਭਾਜੀ, ਜਿੱਥੇ 50,000 ਕਰੋੜ ਰੁਪਈਆ ਲੈ ਕੇ ਨੱਠ ਕੇ ਲੰਡਨ ਨੂੰ ਬਹਿ ਗਏ ਉਹ ਉਹਦੀ ਨਹੀਂ ਕੇਅਰ ਕਰਦੇ, ਤਾਂ ਇਹ ਪੰਜਾਬ ਦੇ ਘਾਟੇ ਨੂੰ ਕੀ ਕੇਅਰ ਕਰਨੀ ਉਹਨਾਂ ਨੇ ਕਿਸੇ ਨੇ? ਉਹ ਕਹਿੰਦੇ ਵੀ ਡੋਂਟ ਕੇਅਰ, ਜਿੰਨਾ ਪੰਜਾਬ ਦਾ ਕਹਿੰਦਾ ਘਾਟਾ ਸਾਲ 'ਚ ਹੋਣਾ ਉਨਾ ਤਾਂ ਕਹਿੰਦਾ ਸਾਡਾ ਇੱਕ ਬੰਦਾ ਘਪਲਾ ਕਰਕੇ ਲੰਡਨ ਨੂੰ ਭੱਜ ਜਾਂਦਾ, ਸਾਨੂੰ ਨਹੀਂ ਕਹਿੰਦੇ ਪਰਵਾਹ ਇਹਦੀ, ਹਨਾ। ਸੋ ਇਹ ਜਿਹੜੇ ਆ ਸਾਨੂੰ ਤਰੀਕੇ ਬਦਲਣੇ ਪੈਣੇ, ਅਸੀਂ ਆਪਣਾ ਰੋਜ਼ਨਾਮਾ ਜ਼ਿੰਦਗੀ ਜਿਹੜੀ ਆ ਲੋਕਾਂ ਨੂੰ ਤੰਗ ਕਰਕੇ, ਲੋਕਾਂ ਦੇ ਬਿਜ਼ਨਸ ਬੰਦ ਕਰਾ ਕੇ, ਆਪਣੀਆਂ ਕੀਮਤਾਂ, ਆਪਣੀ ਜਿਹੜੀ ਖਾਦ ਹੈ, ਆਪਣੇ ਅੰਨ ਹੈ ਉਹ ਬੰਦ ਕਰਾ ਕੇ ਅਸੀਂ ਕਿਹਦੇ ਲਈ ਕਿਹਨੂੰ ਸਾਬਤ ਕਰਨਾ ਚਾਹੁੰਦੇ ਹਾਂ? ਆਈ ਥਿੰਕ ਕਿ ਇਹਦੇ ਬਾਰੇ ਵੱਡਾ ਡਿਬੇਟ ਹੋਣਾ ਚਾਹੀਦਾ ਕਿ ਅਸੀਂ ਕਿਸ ਤਰ੍ਹਾਂ ਪ੍ਰੋਟੈਸਟ
ਕਰਨਾ। ਲੋਕਾਂ ਨੂੰ ਤੰਗ ਕਰਕੇ ਨਹੀਂ ਅਮਨਦੀਪ, ਆਪਣੇ ਆਪ ਨੂੰ ਤੰਗ ਕਰਕੇ ਕਹੋ।
ਹਾਂ, ਆਪਣੇ ਆਪ ਨੂੰ ਤੰਗ ਕਰਕੇ, ਹਨਾ। ਤੇ ਮਤਲਬ ਇਹ ਸੀ ਮੁੱਦਾ। ਦੂਜੇ ਪਾਸੇ ਨਾਲ ਜਿਹੜੀ ਪੋਲੀਟੀਕਲ ਮੁੱਦਾ ਆ, ਪੋਲੀਟੀਕਲ ਮੁੱਦਾ ਜ਼ੋਨਰਿਜ਼ਮ ਦੀ ਗੱਲ ਕਰਦੇ ਹਾਂ। ਗੁਰਿੰਦਰ ਸਿੰਘ ਹੁਣੀ ਕਹਿ ਰਹੇ ਨੇ ਕਿ ਵੀਰ ਜੀ ਸਿਮਰਨ ਸਿੰਘ ਬੈਂਸ ਦੀ ਖਬਰ ਅੱਜ ਕੱਲ੍ਹ ਬਹੁਤ ਚੱਲ ਰਹੀ ਆ। ਹਾਂਜੀ ਬਹੁਤ ਚੱਲ ਰਹੀ ਆ। ਉਹਦੇ ਬਾਰੇ ਵੀ ਅਮਰੀਕ ਭਾਈ ਤੁਹਾਨੂੰ ਦੱਸਦਾ ਕਿ ਇੱਕ ਬੀਬੀ ਨੇ ਉੱਥੇ ਕੇਸ ਕੀਤਾ ਆ, ਐਲੀਗੇਸ਼ਨ ਲਾਏ ਆ ਕਿ ਇਹਨੇ ਮੇਰਾ ਬਲਾਤਕਾਰ ਕੀਤਾ ਆ, ਠੀਕ ਹੈ। ਔਰ ਇਹ ਪੰਜਾਬ ਦੇ ਵਿੱਚ ਹੁਣ ਨਵਾਂ ਫਨੋਮਨਾ ਸ਼ੁਰੂ ਹੋਇਆ ਆ, ਅਮਰੀਕਾ ਜਾਂ ਬਾਹਰਲੇ ਦੇਸ਼ਾਂ ਦੇ ਵਿੱਚ ਇਹ ਪੁਰਾਣਾ ਹੋ ਚੁੱਕਾ ਆ। ਆਸਟ੍ਰੇਲੀਆ ਦੇ ਵਿੱਚ ਵੀ ਸਾਡੇ ਇਲਾਕੇ ਦੇ ਇੱਥੇ MLA ਰਹੇ ਨੇ ਬਹੁਤ ਪੁਰਾਣੇ, ਉਹਦੇ 'ਤੇ ਵੀ ਕੇਸ ਹੈ। ਹੁਣ ਪਿੱਛੇ ਜੇ 3-4 ਲਿਬਰਲ MPਾਂ ਦੇ ਉੱਤੇ ਉਹਦੇ ਸਟਾਫ ਨੇ ਕੇਸ ਕੀਤੇ ਆ ਵੀ ਸਾਡੇ ਨਾਲ ਜੀ ਇੱਦਾਂ ਧੱਕਾ ਕੀਤਾ, ਉਹ ਕੀਤਾ, ਹਾਲਾਂਕਿ ਦੇ ਵਰ ਇੰਜੋਇੰਗ ਬੋਥ ਆਫ ਦੈਮ, ਠੀਕ ਹੈ। ਉਹ ਇੱਕ ਐਥਿਕ ਇਸ਼ੂ ਸੀਗਾ, ਪਰ ਉੱਥੇ ਬੀਬੀਆਂ ਨੇ ਆਪਣਾ ਜਾਣੀ ਕਿ ਸਿੰਪਥੀ ਲੈਣ ਦੀ ਕੋਸ਼ਿਸ਼ ਕੀਤੀ, ਵਿਕਟਮ ਸ਼ੋਅ ਕੀਤੇ ਵੀ ਅਸੀਂ ਵਿਕਟਮ ਹੈ, ਰਾਈਟ, ਐਂਡ ਦੇ ਸ਼ੁੱਡ ਹੈਵ ਡਨ ਇਟ। ਉਹਨਾਂ ਨੂੰ ਵੀ ਨਹੀਂ ਸੀ ਕਰਨ ਦੀ ਲੋੜ, ਜੇ ਚਲੋ ਮਨਿਸਟਰ ਕਹਿ ਰਿਹਾ ਸੀ ਜਾਂ ਕੁਛ ਵੀ ਦੇ, ਉਹਨਾਂ ਨੂੰ ਵੀ ਆਪਣੀ ਕਰਨੀ ਚਾਹੀਦੀ ਸੀ ਨਾ। ਹੁਣ ਇਹ ਜਿਹੜਾ ਮੁੱਦਾ ਆ ਵੀ ਚਲੋ ਹੁਣ ਸਿਮਰਨਜੀਤ ਸਿੰਘ ਬੈਂਸ ਦਾ ਆ, ਰਿਕਾਰਡਿੰਗ ਆਈ ਆ, ਉਹ ਕਹਿ ਉਹ 'ਚ ਕਹਿ ਰਹੇ ਆ ਤੂੰ ਸਾਡੇ ਆਫਿਸ ਆ ਜਾ, ਠੀਕ ਹੈ। ਉਹ ਕੋਈ ਬੀਬੀ ਕਰ ਰਹੀ ਆ, ਮੈਨੂੰ ਕੰਮ ਹੈ, ਉਹ ਕਹਿੰਦੇ ਆਫਿਸ ਆ ਜਾ। ਹੁਣ ਉਹ ਕਹਿੰਦੇ ਵੀ ਸਾਨੂੰ ਆਫਿਸ ਸੱਦ ਕੇ ਮੇਰੇ ਨਾਲ ਬਲਾਤਕਾਰ ਕੀਤਾ ਗਿਆ। ਹੁਣ ਜਿਹੜਾ ਆਡੀਓ ਰਿਕਾਰਡਿੰਗ ਸਿਖਾਉਣੀ ਆਫਿਸ ਆਉਣਾ, ਅਮਰੀਕ ਭਾਜੀ ਵੀ ਤੁਸੀਂ ਜੇ ਸਰਕਾਰੀ ਕੰਮ ਕਰਾਉਣਾ ਆ ਤਾਂ ਤੁਹਾਡਾ ਘਰੋਂ ਹੋ ਜਾਊਗਾ, ਜੇ ਤੁਹਾਨੂੰ ਆਫਿਸ ਜਾਣਾ ਹੀ ਪੈ ਜਾਵੇ ਕਿਤੇ ਤਾਂ ਉਹ ਆਫਿਸ ਹੀ ਸੱਦੂਗਾ।
ਤੁਸੀਂ ਆਫਿਸ ਆ ਜਾਓ, ਤੁਸੀਂ ਜੇ ਤੁਹਾਨੂੰ ਕੋਈ ਸਟੂਡੈਂਟ ਫੋਨ ਕਰਦਾ ਮੈਨੂੰ ਇਹ ਕੰਮ ਹੈ, ਤੁਸੀਂ ਕਹਿੰਦਾ ਚਲੋ ਸਕੂਲ ਆ ਜੀ ਮੈਂ ਕਰ ਦੂੰਗਾ ਨਾ, ਇੱਦਾਂ
ਪਰ ਗੱਲ ਇਹ ਹੈ ਕਿ ਜਿਹੜਾ ਐਵੀਡੈਂਸ ਆ ਉਹ ਜ਼ਿਆਦਾ ਚਾਹੀਦੀ ਹੈ, ਮੱਚ ਬਿਗਰ ਦੈਨ ਦੈਟ। ਇਹ ਨੀ ਵੀ ਇੱਕ ਰਿਕਾਰਡਿੰਗ ਦੇ ਵਿੱਚ ਕਿਹਾ ਵੀ ਤੂੰ ਮੇਰੇ ਆਫਿਸ ਆ ਜਾ, ਉੱਥੇ ਆਪਾਂ ਕੰਮ ਕਰ ਦਾਂਗੇ ਤੇਰਾ, ਠੀਕ ਹੈ। ਦੈਟਸ ਟੋਟਲੀ ਲੈਜੀਟਿਮੇਟ। ਜੇ ਕਿਸੇ ਨੇ ਅਕਿਊਜ਼ ਕਰਨਾ ਆ ਰੇਪ ਦਾ ਕਿਸੇ ਦੇ ਉੱਤੇ, ਤਾਂ ਉਹਨੂੰ ਹੋਰ ਐਵੀਡੈਂਸ, ਜ਼ਿਆਦਾ ਸੋਲਿਡ ਐਵੀਡੈਂਸ ਪੇਸ਼ ਕਰਨੀ ਪਊਗੀ, ਤਾਂ ਲੋਕ ਯਕੀਨ ਕਰਨਗੇ। ਔਰ ਲੋਕ ਮੀਡੀਆ 'ਚ ਨਹੀਂ ਕਰਨੀ ਪੈਗੀ, ਸਿੰਪਲੀ ਕੈਨ ਗੋ ਟੂ ਪੁਲਿਸ, ਪੁਲਿਸ ਨੂੰ ਇਨਵੈਸਟੀਗੇਟ ਕਰਨ ਦਿਓ, ਠੀਕ ਹੈ, ਉਹ ਕੱਢਣਗੇ ਜਾਣਕਾਰੀ। ਔਰ ਦੂਜੀ ਗੱਲ ਇਹ ਹੈ ਕਿ ਹੁਣ ਇੱਕ ਬੀਬੀ ਆ, ਉਹ ਰੇਪ ਦਾ ਕੇਸ ਪਾ ਦਿੰਦੀ ਆ, ਉਹਦੀ ਆਈਡੈਂਟੀ ਹਿਡਨ ਹੈ, ਦੱਸ ਨਹੀਂ ਸਕਦੇ, ਪਰ ਜਿਹਦੇ 'ਤੇ ਇਲਜ਼ਾਮ ਲੱਗਾ ਆ ਉਹ ਉਹਦੀ ਬਾਹਰ ਹੈ। ਜੇ ਕੱਲ੍ਹ ਨੂੰ ਉਹ ਬਰੀ ਹੋ ਜਾਂਦਾ, ਮਤਲਬ ਬੀਬੀ ਦੀ ਫਿਰ ਹਿਡਨ ਦੀ ਹਿਡਨ ਰਹਿ ਜਾਂਦੀ ਆ, ਬੰਦਾ ਬਦਨਾਮ ਹੋ ਗਿਆ, ਲੈ ਵੀ ਇੱਥੇ ਰੇਪ ਦੇ ਚਾਰਜ ਲੱਗੇ ਸੀਗੇ। ਇਹ ਵੀ ਕਿੰਨਾ ਕੁ ਫੇਅਰ ਹੈ ਸਿਸਟਮ। ਜਦ ਤੱਕ ਮੇਰਾ ਮੰਨਣਾ ਇਹ ਹੈ ਕਿ ਜਦ ਤੱਕ ਉਹ ਡਿਕਲੇਅਰ ਨਹੀਂ ਹੋ ਜਾਂਦਾ, ਮਤਲਬ ਇਨਵੈਸਟੀਗੇਸ਼ਨ ਜਾਂ ਜੱਜ ਕਰਨੀ, ਉਦ ਤੱਕ ਦੋਨਾਂ ਦੇ ਨਾਮ ਜਿਹੜੇ ਆ ਜਨਤਕ ਨਹੀਂ ਕਰਨੇ ਚਾਹੀਦੇ, ਇਹ ਤਾਂ ਠੱਲ ਪਊਗੀ।
ਇਦਾਂ ਹਿਡਨ ਚੀਜ਼ਾਂ ਅਮਨਦੀਪ, ਰੇਪ ਦੇ ਕੇਸ ਇਹ ਹੋ ਸਕਦਾ, ਹਿਡਨ ਚੀਜ਼ਾਂ ਉਦਾਂ ਮਾਰਕੀਟਿੰਗ ਦੇ ਵਿੱਚ ਵੀ ਬਹੁਤ ਹੁੰਦੀਆਂ। ਮੈਂ ਮਾਰਕੀਟਿੰਗ ਦੀ ਸਟੱਡੀ ਕਰ ਰਿਹਾ ਸੀ ਕਿ ਅੰਡਰ ਡਿਵੈਲਪ ਕੰਟਰੀ ਦੇ ਵਿੱਚ ਮਾਰਕੀਟਿੰਗ ਸਟ੍ਰੈਟਜੀਜ ਕਿੱਦਾਂ ਕਿੱਦਾਂ ਨਹੀਂ ਹੈ, ਮਾਰਕੀਟ ਕਿੱਦਾਂ ਕੀਤੀ ਜਾਂਦੀ, ਚੀਜ਼ਾਂ ਵੇਚੀਆਂ ਕਿੱਦਾਂ ਜਾਂਦੀਆਂ। ਪਿੱਛੇ ਜਿਹਾ ਇੱਕ ਪਾਰਟੀ 'ਤੇ ਆਉਣ ਦਾ ਮੌਕਾ ਮਿਲਿਆ, ਉਹ ਪਾਕਿਸਤਾਨ, ਜਿੱਦਾਂ ਤੁਸੀਂ ਪਾਕਿਸਤਾਨ ਗਏ ਸੀ ਨਾ,
ਅੱਛਾ ਜੀ,
ਪਾਕਿਸਤਾਨ ਤੁਸੀਂ ਵੀ ਘੁੰਮ ਕੇ ਆਏ ਆ, ਤੇ ਲਾਹੌਰ ਦੇ ਬਾਜ਼ਾਰਾਂ ਵਿੱਚ ਅਸੀਂ ਸੂਟ ਵੀ ਖਰੀਦਦੇ ਹਾਂ, ਚੀਜ਼ਾਂ ਵੀ ਲੈਂਦੇ ਹਾਂ, ਤੇ ਲਾਹੌਰੀ ਜਿਹੜੇ ਬੰਦੇ ਆ ਜਾਂ ਜਿਹੜੇ ਪਾਕਿਸਤਾਨੀ ਬੰਦੇ ਹੈ ਤਾਂ ਸਾਡੇ ਵਾਲੇ, ਉਹਨਾਂ ਦੀ ਮਾਰਕੀਟਿੰਗ ਸਟ੍ਰੈਟਜੀ ਤਾਂ ਇੱਦਾਂ ਦੀ ਹੈ, ਇੱਦਾਂ ਦੀਆਂ ਮਾਰਕੀਟਿੰਗ ਸਟ੍ਰੈਟਜੀ ਉਹਨਾਂ ਨੇ ਡਿਵੈਲਪ ਕੀਤੀਆਂ। ਜਿੱਦਾਂ ਤੁਸੀਂ ਸੂਟ ਲੈਣ ਚੱਲ ਗਏ ਤਾਂ ਬੀਬੀਆਂ ਸੂਟ ਲੈਣ ਚੱਲ ਗਈਆਂ, ਤੁਸੀਂ ਵੀ ਨਾਲ ਬੈਠੇ ਆ, ਉਹਨੂੰ ਉਹ ਕਹਿੰਦਾ ਜੀ ਤੁਹਾਨੂੰ 12,000 ਦਾ ਸੂਟ ਆ, ਤੇ ਕੋਲੋਂ ਦੇ ਜਨਾਨੀਆਂ ਦਾ ਪੇਂਡੂ ਬਣ ਕੇ ਲੰਘਦੀ, ਜਿੱਦਾਂ ਉਹ ਕਹਿੰਦੇ ਤੁਸੀਂ 12,000 ਦਾ ਸਾਡੇ ਮਹਿਮਾਨ ਆ, ਤੁਸੀਂ ਇਹਨਾਂ ਨੂੰ 12,000 ਦਾ ਸੂਟ ਕਹੀ ਜਾਂਦੇ, ਪਰਸੋਂ ਤਾਂ ਅਸੀਂ 8,000 ਦਾ ਲੈ ਕੇ ਗਈਆਂ, ਤੁਸੀਂ ਸਾਨੂੰ 8,000 ਦਾ ਦਿੱਤਾ, ਇਹਨੂੰ 12,000 ਦਾ। ਉਹ ਕਹਿੰਦੇ ਅੱਛਾ, ਉਹ ਕਹਿੰਦਾ ਅੱਛਾ ਅੱਛਾ ਤੁਸੀਂ ਲੈ ਕੇ ਗਏ ਸੀ, ਹਾਂਜੀ ਮੈਂ 8,000 ਦਾ ਲੈ ਕੇ ਗਈ ਹਾਂ, ਚਲੋ ਤੁਸੀਂ ਇਹਨਾਂ ਨੂੰ ਫਿਰ 8,000 ਦਾ ਦਿਨੇ ਆ। ਉਹ ਬੰਦਾ ਜਿਹਨੇ ਨਹੀਂ ਲੈਣਾ ਉਹ ਵੀ ਲੈ ਲੈਂਦਾ, ਕਹਿੰਦਾ ਇਹ 8,000 ਦਾ ਲੋਕਲ ਨੂੰ 8,000 ਦਾ ਵੇਚਿਆ, ਸਾਨੂੰ 12 ਦੇਵਾਂਗਾ, ਇੰਨੇ ਦਾ ਆਉਣਾ। ਐਕਚੁਅਲੀ ਪਤਾ ਕੀ ਹੁੰਦਾ, ਬੰਦੇ
ਏਜੰਟ
ਛੱਡੇ
ਹੁੰਦੇ ਆ,
ਏਜੰਟ ਛੱਡੇ ਹੁੰਦੇ ਆ, 2,000 ਦਾ ਸੂਟ ਹੁੰਦਾ, ਏਜੰਟ ਛੱਡੇ ਹੁੰਦੇ ਆ, ਵੀ ਅਸੀਂ ਏਦਾਂ ਦਾ ਸਨੈਰੀਓ ਕ੍ਰੀਏਟ ਕਰ ਦੇਣਾ ਵੀ ਤੁਸੀਂ ਵਿੱਚ ਪੈ ਕੇ ਵੀ ਕਹਿ ਦਿਓ ਵੀ ਅਸੀਂ ਤਾਂ ਇੰਨੇ ਦਾ ਲਿਆ ਸੀ, ਵੀ ਇਹਨੇ ਇੰਨੇ ਦਾ ਦੇ, ਫਿਰ ਇੰਨੇ ਦਾ ਉਨੇ ਦਾ ਵੇਚ ਦਿੰਦੇ ਆ, ਫਿਰ ਨਾਲੇ ਤਾਂ ਦੇਸ਼ ਦਾ ਕਹਿੰਦੇ ਵੀ ਲੋਕ ਬੜੇ ਚੰਗੇ ਆ, ਹੈਲਪਫੁਲ ਬਹੁਤ ਆ, ਬੜੀ ਹੈਲਪ ਕਰਦੇ ਆ, ਜਿਹੜੇ ਅਸੀਂ ਜਾਂਦੇ ਹਾਂ ਵੀ ਸਾਨੂੰ ਲੁੱਟ ਹੋਣ ਨਹੀਂ ਦਿੰਦੇ, ਐਕਚੁਅਲੀ ਉਹ ਲੁੱਟਦੇ ਹੀ ਹੁੰਦੇ ਆ, ਉਹਨਾਂ ਦੇ ਏਜੰਟ ਹੀ ਹੁੰਦੇ ਆ, ਇਹ ਮਾਰਕੀਟਿੰਗ ਸਟ੍ਰੈਟਜੀ ਆਮ ਆ।
ਗਾਹਕਾਂ ਵਾਂਗਰ ਚਾਰ ਪੰਜ ਲੇਡੀਜ਼ ਇੱਦਾਂ ਰੱਖੀਆਂ ਹੁੰਦੀਆਂ, ਉਹ ਏਦਾਂ ਮਿਲਦੇ, ਇਟਸ ਦੇਅਰ ਜੌਬ ਹੈ ਨਾ, ਤੇ ਬੰਦਿਆਂ ਦੀ ਵੀ ਏਦਾਂ ਹੀ ਹੈ,
ਘੁੰਮੀ ਜਾਂਦੇ ਆ ਮਾਰਕੀਟ, ਹਰੇ ਉਹਨੇ ਇੱਕ ਨਾਲ ਨਹੀਂ ਹੁੰਦੇ, ਉਹਨਾਂ ਨੇ ਸਾਰਿਆਂ ਨਾਲ ਹੁੰਦੇ ਆ, ਉਹਦੀ ਚੀਜ਼ ਪਕਾਣੀ ਹੁੰਦੀ ਹੈ,
ਚੀਜ਼ ਪਕਾਣੀ ਹੁੰਦੀ ਤੇ ਉਹਦਾ ਉਹਦਾ ਫਿਰ ਉਹਨਾਂ ਨੂੰ ਕਮਿਸ਼ਨ
ਕਰਕੇ ਤੁਹਾਨੂੰ,
ਹਾਂ ਕਮਿਸ਼ਨ ਉਹਦਾ ਫਿਰ ਬਣਦਾ ਉਹਨਾਂ ਦਾ,
ਕਮਿਸ਼ਨ ਮਿਲਦਾ।
ਹਾਂਜੀ ਚਲੋ ਐਨੀਵੇ ਦੇ ਦੱਸ
ਤੁਸੀਂ ਉਹ ਗੱਲ ਲੈ ਕੇ ਸਾਰੀਆਂ ਪਾਰਟੀਆਂ ਦੇ ਸੁਣਾਣੇ ਵੀ ਲੋਕ ਬਹੁਤ ਵਧੀਆ ਆ, ਜਿਹੜੀ ਹੈਲਪ ਬਹੁਤ ਕਰਦੇ ਆ, ਇਦਾਂ ਆ ਐਕਚੁਅਲੀ ਦੇ ਆਰ ਨਾਟ ਹੈਲਪਿੰਗ, ਦੇ ਆਰ ਐਕਚੁਅਲੀ
ਸੈਲਿੰਗ,
ਇਨਵੋਲਵ ਇਨ
ਸੈਲਿੰਗ
ਸੈਲਿੰਗ।
ਠੀਕ ਹੈ ਜੀ, ਚਲੋ ਤੇ ਸਤਿ ਸ਼੍ਰੀ ਅਕਾਲ, ਸਾਨੂੰ ਬੁਲਾ ਰਹੇ ਨੇ ਸੁਖਪ੍ਰੀਤ ਸਿੱਧੂ ਵਲਿੰਟਨ ਨਿਊਜ਼ੀਲੈਂਡ ਤੋਂ, ਪ੍ਰੋਗਰਾਮ ਕਹਿੰਦੇ ਬਹੁਤ ਸੋਹਣਾ ਚੱਲ ਰਿਹਾ ਜੀ, ਬਹੁਤ ਬਹੁਤ ਸ਼ੁਕਰਾਨਾ ਤੁਹਾਡਾ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ, ਅਤੇ ਸਾਡੇ ਨਾਲ ਹੋਰ ਸੱਜਣ ਵੀ ਜੁੜੇ ਨੇ ਅਤੇ ਉਹਨਾਂ ਦੇ ਵੀ ਆਪਾਂ ਸੁਨੇਹੇ ਤੁਹਾਡੇ ਨਾਲ ਸਾਂਝੇ ਕਰਦੇ ਹਾਂ ਜੀ। ਜਗਤਾਰ ਭਾਅ ਜੀ ਕੀ ਹਾਲ ਚਾਲ ਹੈ, ਕਿੱਧਰ ਰਹਿੰਦੇ ਹੋ, ਬੜੀ ਦੇਰ ਬਾਅਦ ਮੈਂ ਉਹਨਾਂ ਦਾ ਮੈਸੇਜ ਆਇਆ, ਮੈਂ ਵੈਸੇ ਤੁਹਾਨੂੰ ਨਾ ਮੈਸੇਜ ਕਰਨਾ ਹੀ ਸੀਗਾ ਵੀ ਤੁਸੀਂ ਕਿੱਥੇ ਹੋ, ਆਈ ਵਾਜ਼ ਮਿਸਿੰਗ ਯੂ। ਅਤੇ ਉਹਨਾਂ ਨੇ ਸੁਨੇਹਾ ਭੇਜਿਆ ਬਹੁਤ ਸੋਹਣੀ ਤਸਵੀਰ ਦੇ ਉੱਤੇ, ਦੁਨੀਆ ਦੀ ਐਸੀ ਕੋਈ ਸ਼ੈ ਨਹੀਂ ਜੋ ਸ਼ਾਂਤੀ ਤੋਂ ਵੱਡੀ ਹੋਵੇ, ਸ਼ਾਂਤੀ ਲਈ ਸਕਾਰਾਤਮਕ ਸੋਚ ਨੂੰ ਅਪਣਾਉਣਾ ਜ਼ਰੂਰੀ ਹੈ। ਸ਼ੁਭ ਸਵੇਰ ਦੋਸਤੋ, ਬਹੁਤ ਬਹੁਤ ਧੰਨਵਾਦ ਭਾਅ ਜੀ ਤੁਹਾਡਾ, ਇਹਨਾਂ ਦਾ ਭਾਅ ਜੀ ਮੈਸੇਜ ਆਪਾਂ ਮਿਸ ਨਹੀਂ ਸੀ ਕਰ ਰਹੇ, ਤੁਹਾਨੂੰ ਨਹੀਂ ਸੀ ਲੱਗਦਾ,
ਮੈਂ ਵੀ ਕਹਿਣ ਨੂੰ ਤੁਹਾਨੂੰ ਫਿਰਦਾ ਸੀ ਵੀ ਮੈਂ ਕਈ ਵਾਰੀ ਯਾਦ ਰਹਿੰਦਾ ਨਹੀਂ ਸੀ ਯਾਦ ਕਹਿਣ ਨੂੰ, ਫਿਰ ਇਹਨਾਂ ਦਾ ਮੈਸੇਜ ਬਹੁਤ ਦਿਨ ਬਾਅਦ ਆਇਆ, ਤੇ ਆਪਣੇ ਜਿਹੜੇ ਹੋਰ ਸਾਡੇ ਸੱਜਣੇ ਆ ਨਾ ਜਿਹਨਾਂ ਦਾ ਮੁੰਡਾ ਡਾਕਟਰ ਬਣਨਾ, ਉਹਨਾਂ ਦਾ ਮੈਸੇਜ ਵੀ ਨਹੀਂ ਆਇਆ ਹਲੇ, ਉਹ ਕਈ ਦਿਨ ਹੋ
ਗਏ, ਉਹ ਮਿਨੀ ਪੈਗ ਵਾਲੇ ਹਨਾ, ਤੇ ਚਲੋ ਐਨੀਵੇ ਠੀਕ 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 ਚਲੋ।
ਗੌਰਵ ਸ਼ਰਮਾ ਜੀ,
ਗੌਰਵ ਸ਼ਰਮਾ ਜੀ ਠੀਕ ਹੈ ਜੀ। ਤੇ ਅਮਰੀਕ ਭਾਅ ਜੀ ਜਿਹੜੇ ਹੁਣ ਆਪਾਂ ਵਾਊਚਰਾਂ ਦੀ ਗੱਲ ਕਰੀਏ ਜਿਹੜੇ ਮਿਲਣੇ ਆ, ਸਿਡਨੀ ਦੇ ਵਿੱਚ ਟ੍ਰਾਇਲ ਚੱਲ ਰਿਹਾ ਵਾਊਚਰਾਂ ਦਾ, ਵਾਊਚਰ ਦੇ ਰਹੀ ਹੈ ਸਰਕਾਰ, ਤਕਰੀਬਨ 500 ਮਿਲੀਅਨ ਡਾਲਰ ਦੇ ਵਾਊਚਰ ਵੰਡਣੇ ਨੇ ਸਰਕਾਰ ਨੇ ਨਿਊ ਸਾਊਥ ਵੇਲਜ਼ ਲਈ। ਇਹ ਜਿਹੜੇ ਬਾਕੀ ਸੱਜਣ ਹੈ ਨਾ ਬਾਕੀ ਸਟੇਟਾਂ ਵਾਲੇ, ਇਹ ਜ਼ਿਆਦਾ ਤੁਸੀਂ ਕੰਨ ਬੰਦ ਕਰ ਲਓ ਹਜੇ ਥੋੜ੍ਹੀ ਦੇਰ ਜਿਹੜੀ ਗੱਲ ਕਰਨ ਲੱਗੇ ਆਹੋ, ਫਿਰ ਆਪਾਂ
ਰੇਡੀਓ ਨੂੰ ਥੋੜ੍ਹਾ ਘੱਟ ਕਰ ਲਓ,
ਰੇਡੀਓ ਦੀ ਵੋਲਿਊਮ ਘੱਟ ਕਰ ਲਓ, ਜਿੱਦਾਂ ਆਪਾਂ ਗੀਤਾਂ ਦੇ ਮੋਹਰੇ ਨਹੀਂ ਲਾਇਆ ਹੁੰਦਾ ਵੀ ਇਸ ਗੀਤ ਦੇ ਵਿੱਚ ਹਿੰਸਕ ਅਤੇ ਨਸ਼ੇ ਪ੍ਰਮੋਟ ਕੀਤੇ ਜਾ ਰਹੇ ਨੇ, ਜੇ ਤੁਹਾਨੂੰ ਮਾਇੰਡ ਹੈ ਤਾਂ ਥੋੜ੍ਹਾ ਜਿਹਾ ਆਵਾਜ਼ ਘੱਟ ਕਰ ਲਓ। ਇਸ ਕਰਕੇ ਹੁਣ ਜਿਹੜੀ ਆਹ ਗੱਲ ਤੁਹਾਨੂੰ ਆਪਣੀ ਸੂਬੇ ਦੀ ਨਿਊ ਸਾਊਥ ਵੇਲਜ਼ ਦੀ ਦੱਸਣ, ਬਾਕੀ ਜਿਹੜੇ ਨਾ ਮੋਸਟ ਲਿਵੇਬਲ ਸਿਟੀ ਇਨ ਦਾ ਵਰਲਡ ਕਈ ਮਹੀਨੇ ਕਈ ਸਾਲ ਰਹੇ ਨੇ, ਉਹ ਜਿਹੜਾ ਜ਼ਿਆਦਾ ਧਿਆਨ ਦੇਣ ਇੱਧਰ ਨੂੰ ਕਿ ਆਵਾਜ਼ ਥੋੜ੍ਹੀ ਘੱਟ ਕਰਨ। ਇਹ ਨਾ $100 ਦਾ ਵਾਊਚਰ ਨਿਊ ਸਾਊਥ ਵੇਲਜ਼ ਦੀ ਸਰਕਾਰ ਦੇ ਰਹੀ ਹੈ, ਅਤੇ ਬਹੁਤ ਸਾਰੇ ਜਿਹੜੇ ਮਤਲਬ ਦੱਸ 500 to 600 million dollars ਜਿਹੜੇ ਦੇਣੇ ਆ। ਹੁਣ ਉਹਦਾ ਇੱਕ ਟ੍ਰਾਇਲ ਚੱਲ ਰਿਹਾ ਸਿਡਨੀ ਦੇ ਵਿੱਚ, ਕਿਉਂਕਿ ਸਿਸਟਮ ਨੂੰ ਰੋਲ ਕਰਨਾ। ਅਮਰੀਕ ਭਾਅ ਜੀ ਤੁਹਾਨੂੰ ਤਾਂ ਜਾਣਕਾਰੀ ਪਤਾ ਕਿ ਮੈਂ ਦੇਵਾਂ ਤੁਹਾਨੂੰ ਜਾਣਕਾਰੀ,
ਨਹੀਂ ਤੁਸੀਂ ਜਾਣਕਾਰੀ ਦੇ ਦਿਓ, ਮੈਂ ਤਾਂ ਸੁਣੀ ਸੁਣਾਈ ਗੱਲ ਕਰੂੰਗਾ, ਮੈਨੂੰ ਇਹਦੇ ਬਾਰੇ ਡੀਟੇਲ ਮੈਂ ਪੜਿਆ ਨਹੀਂ ਹੈ।
ਅੱਛਾ, ਸੁਣੀ ਸੁਣਾਈ ਗੱਲ ਵੀ ਤੁਹਾਤੋਂ ਸੁਣਾਂਗੇ ਵੀ ਲੋਕ ਕਿੱਦਾਂ ਇਹਨੂੰ ਸੁਣ ਦੱਸ ਰਹੇ ਨੇ ਗੱਲ, ਪਰ ਇਹ ਕਹਿੰਦੇ ਵੀ $100 ਦੇ ਜਿਹੜੇ ਤੁਹਾਨੂੰ 4 ਵਾਊਚਰ ਮਿਲਣੇ ਆ $25-25 ਦੇ, ਅਤੇ ਇਹਦਾ ਮਤਲਬ ਇਹ ਹੈ ਕਿ ਤੁਸੀਂ 4 ਰੈਸਟੋਰੈਂਟਾਂ 'ਚ ਖਾ ਸਕਦੇ ਹੋ 4 ਵਾਰੀ, ਜਾਂ ਇੱਕੋ ਵਾਰੀ ਵੀ 4 ਵਰਤ ਸਕਦੇ ਹੋ, ਠੀਕ ਹੈ। ਅਤੇ ਜੇ ਹੁਣ ਤੁਸੀਂ ਟੱਬਰ ਦੇ 5 ਜੀ ਆ ਤਾਂ ਤੁਹਾਨੂੰ 500 ਦੇ ਵਾਊਚਰ ਮਿਲਣੇ ਆ, ਠੀਕ ਹੈ, ਅਤੇ ਤੁਸੀਂ ਇੱਕ ਉੱਥੇ ਵਰਤ ਸਕਦੇ ਆ, ਤੇ ਇਹਦੇ ਲਈ ਫਿਰ ਰਜਿਸਟਰ ਹੋਣਾ ਪਊਗਾ।
$25 ਦਾ ਵਾਊਚਰ ਹੈ, ਇੱਕੋ ਵਾਰੀ 25 ਲੈਣੇ ਪੈਣੇ ਕਿ ਲੈ ਸਕਦੇ 4 ਦਾ ਲੈ ਲਿਆ 5 ਦਾ ਲੈ ਲਿਆ ਤੇ ਕਈ ਦਿਨ?
ਨਹੀਂ ਨਹੀਂ ਤੁਸੀਂ ਮਤਲਬ ਤੁਸੀਂ 4 ਦਿਨ ਜਾਈ ਰਹੋ, 4 ਰੈਸਟੋਰੈਂਟ ਚਲ ਜਾਓ 4 ਦਿਨ।
ਨਹੀਂ ਨਹੀਂ ਉਹ ਤਾਂ ਠੀਕ ਹੈ, $25 ਇੱਕੋ ਵੇਲੇ ਖਰਚਗੇ, ਇੱਕ ਵਾਰੀ 5 ਦਾ ਲੈ ਲਿਆ, 5-6 ਵਾਰੀ ਲੈ ਲਿਆ।
ਨਹੀਂ 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 ਭਾਜੀ, ਉਹ ਤੁਸੀਂ ਵੀ ਕਮਾਲ ਕਰੀ ਜਾਂਦੇ ਹੋ, ਉਹ ਕਹਿੰਦੇ ਆ ਵੀ ਤੁਸੀਂ 25 ਨਹੀਂ ਖਰਚਣੇ, ਤੁਸੀਂ 35 ਖਰਚੋ, 25 ਦਾ ਵਾਊਚਰ ਚਲਾ ਲਿਓ, 10 ਕੋਲੋਂ ਪਾ ਲਓ ਵਿੱਚੋਂ ਆਪਣੇ, ਇੱਦਾਂ ਆ, ਤੁਹਾਨੂੰ ਮੁੜਨੇ ਨਹੀਂ ਹੈਗੇ, ਉੱਥੋਂ ਕੈਸ਼ ਨਹੀਂ ਤੁਸੀਂ ਮੜਵਾ ਸਕਦੇ।
ਸਮਝਦੇ ਨਹੀਂ, ਮੈਂ ਸਮਝ ਗਿਆ, 25 ਦਾ ਵਾਊਚਰ ਮਿਲ ਗਿਆ, ਮੈਂ ਪੰਜ ਵਾਰੀ ਲੈ ਸਕਦਾ $5 ਦੇ?
ਨਹੀਂ ਨਹੀਂ ਨਹੀਂ, ਮੈਂ ਤੁਹਾਡਾ ਖੂਨੀ ਦਿਮਾਗ ਸਮਝ ਗਿਆ, ਜਿਹੜੀ ਸਕੀਮ ਤੁਸੀਂ ਘੜਨ ਜਾ ਰਹੇ ਹੋ। ਨਹੀਂ 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 ਤੁਸੀਂ ਮਤਲਬ $5 ਚਿਪਸ ਖਾਇਆ ਕਰਨੇ, ਮਤਲਬ 50 ਦਿਨ ਸਰ ਚੱਲ ਰਹੀ ਹੋ, 50 ਦਿਨ ਮੈਂ ਚਿਪਸ ਹੀ ਖਾਈ ਜਾਵਾਂ?
$5 ਨਹੀਂ ਖਾਇਆ ਕਰਨੇ, ਮੈਂ ਤੁਹਾਨੂੰ ਪ੍ਰੈਕਟੀਕਲ ਗੱਲ ਦੱਸ, ਮੈਂ ਨਾ $5 ਦਾ ਸੈਲਡ ਰੋਲ ਲੈਣਾ ਹੁੰਦਾ ਹਰੇ ਐਵਰੀ ਡੇ ਖਾਣ ਨੂੰ, ਦੁਪਹਿਰ ਨੂੰ ਲੰਚ ਲਈ ਜਿੱਦਾਂ ਜਾਂਦੇ ਸਟੇਸ਼ਨ ਤੇ ਮਿਲਦੇ ਆ, ਤੇ ਮੈਨੂੰ $25 ਬੋਲਰ ਵਾਚਰ ਮਿਲ ਜੂਗਾ, ਤੇ 5 ਦਿਨ ਮੈਂ ਆਰਾਮ ਨਾਲ ਖਾਊਂਗਾ? ਉਹ
ਨਹੀਂ ਨਹੀਂ ਜੀ, ਇਹ ਚਾਲ ਕਹਿ ਰਹੇ ਨੇ ਟਰੈਪ ਹੈ, ਬਸ ਨਾ ਜਾਇਓ, ਟਰੈਪ ਨਹੀਂ ਹੈਗਾ ਜੀ, ਮਤਲਬ ਹੈਗੀ ਤਾਂ ਗੱਲ, ਮਤਲਬ ਠੀਕ ਹੈ ਉਹ, ਮਤਲਬ $100 ਜਿਹੜੇ ਐਡਲਟ ਦੇ ਆ, ਤੇ ਉਹ ਕਹਿੰਦੇ $25 ਨਥਿੰਗ ਹੈ, ਤੁਹਾਨੂੰ ਕੋਲੋਂ ਵੀ ਤੁਹਾਡੇ ਪਾਣੇ ਪੈਣੇ ਪੈਸੇ। ਦੇਖੋ ਗੱਲ ਇਹ ਹੈ ਕਿ 25-25 ਦੇ 4 ਵਾਊਚਰ ਮਿਲਣੇ ਆ, ਮਕਸਦ ਇਹ ਹੈ ਕਿ ਤੁਸੀਂ ਜਾਓ ਰੈਸਟੋਰੈਂਟ, ਜਾਓ ਉੱਥੇ ਜਾ ਕੇ ਤੁਸੀਂ ਮਤਲਬ $35-45 ਦਾ ਖਾ ਲਓ, ਜਾਂ 45 ਦਾ, ਤੁਹਾਨੂੰ 20 ਕੋਲੋਂ ਦਿਓ, $25 ਦਾ ਵਾਊਚਰ ਚੱਲ ਜਾਊਗਾ। ਸੋ ਯੂ ਕੈਨ ਡੂ ਇਟ 4 ਟਾਈਮਸ, ਇਕੱਲਾ ਖਾਣ ਦਾ ਨਹੀਂ, ਤੁਸੀਂ ਕੈਫੇ 'ਚ ਵੀ ਜਾ ਸਕਦੇ ਹੋ, ਤੁਸੀਂ ਫਿਲਮ, ਭਾਜੀ ਫਿਲਮ ਦੇਖਣ ਵੀ ਜਾ ਸਕਦੇ ਹੋ, ਮੂਵੀ ਦੇਖਣ, ਰਾਈਟ, ਥੀਏਟਰ 'ਚ ਵੀ ਜਾ ਸਕਦੇ ਹੋ ਐਂਟਰਟੇਨਮੈਂਟ। ਸੋ ਇਹਦੀ ਲਿਸਟ ਹਜੇ ਆਏਗੀ, ਪਰ ਇਹ ਹੈ ਕਿ ਸਟਾਰਟ ਕਰਨ ਦੇ ਲਈ ਹੈ ਕਿ ਜਿਹੜੇ ਲੋਕ ਜਕਦੇ ਆ, ਹੁਣ ਦਸੰਬਰ ਤੱਕ ਤਾਂ ਲੋਕਾਂ ਨੇ ਵੈਸੇ ਹੀ ਜਾਣਾ, ਪਰ ਸਾਰੇ ਨਿਊ ਸਾਊਥ ਵੇਲਸ 'ਚ ਜਨਵਰੀ ਤੋਂ ਸ਼ੁਰੂ ਹੋਣਾ ਆ, ਜਨਵਰੀ ਤੋਂ ਬਾਅਦ ਨਾ ਫਿਰ ਲੋਕ ਤਾਂ, ਕਿਉਂਕਿ ਉਦੋਂ ਡੈੱਡ ਹੋ ਜਾਂਦਾ, ਫੈਬਰਰੀ ਆਲਮੋਸਟ ਨਿਊ ਸਾਊਥ ਵੇਲਸ 'ਚ ਕਿ ਸਾਰੇ ਡੈੱਡ ਬਿਜ਼ਨਸ ਹੁੰਦਾ, ਕਿਉਂਕਿ ਦਸੰਬਰ 'ਚ ਲੋਕਾਂ ਦੇ ਪੈਸੇ ਮੁੱਕ ਜਾਂਦੇ ਆ। ਸੋ ਦੇ ਆਰ ਇੰਜੈਕਟਿੰਗ ਦਿਸ ਮਨੀ, ਲੋਕਾਂ ਨੂੰ ਫਿਰ ਉੱਥੇ ਵਾਪਸ ਜਾਣ, ਖਾਣਾ ਪੀਣਾ ਸ਼ੁਰੂ ਕਰਨ, ਨਜ਼ਾਰੇ ਲੈਣ, ਐਂਟਰਟੇਨਮੈਂਟ, ਅਤੇ ਦੈਟਸ ਵੇ ਟੂ ਸਟਾਰਟ। ਮਤਲਬ ਜਿਹੜਾ ਨਿਊ ਸਾਊਥ ਵੇਲਸ ਨੇ ਦੇਖਿਆ ਵੀ ਜਿਹੜੇ ਬਿਜ਼ਨਸ ਸਾਨੂੰ ਘਾਟੇ ਪਏ ਆ ਰੈਸਟੋਰੈਂਟਾਂ ਵਾਲਿਆਂ ਨੂੰ, ਉਹ ਇੱਦਾਂ ਪੂਰੇ ਕੀਤੇ ਜਾਣ। ਅਤੇ ਇਹ ਤੁਸੀਂ ਸਰਵਿਸ ਨਿਊ ਸਾਊਥ ਵੇਲਸ, ਸਾਰੇ ਜਿਹੜੇ ਸੱਜਣ ਮਿੱਤਰ ਆ ਨਿਊ ਸਾਊਥ ਵੇਲਸ ਵਾਲੇ, ਉਹ ਆਪਣਾ ਉਹਦੇ 'ਤੇ ਨਿਗਾਹ ਰੱਖਣ, ਅਤੇ ਬਾਕੀ ਤੁਹਾਨੂੰ ਅਸੀਂ ਤਾਂ ਦੱਸੀ ਜਾਣਾ। ਅਮਰੀਕ ਭਾਅ ਜੀ, ਹੁਣ ਲੋਕ ਕੀ ਗੱਲ ਕਰ ਰਹੇ ਨੇ, ਲੋਕਾਂ ਦੀ ਕੀ ਫੀਡਬੈਕ ਹੈ ਗਰਾਊਂਡ ਲੈਵਲ 'ਤੇ?
ਲੋਕਾਂ 'ਤੇ ਇਹੀ ਫੀਡਬੈਕ ਹੈ ਜਿਹੜੀ ਮੈਂ ਤੁਹਾਨੂੰ ਦੱਸ ਰਿਹਾ ਸੀ, $25 ਮਿਲਣੇ ਤੁਹਾਨੂੰ, $100 ਮਿਲਣਾ ਹਰੇਕ ਨੂੰ, $100 ਪੱਚੀਆਂ ਦੇ 4 ਵਾਊਚਰ ਮਿਲਣੇ ਆ, ਤੇ $100 ਹੀ ਖਰਚਣਾ ਆ। ਜਿੱਦਾਂ ਤੁਸੀਂ ਇੱਕ ਦਿਨ 10 ਖਰਚ ਲਏ, ਫਿਰ ਉਹਨੇ ਤੁਹਾਨੂੰ 15 ਮੋੜ ਦੇਣੇ ਆ, ਦੂਜੇ ਦਿਨ 5 ਖਰਚ ਲਏ 10 ਮੋੜ ਦੇਣੇ ਆ, ਇੱਦਾਂ ਮਤਲਬ ਉਹ ਵਾਊਚਰ ਹੋਊਗਾ ਤਾਂ ਟਿਕ ਕਰੀ ਜਾਊਗਾ ਕਿੰਨੇ ਪੈਸੇ ਤੁਸੀਂ ਖਰਚੇ ਆ ਨਾ। ਲੋਕ ਤਾਂ ਇੱਦਾਂ ਕਹਿੰਦੇ ਵੀ ਇੱਦਾਂ ਫਿਰ ਤੁਸੀਂ ਕਈ ਦਿਨ ਉਹ ਖਰਚ ਸਕਦੇ ਹੌਲੀ ਹੌਲੀ, ਜੇ ਉਹ $25 ਦਾ ਲੰਚ ਰਿਹਾ ਉਹਦਾ ਬਹੁਤ ਜ਼ਿਆਦਾ ਆ ਜਾਂਦਾ, ਸਿੱਟਣਾ ਪੈਣਾ ਅੱਧਾ ਬੈਂਚ ਤੁਹਾਨੂੰ, ਜੇ $25 ਇੱਕੋ ਵਾਰੀ ਖਰਚ ਸਕਦੇ ਆ। ਲੋਕਾਂ ਦੀ ਇਹੀ ਭਾਵਨਾ ਆ,
ਇੱਦਾਂ ਨਹੀਂ ਹੈਗੀ
ਵੀ ਪੈਸੇ ਮਿਲਣੇ ਸਾਨੂੰ ਫਿਰ ਅਸੀਂ ਹੌਲੀ ਹੌਲੀ ਉਹਨਾਂ ਨੂੰ ਖਰਚੀ ਜਾਵਾਂਗੇ, ਤੇ ਚੰਗੀ ਗੱਲ ਕਹਿੰਦੇ ਇਹ।
ਵੈਸੇ ਜੇ ਮੈਂ ਹੋਵਾਂ ਨਾ, ਮੈਨੂੰ $100 ਮਿਲੇ ਤਾਂ ਇਹ ਦੇਖ ਲਓ ਵੀ ਮੈਂ ਤਾਂ ਸਾਲ ਹੀ ਕੱਢ ਸਕਦਾ। ਹੁਣ ਕਈ ਵਾਰੀ $7-8 ਦਾ ਆਟਾ ਲਾਇਆ ਹੁੰਦਾ, $10 ਦਾ ਬੋਰਾ ਹੈ ਨਾ, ਤੇ $100, ਹਾਂ ਮੈਂ, ਮੇਰੇ ਤਾਂ 2 ਸਾਲ ਨੀ ਆਟਾ ਮੁੱਕਣਾ, ਜੇ ਮੈਂ ਮਤਲਬ ਇਸ ਹਿਸਾਬ ਨਾਲ
ਕਨਫਿਊਜ਼ਨ ਆ ਲੋਕਾਂ ਨੂੰ ਇਹ ਕਿੱਦਾਂ ਖਰਚ ਹੋਊਗਾ।
ਨਹੀਂ ਤੁਸੀਂ ਸ਼ਾਪਿੰਗ ਤੇ ਨਹੀਂ ਖਰਚ ਸਕਦੇ, ਤੁਸੀਂ ਰੈਸਟੋਰੈਂਟ ਜਿਹੜੇ ਉੱਥੇ ਹੀ ਖਰਚ ਸਕਦੇ ਹੋ, ਤੇ
ਰੈਸਟੋਰੈਂਟ ਉਹ ਬਰਗਰ ਵੀ ਤਾਂ ਰੈਸਟੋਰੈਂਟ 'ਚੋਂ ਮਿਲਦਾ।
ਹਾਂ ਹਾਂ,
$5 ਬਰਗਰ ਤਾਂ $25 ਦਾ
ਭਾਜੀ ਦੇ ਦੋਗੇ ਉਹਨੂੰ, ਪਾਰਟੀ ਕਰ ਲਿਓ ਨਾ, 2-4 ਹੋਰ ਨਾਲ ਫੜ ਲਿਓ ਇੱਧਰ ਉੱਧਰੋਂ, ਯਾਰ ਸੌਦਾ ਕਰ ਲਿਓ ਨਾ, ਫਿਰ 5 ਜਣੇ ਇਕੱਠੇ ਲੈ ਲਿਆ ਕਰ।
ਤੁਹਾਡਾ ਕਹਿਣ ਦਾ ਭਾਵੇ 25 ਖਰਚਣੇ ਹੀ ਪੈਣੇ, ਇੱਕੋ ਵਾਰੀ
ਖਰਚਣੇ ਪੈਣੇ ਆ, ਇਹ ਉਹ ਤੁਸੀਂ ਉਹ ਚੋਂ ਪੈਸੇ ਮੜਵਾ ਨਹੀਂ ਸਕਦੇ।
ਇਹਦਾ ਜਵਾਬ ਦਿਓ ਨਾ ਸਿੱਧਾ।
ਹਾਂਜੀ, ਤੇ ਇਸ ਵਾਰੀ ਨਾ ਜਿਹੜਾ ਨਿਊ ਨਵੇਂ ਸਾਲ ਦਾ ਜਿਹੜਾ ਫਾਇਰ ਵਰਕ ਹੈ ਅਮਰੀਕ ਭਾਅ ਜੀ, ਉਹ ਵੀ 7 ਮਿੰਟ ਦਾ ਹੀ ਹੋਊਗਾ, ਤੇ ਸਿਰਫ ਜਿਹੜੇ ਅਸੈਂਸ਼ੀਅਲ ਵਰਕਰ ਆ ਉਹਨਾਂ ਨੂੰ ਜਾਣ ਦੀ ਇਜਾਜ਼ਤ ਹੋਊਗੀ। ਜਿਹੜਾ ਨਵੇਂ ਸਾਲ ਤੇ ਹੋਣਾ ਨਾ ਫਾਇਰ ਵਰਕ, ਉਹ 7 ਮਿੰਟ ਦਾ ਹੀ ਚੱਲਣਾ ਹੈ।
ਅਮਨਦੀਪ, ਜੇ 7 ਮਿੰਟ ਦਾ ਕਰਨਾ ਹੈ ਅਸੈਂਸ਼ੀਅਲ ਵਰਕਰ ਨੂੰ ਯਾਦ, ਵੀ ਕਰਨਾ ਜ਼ਰੂਰ ਹੈ।
ਨਹੀਂ ਮੈਨੂੰ ਇਹ ਨਹੀਂ ਸਮਝ ਆਉਂਦੀ ਕੁਈਨਜ਼ਲੈਂਡ ਦੀ, ਵੀ ਉਹ 45,000 ਬੰਦਾ ਸਨਕੋਪ ਸਟੇਡੀਅਮ ਦੇ ਵਿੱਚ ਬੈਠਾ ਆ, ਮੈਚ ਦੇਖ ਰਿਹਾ, ਕੋਈ ਪ੍ਰੋਬਲਮ ਨਹੀਂ, ਕੋਈ ਕੋਵਿਡ ਨਹੀਂ, ਕੋਈ ਕੁਛ ਨਹੀਂ, ਪਰ ਫਿਊਨਰਲ ਦੇ ਵਿੱਚ 200 ਬੰਦੇ ਜਾ ਸਕਦੇ ਆ। ਭਾਜੀ ਇਹ ਕੀ ਆ,
ਇਹੀ ਗੱਲ ਤਾਂ ਸਮਝ ਨਹੀਂ ਆ ਰਹੀ ਅਮਨਦੀਪ। ਹੁਣ ਫਾਇਰ ਵਰਕਸ ਵੀ ਕਰ ਰਹੇ, ਉਹ 'ਚ ਹਜ਼ਾਰਾਂ ਬੰਦੇ ਜਾਊਗੇ, ਉਹ 'ਚ ਕੋਈ ਟਰਬਲ ਨਹੀਂ ਹੈ। ਜੇ ਹੁਣ ਵਿਆਹ ਆ, ਉਹ 'ਚ ਕਹਿੰਦੇ ਤੁਸੀਂ ਸਮ ਲਿਮਿਟਡ ਜਾ ਸਕਦੇ ਹਾਂ, ਗੁਰਦੁਆਰੇ 'ਚ, ਗੁਰਦੁਆਰਾ ਸਾਹਿਬ ਦੇ ਮੰਦਰਾਂ 'ਚ ਲਿਮਿਟਡ ਜਾ ਸਕਦੇ, ਮਸੀਤਾਂ 'ਚ ਲਿਮਿਟਡ ਜਾ ਸਕਦੇ ਹਾਂ। ਦੈਟਸ ਬਿਊਰੋਕਰੈਟਿਕ ਐਟੀਟਿਊਡ ਆਫ ਗਵਰਨਮੈਂਟ ਹੈ।
ਨਹੀਂ, ਇਟਸ ਨੋਟ ਅਬਾਊਟ ਸਾਇੰਸ, ਇਟਸ ਅਬਾਊਟ ਪੋਲੀਟਿਕਸ ਹੈ ਨਾ। ਵੀ ਤੁਸੀਂ ਸਟੇਡੀਅਮ 'ਚ 45,000 ਬੰਦਾ ਬੈਠ ਸਕਦਾ, ਮੈਚ ਦੇਖ ਸਕਦਾ, ਉੱਥੇ ਕੋਈ ਰਿਸਕ ਨਹੀਂ ਹੈਗਾ, ਪਰ ਤੁਸੀਂ ਮਤਲਬ ਜਿੱਦਾਂ ਓਪੋਜੀਸ਼ਨ ਲੀਡਰ ਕਹਿ ਹੀ ਰਿਹਾ ਕੁਈਨਜ਼ਲੈਂਡ ਦਾ, ਵੀ ਆਪਣੇ ਬੱਚੇ ਨੂੰ ਤੁਸੀਂ ਸਕੂਲ ਦੇ ਅੰਦਰ ਜਾ ਕੇ ਟੱਚ ਨਹੀਂ ਕਰ ਸਕਦੇ। ਦੈਟਸ
ਨਹੀਂ ਕਰ ਸਕਦੇ ਬਾਹਰੇ ਬਿਠਾਲੇ
ਤੇ ਪਾਲਾ ਬੈਂਸ ਵੀ ਇੱਕ ਬੜਾ ਅਹਿਮ ਸਵਾਲ ਕਰ ਰਹੇ ਨੇ ਅਮਰੀਕ ਭਾਜੀ ਇਹਦਾ ਆਪਾਂ ਜਵਾਬ ਦੇਣਾ ਬਣਦਾ ਹੈ ਚਾਲ ਸਾਹਿਬ ਦੱਸਿਓ ਕੁਐਸਚਨ ਇਹ ਹੈ ਕਿ ਲਿਕਰ ਸ਼ਾਪ ਤੇ ਵੀ ਕਰ ਸਕਦੇ ਹਾਂ ਟਿੱਕੇ ਤੇ
ਨੁੱਕਰ ਸ਼ਾਪ ਤੇ ਵੈਸੇ ਇਹਨਾਂ ਦਾ ਕੁਐਸਚਨ ਬਹੁਤ ਵੈਲਿਡ ਆ
ਬਹੁਤ ਬਹੁਤ ਸੁੰਦਰ ਕੁਐਸਚਨ ਕੀਤਾ ਬਹੁਤ
ਅਹਿਮ ਸ਼ਾਪ ਲਈ ਚਾਹੀਦੀ ਹੈ ਨੁੱਕਰ ਸ਼ਾਪਾਂ ਨੂੰ ਜ਼ਿਆਦਾ ਖਤਰਾ
ਹਾਂ ਸੋ ਚਾਲ ਸਾਹਿਬ ਦੱਸਿਓ ਇਹ ਵੀ ਇੱਕ ਕੌਮੀ ਮਸਲਾ ਆ ਠੀਕ ਹੈ ਤੇ ਜਗੇਸ਼ ਠਾਕੁਰ ਜਪਾਨ ਤੋਂ ਫੀਡਬੈਕ ਦੇ ਰਹੇ ਕਹਿੰਦੇ ਜਪਾਨ ਗਵਰਨਮੈਂਟ ਨੇ ਵੀ ਇਹ ਵਾਲੀ ਸਕੀਮ ਚਲਾਈ ਸੀ ਤੇ ਕਰੋਨਾ ਵੱਧ ਗਿਆ ਸੀਗਾ ਇਹਦੇ ਨਾਲ ਅੱਛਾ ਤੇ ਬੜੀ ਔਖੀ ਆ ਬਈ ਇਹ ਤਾਂ ਮਾੜੀ ਫੀਡਬੈਕ ਹੈ ਤੇ ਬਾਕੀ ਕਹਿੰਦੇ ਅਮਰੀਕਾ ਨੂੰ ਵੀ ਕਹਿੰਦੇ ਪੰਜ ਦਿਨ ਅੱਛਾ ਉਹ ਇੱਕ ਵਾਰੀ ਅੱਛਾ ਪੰਜ ਦਿਨ ਦਾ ਸਲਾਦ ਇੱਕੋ ਵਾਰੀ ਲੈ ਲਓ ਕਹਿੰਦੇ $25 ਦਾ ਠੀਕ ਹੈ ਤੇ ਰਵਿੰਦਰ ਸਿੰਘ ਮੈਲਬਨ ਵਾਲੇ ਕਹਿ ਰਹੇ ਭਾਜੀ ਸਮਝ ਗਏ ਤੁਸੀਂ ਸਾਨੂੰ ਕੰਨ ਬੰਦ ਕਰਨ ਲਈ ਕਿਹਾ ਸੀ ਬਟ ਇਟਸ ਨੋਟ ਨਾਈਸ ਦੇਖੋ ਮੈਂ ਤੁਹਾਨੂੰ ਇੱਕ ਹੋਰ ਬਹੁਤ ਵਧੀਆ ਨਿਊਜ਼ ਦੇਵਾਂਗਾ ਉਹ ਇਹ ਹੈ ਕਿ ਬਰਿੰਦਰ ਨਿੱਜਰ ਹੁਣੀ ਸਾਡੇ ਨਾਲ ਜੁੜੇ ਨੇ ਗੁੱਸਾ ਖਾ ਕੇ ਸਤਿ ਸ੍ਰੀ ਅਕਾਲ ਬੁਲਾਉਂਦੇ ਨੇ ਪਹਿਲਾਂ ਕਹਿੰਦੇ ਨੇ ਕਿ ਤੁਸੀਂ ਨਿਊ ਸਾਊਥ ਵੇਲਸ ਹੁਣ ਬਈ ਨਿਊ ਸਾਊਥ ਵੇਲਸ ਵਾਲੇ ਕੰਨ ਬੰਦ ਕਰ ਲਓ ਹੁਣ ਨਿਊ ਸਾਊਥ ਵੇਲਸ ਵਾਲੇ ਵੋਲਿਊਮ ਥੋੜ੍ਹਾ ਕਰ ਲਓ ਜੀ ਮਾਈਂਡ ਠੀਕ ਹੈ ਮੈਲਬਨ ਵਾਲੇ ਆਵਾਜ਼ ਉੱਚੀ ਕਰ ਲਓ ਵਿਕਟੋਰੀਆ ਗਵਰਨਮੈਂਟ ਜਿਹੜੀ ਹੈ $465 million ਦਾ ਟੂਰਿਜ਼ਮ ਪੈਕੇਜ ਦੇ ਰਹੀ ਹੈ ਉਹ $200 ਦੇ ਰਹੀ ਹੈ ਵਾਊਚਰ ਟੂਰਿਸਟ ਨੂੰ ਜੇ ਉਹ ਓਰੀਜਨਲ ਵਿਕਟੋਰੀਆ ਚ ਜਾਣਾ ਹਾਂ ਕਿਆ ਬਾਤ ਹੈ
$200
ਦਾ ਵਾਊਚਰ ਮਿਲ ਰਿਹਾ ਜੇ ਤੁਸੀਂ ਰੀਜਨਲ ਆਸਟ੍ਰੇਲੀਆ ਚ ਜਾਣਾ ਆ ਜਿੱਦਾਂ ਹੁਣ ਆਪਣੇ ਆਪਣੇ ਸੁਖਜਿੰਦਰ ਹੁਣੀ ਨੀ ਹੋਰਸ਼ਮ ਵਾਲੇ ਉਹਨਾਂ ਦਾ ਉੱਥੇ ਹੋਟਲ ਹੈ ਤੇ ਜੇ ਤੁਸੀਂ ਨਾਲੇ ਤਾਂ ਹੋਰਸ਼ਮ ਘੁੰਮਿਓ ਨਾਲੇ ਸੁਖਜਿੰਦਰ ਨੂੰ ਸਤਿ ਸ੍ਰੀ ਅਕਾਲ ਬੁਲਾਇਓ ਨਾਲੇ ਉਹਦੇ ਹੋਟਲ ਦੇ ਵਿੱਚ $200 ਦਾ ਵਾਊਚਰ ਚਲਾਇਓ ਉਹ ਖਾਣਾ ਪੀਣਾ ਵੀ ਹੈਗਾ ਉੱਥੇ ਮਤਲਬ ਜੇ ਜੇ ਤੁਸੀਂ ਉੱਥੇ $400 ਖਰਚਣਾ ਤਾਂ ਤੁਹਾਨੂੰ $200 ਚ ਘੁੰਮ ਫਿਰ ਆਉਣਾ ਤੁਸੀਂ ਸਾਰੇ ਉੱਥੇ ਖਾਓ ਪੀਓ ਜੋ ਵੀ ਹੈਗਾ ਤੁਹਾਨੂੰ $200 ਪਰ ਪਰਸਨ ਮਿਲਣਾ ਆ ਇਹ 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 ਵਿਕਟੋਰੀਆ ਦਾ ਪੈਕੇਜ ਪਰ ਇਹ ਟੂਰਿਜ਼ਮ ਲਈ ਆ ਜਿਹੜੇ ਟੂਰਿਸਟ ਜਾਣਗੇ ਮੈਲਬਨ ਤੋਂ ਜਾਂ ਹੋਰ ਮਤਲਬ ਰੀਜਨਲ ਚ ਜਾਣਗੇ
ਅੱਛਾ ਮਨਦੀਪ ਜਿੱਦਾਂ ਨਾ ਤੁਸੀਂ ਕਿਹਾ ਵੀ $25 ਇੱਕੋ ਵੇਲੇ ਖਰਚਣੇ ਪੈਣੇ ਆ ਇਹਦਾ ਤੋੜ ਵੀ ਮੈਂ ਕੱਢ ਲਿਆ
ਕਿੱਦਾਂ
ਇਹਦਾ ਤੋੜ ਇਹ ਆ ਕਿ ਤੁਸੀਂ ਨਾ ਜਾ ਕੇ ਉਹ ਬੰਦੇ ਨੂੰ ਜਿਹੜੇ ਜਿੱਥੋਂ ਦੁਕਾਨ ਤੋਂ ਲੈਣਾ ਨਾ ਉਹਨੇ ਕਹੋ ਲੈ ਵੇ $25 ਦਾ ਵਾਊਚਰ ਤੂੰ ਮੈਂ ਬਰਗਰ ਲੈਣੇ ਤੇ ਤੂੰ ਪੰਜ ਤੇ ਤੂੰ ਮੈਨੂੰ ਇੱਦਾਂ ਕਰੀ ਪੰਜ ਦੇ ਇੱਥੇ ਚਾਰ ਬਰਗਰ ਦੇ ਦੇਈ ਵੀ ਦਹੀਂ ਮੈਨੂੰ ਚਾਰ ਦਿਨਾਂ ਦੇ ਵਿੱਚ $25 ਲੈ ਲਾ ਇੱਕ ਦਿਨ ਦੇ ਤਾ ਦੂਜੇ ਦਿਨ ਦੇ ਤਾ ਤੀਜੇ ਦਿਨ ਦੇ ਤਿੰਨ ਵੀ ਪੰਜ ਵੱਜ ਕੇ ਐਕਸਟਰਾ ਤੇ ਮੈਨੂੰ ਵੀ ਥੋੜਾ ਫਾਇਦਾ ਹੋ ਗਿਆ ਇਹ ਵੀ ਤਾਂ ਤੋੜ ਇੱਦਾਂ ਵੀ ਤਾਂ ਚੱਲੇ ਹੀ ਸਕਦਾ ਜਗਾੜ
ਜਗਾੜ ਤਾਂ ਭਾਜੀ ਪੰਜਾਬੀ ਜਗਾੜ ਲਈ ਤਾਂ ਮਸ਼ਹੂਰ ਹੈ ਇਹ ਤਾਂ ਲੱਗ ਗਿਆ ਸਮਝ ਲਓ ਜਗਾੜ ਇਹ ਗੱਲ ਲੀਕ ਹੋ ਗਈ ਹੁਣ
ਜਗਾੜ ਲੱਗ ਗਿਆ ਹੁਣ ਤੂੰ ਪੱਚੀਆਂ ਇੱਥੇ ਮੈਂ 20-15 ਦਾ ਹੀ ਦੇ ਦੇਈ ਮੈਂ 25 ਲੈ ਕੇ ਬਾਕੀ ਸਿੱਟਣਾ ਹੀ ਆ
ਚਲੋ ਵਰਿੰਦਰ ਨਿੱਜਰ ਹੁਣ ਹੱਸ ਰਹੇ ਨੇ ਕਹਿੰਦੇ ਹਾਂਜੀ ਹਾਂਜੀ ਹਮ ਕਿਸੇ ਦੇ ਕੰਮ ਨਹੀਂ ਹੈ ਦੇਖੋ ਮੈਂ ਪਹਿਲੀ ਵਾਰਨਿੰਗ ਦੇ ਦਿੱਤੀ ਸੀ ਨਿਊ ਸਾਊਥ ਵੇਲਸ ਵਾਲੇ ਹੁਣ ਆਪਣੇ ਵੋਲਿਊਮ ਡਾਊਨ ਕਰ ਲੈਣ ਤੇ ਰਵਿੰਦਰ ਸਿੰਘ ਮੈਲਬਨ ਵਾਲੇ ਕਹਿੰਦੇ ਓ ਮਾਈ ਗੋਡ ਥੈਂਕ ਯੂ ਭਾਜੀ ਸੋ ਨਾਈਸ ਆਫ ਯੂ ਦੇਖੋ ਆਪਾਂ ਤਾਂ ਮਾਣ ਹੀ ਨਹੀਂ ਕਰੀਦਾ ਆਪਾਂ ਤਾਂ ਬਹੁਤ ਕੁਛ ਦਿੰਦੇ ਹਾਂ ਬੜਾ ਕਦੀ ਦਾਨ ਪੁੰਨ ਕਰੀਦਾ ਹੁਣ ਦੋਸਤ ਕ੍ਰੈਡਿਟ ਲੈ ਲਈਏ ਭਾਜੀ ਆਪਾਂ ਹੀ ਦੱਸ ਰਹੇ ਹਾਂ ਹਨਾ
ਲੈਣਾ
ਚਾਹੀਦਾ ਠੀਕ ਹੈ ਤੇ ਵਿਜੇ ਵਿਰਦੀ ਵੀ ਤੇ ਜੀ ਐਸ ਚਾਲ ਹੁਣੀ ਵੀ ਕਹਿੰਦੇ ਨੇ ਕਿ ਜਿਹੜਾ ਇਹ $25 ਦਾ ਵਾਊਚਰ ਹੈ ਨਾ ਇਹ ਤੁਸੀਂ ਲਿਕੁਅਰ ਤੇ ਗੈਂਬਲਿੰਗ ਨਾਲ ਨਹੀਂ ਵਰਤ ਸਕਦੇ ਜੂਆ ਨਹੀਂ ਖੇਡ ਸਕਦੇ ਨਾ ਤੁਸੀਂ ਸ਼ਰਾਬ ਪੀ ਸਕਦੇ ਆ ਤੇ ਚਾਹੇ ਕਹਿੰਦੇ $5 ਖਰਚੋ ਚਾਹੇ 25 ਇੱਕ ਵਾਰੀ ਵਾਊਚਰ ਯੂਜ਼ ਹੋਣਾ ਚਲੋ ਇਹ ਤਾਂ ਗੱਲ ਆਪਾਂ ਮੰਨ ਲਈ ਹੈ ਜੀ
ਕਰ ਲਈ
ਇਹਦਾ ਤੋੜ ਵੀ ਇਹਦਾ ਤੁਸੀਂ ਡੀਲ ਕਰ ਲਓ ਕਿਸੇ ਨਾਲ ਦੈਟਸ ਇਟ ਪੰਜ ਵਾਰੀ ਲੈ ਲਓ ਪਰ ਚੱਲ ਐਨੀ ਵੇ ਉਹ ਤਾਂ ਇੱਕੋ ਗੱਲ ਹੈ ਤੁਸੀਂ ਟਾਈਮ ਡਿਲੇ ਕਰ ਲਿਆ ਨਾ ਜੇ ਉਹ ਮੰਨਦਾ ਇਹਦੇ ਵਿੱਚ ਤਾਂ ਕੋਈ ਹੈ ਹੀ ਨਹੀਂ ਹੈ ਨਾ ਤੇ ਹਾਂਜੀ ਤੇ ਹਰਿੰਦਰ ਸਿੰਘ ਘੁੰਮਣ ਬਸੀ ਪਠਾਣਾ ਤੋਂ ਜੁੜੇ ਨੇ ਕਹਿੰਦੇ ਨੇ ਦੁੱਕੀ ਨੀ ਦੇਣੀ ਪਾਰਟੀ ਜਿੰਦਾਬਾਦ ਜੀ ਸ਼ੁਕਰੀਆ ਦੁੱਕੀ ਨੀ ਦੇਣੀ ਦੇਖੋ ਹੁਣ ਇੱਥੇ ਦੇਖੋ ਸਰਕਾਰਾਂ ਘੁੰਮਣ ਸਾਹਿਬ ਸਰਕਾਰਾਂ $200 ਦੇ ਰਹੀਆਂ ਇੰਡੀਆ ਦੇ ਵਿੱਚ ਮਤਲਬ ਦੁੱਕੀ ਨੀ ਦਿੰਦੇ ਉਹ ਕਹਿੰਦੇ ਸਾਡੇ ਖਜ਼ਾਨੇ ਖਾਲੀ ਨੇ ਤੇ ਮਨਦੀਪ ਸਿੰਘ ਸਾਡੇ ਨਾਲ ਜੁੜੇ ਨੇ ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਕਹਿੰਦੇ ਫਲੋਰਾ ਸਾਹਿਬ ਦਾ ਇੱਦਾਂ ਦੀ ਸੋਚ ਕਰਕੇ ਕਹਿੰਦੇ ਮੋਦੀ ਸਾਹਿਬ ਨੇ $15 lakh ਨਹੀਂ ਦਿੱਤੇ ਤੁਸੀਂ ਸੋਚੋ $15 lakh ਕਦੋਂ ਖਤਮ ਹੋਣਗੇ ਭਾਜੀ ਤੁਸੀਂ ਬੀਜੇਪੀ ਦੇ ਬਹੁਤ ਉਮਦਾ ਲੀਡਰ ਬਣ ਸਕਦੇ ਹੋ ਠੀਕ ਹੈ ਅਰਸ਼ ਮੱਲੀ ਵੀ ਜੁੜੇ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਉਹ ਕਹਿੰਦੇ ਭਾਅ ਜੀ ਤਸਮੇਨੀਆ ਵੀ ਆਲਰੇਡੀ, ਅੱਛਾ ਤਸਮੇਨੀਆ ਦੀ ਖਬਰ ਭੇਜ ਰਹੇ ਨੇ, ਹੁਣ ਬਾਕੀ ਬਾਕੀ ਸਟੇਟਾਂ ਵਾਲੇ ਆਵਾਜ਼ ਥੱਲੇ ਕਰ ਲਓ, ਹੁਣ ਤਸਮੇਨੀਆ ਵਾਲੇ ਉੱਚੀ ਕਰ ਲਓ। ਕਹਿੰਦੇ ਕਿ ਤਸਮੇਨੀਆ ਵਾਲੇ ਆਲਰੇਡੀ ਪਿਛਲੇ ਮਹੀਨੇ $100 ਪਰ ਪਰਸਨ ਦੇ ਚੁੱਕੇ ਆ, ਚਲੋ
ਦੇ ਚੁੱਕੇ ਆ।
ਹਾਂਜੀ, ਤੇ ਉੱਧਰ ਪਾਲਾ ਬੈਂਸ ਹੁਣੀ ਬੜੇ ਖਿਜੇ ਪਏ ਨੇ, ਕਹਿੰਦੇ ਭਾਅ ਜੀ ਅਸੀਂ ਤਾਂ ਫਿਰ ਪਹਿਲੇ ਹੀ ਰੀਜਨਲ ਏਰੀਏ 'ਚ ਰਹਿ ਰਹੇ ਹਾਂ, ਅਸੀਂ ਤਾਂ ਫਿਰ ਨਾ ਹੀ ਸਮਝੀਏ, ਇਹਨਾਂ ਨੂੰ ਤਾਂ ਨਹੀਂ ਕੋਈ ਫਾਇਦਾ ਹੋ ਜਿਹੜੇ ਪਹਿਲੇ ਰੀਜਨਲ ਇਲਾਕੇ 'ਚ ਰਹਿੰਦੇ ਨੇ, ਹੈ ਨਾ। ਮੈਨੂੰ ਲੱਗਦਾ ਪਾਲਾ ਜੀ ਗੱਲ ਇੱਦਾਂ ਕਿ ਤੁਸੀਂ ਆਪਣੇ ਸ਼ਹਿਰ ਨੂੰ ਛੱਡ ਕੇ ਕਿਤੇ ਹੋਰ ਜਾਓ ਨਾ, ਜਿੱਦਾਂ ਹੁਣ ਤੁਸੀਂ ਇੱਥੇ ਕੋਬਰਮ ਨੂੰ ਛੱਡ ਕੇ ਤੁਸੀਂ ਮੈਲਬਨ ਨਹੀਂ ਜਾ ਸਕਦੇ, ਤੁਸੀਂ ਇੱਥੇ ਸ਼ੈਪਟਨ ਜਾਓ, ਕਰਨਵੀਰ ਉਹਨਾਂ ਕੋਲ ਜਾਇਓ, ਉਹ ਵੀ
ਅਮਨਦੀਪ ਇਹਦਾ ਇੱਕ ਹੋਰ ਤੋੜ ਵੀ ਮੈਂ ਤੁਹਾਨੂੰ ਦੱਸ ਦਿੰਦਾ, ਇੱਕ ਹੋਰ ਤੋੜ ਵੀ ਮੈਂ ਸੋਚਿਆ, ਜੇ ਤੁਸੀਂ 5 ਬੰਦੇ ਕੰਮ ਕਰਦੇ ਇੱਕ ਪਲੇਸ ਦੇ ਵਿੱਚ, ਵੋਚਰ ਤਾਂ ਸਾਰਿਆਂ ਨੂੰ ਮਿਲਣੇ ਆ, ਜੇ ਸਾਰਿਆਂ ਨੇ ਲੰਚ ਟਾਈਮ ਕੋਈ ਚੀਜ਼ ਲੈ ਕੇ ਖਾਣੀ, ਇੱਕ ਦਿਨ ਇੱਕ ਬੰਦਾ 5 ਬਰਗਰ ਲੈ ਆਵੇ, ਦੂਜੇ ਦਿਨ ਦੂਜਾ 5 ਬਰਗਰ ਲੈ ਆਵੇ, ਨਾਲੇ ਤਾਂ $25 ਖਰਚ ਹੋ ਗਿਆ ਇੱਕ ਵੇਲੇ ਖਰਚ ਹੋ ਗਏ,
ਵਿਕਟੋਰੀਆ ਚ ਰਹਿ ਰਹੇ ਆ ਉਹ ਕਿੱਥੇ ਨੂੰ ਜਾਣ, ਤੇ ਉਹਨਾਂ ਨੂੰ ਇਹ ਆ ਵੀ ਜਿੰਨੇ ਵੀ ਆਹੋ ਉਹ ਉਹ ਆਪਣੇ ਸ਼ੈਪਟਨ ਵਾਲਾ ਕਰਨਵੀਰ ਬਾਈ ਆ ਨਾ ਆਪਣਾ ਬਾਈ, ਹੁਣ ਸਾਰੇ ਇਕੱਠੇ ਹੋ ਕੇ ਤੁਸੀਂ ਉਹਦੇ ਕੋਲ ਚੱਲ ਜਾਓ, ਤੇ ਜਾ ਕੇ ਉਹਨੂੰ ਕਹੋ ਬਾਈ ਅਸੀਂ ਤਾਂ $200 ਚੱਕਣ ਆਏ ਤੇਰੇ ਕੋਲ, ਲਿਖ ਦੇ ਯਾਰ ਮਾੜਾ ਜਿਹਾ, $200 ਦਾ ਫਾਇਦਾ ਹੋ ਜੂ। ਆਹੋ ਨਹੀਂ ਗੱਲ ਤਾਂ ਇਹ ਆ ਵੀ ਆਪਾਂ ਸਕੀਮੇ ਵਰਤਣੀ ਆ, ਤੇ ਸਰਕਾਰ ਦੇ ਰਹੀ ਆ ਪੈਸੇ, ਹੈ ਨਾ। ਤੇ ਚਲੋ, ਤੇ ਬਾਕੀ ਖੱਟੜਾ ਸਾਹਿਬ ਵੀ ਕਹਿ ਰਹੇ ਨੇ, ਕਹਿੰਦੇ ਐਡਲੇਡ ਵਿੱਚ ਵੀ ਮਿਲਦਾ ਜੀ ਵਾਊਚਰ, ਕਿਆ ਬਾਤ, ਇਹ ਤਾਂ ਸਾਨੂੰ ਹੀ ਅੱਜ ਪਤਾ ਲੱਗਾ, ਇਹ ਤਾਂ ਸਾਨੂੰ ਹੀ ਅੱਜ ਪਤਾ ਲੱਗਾ, ਇਹ ਭਾਅ ਜੀ ਲੇਟ ਇਨਫੋਰਮੇਸ਼ਨ। ਠੀਕ ਹੈ ਜੀ, ਚਲੋ ਬਹੁਤ ਵਧੀਆ ਜੀ। ਦੇਖੋ ਗੱਲ ਇਹ ਆ ਵੀ ਸਰਕਾਰ ਚਾਹੁੰਦੀ ਆ ਵੀ ਲੋਕੀ
ਫੇਰ ਮਿਲਣਾ ਕਿੱਥੋਂ ਆਉਂਦੀ ਵੀ ਇਹ ਦੱਸਿਆ ਨੀ ਤੁਸੀਂ?
ਹਾਂ, ਇਹ ਸਰਵਿਸ ਨਿਊ ਸਾਊਥ ਵੇਲਸ ਦਾ ਵੈਬਸਾਈਟ ਹੈ ਜੀ, ਸਰਵਿਸ ਨਿਊ ਸਾਊਥ ਵੇਲਸ, ਉਹਦੇ ਤੇ ਤੁਸੀਂ ਜਾ ਕੇ ਰਜਿਸਟਰ ਕਰਨਾ ਹੈ ਤੇ ਤੁਹਾਨੂੰ ਉਹ ਮਿਲ ਜਾਣਾ ਵੀ ਵਾਊਚਰ। ਹਾਂਜੀ, ਇਹ ਇਹ ਜਾਣ
ਕੇ ਉਹਨੇ ਡੇਟ ਆਫ ਬਰਥ ਪੁੱਛਣਾ ਕਈ
ਕੁਝ, ਆਹੋ ਉਹ ਤੁਹਾਡਾ
ਸਕੈਮ ਤਾਂ ਨਹੀਂ ਕੋਈ?
ਨਹੀਂ ਨਹੀਂ, ਤੁਹਾਡਾ ਨਹੀਂ ਸਕੈਮ ਨਹੀਂ, ਉਹ ਤਾਂ ਗਵਰਨਮੈਂਟ ਦਾ ਆ, ਉਹ ਤਾਂ ਲਾਇਸੈਂਸ ਵਗੈਰਾ ਸਾਰਾ ਤੁਹਾਨੂੰ।
ਅੱਛਾ, ਗਵਰਨਮੈਂਟ ਦਾ ਜਿਹੜਾ ਆ, ਗਵਰਨਮੈਂਟ ਦਾ ਜਿਹੜਾ ਤੁਸੀਂ ਪਹਿਲਾਂ ਲੌਗਇਨ ਕੀਤੇ ਹੋ
ਜੀ? ਹਾਂਜੀ ਹਾਂਜੀ, ਜਿਹੜੇ ਲੌਗਇਨ ਹੈਗੇ ਆ ਤੁਹਾਡੇ ਐਪ, ਜਿੱਦਾਂ ਨਿਊ ਸਾਊਥ ਵੇਲਸ ਵਾਲੀ ਨੋਟ ਕਰ ਲਓ ਵੀ ਸਰਵਿਸ ਨਿਊ ਸਾਊਥ ਵੇਲਸ ਦੀ ਇੱਕ ਐਪ ਹੈ, ਉਹਨੂੰ ਡਾਊਨਲੋਡ ਕਰ ਲਓ, ਉਹਦੇ ਵਿੱਚ
ਹਾਂ ਤੁਸੀਂ,
ਹਾਂ ਮੈਂ ਤੁਹਾਨੂੰ ਹੋਰ ਜਾਣਕਾਰੀ ਦੇ ਦਿੰਦਾ ਕਿ ਤੁਸੀਂ ਆਪਣਾ ਲਾਇਸੈਂਸ ਦੀ ਫੋਟੋ ਖਿੱਚ ਕੇ ਉਹ ਐਪ ਦੇ ਵਿੱਚ ਚੜਾ ਦਿਓ। ਮੰਨ ਲਓ ਤੁਹਾਡਾ ਬਟੂਆ ਘਰ ਭੁੱਲ ਗਿਆ ਜਾਂ ਦੂਸਰੀ ਗੱਡੀ 'ਚ ਰਹਿ ਗਿਆ, ਤੁਹਾਨੂੰ ਪੁਲਿਸ ਨੇ ਰੋਕ ਲਿਆ, ਤਾਂ ਤੁਹਾਨੂੰ ਉਹ ਲਾਇਸੈਂਸ ਦਿਖਾਉਣਾ ਪੈਣਾ ਆ, ਠੀਕ ਹੈ ਨਾ। ਤੇ ਉਹ ਜੇ ਪਰ ਜੇ ਤੁਹਾਡੇ ਕੋਲ ਐਪ ਹੈ, ਐਪ ਦੇ ਵਿੱਚ ਤੁਸੀਂ ਉਹ ਕਰਾਇਆ ਹੋਇਆ ਅਪਲੋਡ ਕੀਤਾ, ਤੁਸੀਂ ਉਹ ਫੋਨ ਦਿਖਾ ਸਕਦੇ ਗੱਡੀ ਦਾ ਇੰਜਣ ਬੰਦ ਕਰਕੇ, ਤੇ ਉਹ ਚੱਲੇਗਾ, ਪੁਲਿਸ ਕੈਨ ਉਹ ਐਕਸੈਪਟ ਕਰ
ਲਈ।
ਫੇ 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 ਪ੍ਰੋਬਲਮ ਹੈ, ਜਾ ਜਾ ਉੱਥੇ ਨੈਟਵਰਕ ਹੈ ਨਹੀਂ ਫੇਰ ਪ੍ਰੋਬਲਮ। ਭਾਜੀ ਅੱਜ ਤੁਸੀਂ
ਮਤਲਬ ਤੁਸੀਂ ਜਿਸ ਬੰਦੇ ਦਾ ਲਾਇਸੈਂਸ ਰਹਿ ਸਕਦਾ ਘਰ, ਉਹਦਾ ਫੋਨ ਵੀ ਤਾਂ ਕਰ ਰਹਿ ਸਕਦਾ।
ਆਹੋ ਹੁਣ ਫੇਰ ਤਾਂ ਫੇਰ ਗਾਂ ਵਾਸਤੇ ਚੇਤਾ ਭੁੱਲ ਨਾ ਭੁੱਲੂਗਾ ਜਦੋਂ ਫਾਈਨ ਹੋਊਗਾ। ਠੀਕ ਹੈ, ਹਾਂਜੀ। ਤੇ ਇੱਕ ਨਾ ਵੈਸੇ ਬੱਚਿਆਂ ਲਈ ਵੀ ਐਕਟਿਵ ਵਾਊਚਰ ਹੈ, ਅਗਲੀ ਵਾਰੀ ਕਰਾਂਗੇ। ਤੇ ਅੱਛਾ ਖੱਟੜਾ ਸਾਹਿਬ ਕਹਿੰਦੇ ਮੈਂ ਪੁੱਛਦਾ ਸੀ ਤੁਹਾਨੂੰ, ਉੱਥੇ ਹਜੇ ਹੋਏ ਨੇ ਪਰ ਆਪਾਂ ਜਾਣਕਾਰੀ ਕੱਢਾਂਗੇ, ਪਰ ਮੈਨੂੰ ਲੱਗਦਾ ਹੈ ਕਿ ਜਿਹੜਾ ਐਡਲੇਡ ਦੇ ਵਿੱਚ ਨਾ ਕੈਂਗਰੂ ਆਈਲੈਂਡ ਜਾਂ ਇੱਦਾਂ ਦੇ ਜਿਹੜੇ ਆ ਉੱਥੇ ਵਾਊਚਰ ਦੇ ਰਹੇ ਨੇ $200 ਦੇ, ਮੈਂ ਕਨਫਰਮ ਕਰਕੇ ਮਿੰਟੂ ਭਾਅ ਜੀ ਤੇ ਦੱਸੂੰਗਾ। ਲਾਸਟ ਮੈਸੇਜ ਆਪਾਂ ਪੜ੍ਹਦੇ ਹਾਂ ਜੀ। ਜਗਤਾਰ ਭਾਅ ਜੀ ਕਹਿ ਰਹੇ ਨੇ ਕਿ ਸਤਿ ਸ਼੍ਰੀ ਅਕਾਲ ਜੀ, ਅੱਜ ਕਾਫ਼ੀ ਦੇਰ ਬਾਅਦ ਰੇਡੀਓ ਸੁਣਨ ਦਾ ਮੌਕਾ ਮਿਲਿਆ, ਕਰੋਨੇ ਨੇ ਕੰਮਾਂ ਕਾਰਾਂ 'ਚ ਉਥਲ ਪੁਥਲ ਕਰ ਦਿੱਤੀ, ਇੱਕ ਤੁਹਾਡਾ ਸਮਾਂ ਬਦਲ ਗਿਆ, ਪਹਿਲਾਂ ਐਤਵਾਰ ਸ਼ਨੀਵਾਰ 1 ਘੰਟਾ ਲੇਟ ਸ਼ੁਰੂ ਹੁੰਦਾ ਸੀ ਪਰ ਹੁਣ ਲਹਿਰਾਂ ਵਾਲੇ ਟਾਈਮ ਨਾਲ ਸ਼ੁਰੂ ਹੋ ਜਾਂਦਾ ਹੈ, ਜੇ ਦਿਲ ਵਾਲੀ ਗੱਲ ਪ੍ਰੋਗਰਾਮ ਪਹਿਲਾਂ ਵਾਲੇ ਸਮੇਂ ਹੋ ਜਾਵੇ ਤਾਂ ਵਧੀਆ ਹੋਵੇਗਾ, $25 ਵਾਲੇ 5 ਜਣੇ ਇਕੱਠੇ ਹੋ ਜਾਵੋ, 5 ਦਿਨ ਗੱਡੀ ਚੱਲ ਜਾਵੇਗੀ, ਜਗਾੜ ਪੰਜਾਬੀ ਲਾ ਹੀ ਲੈਂਦੇ ਆ, $25 ਦੀ ਘਰ ਦੀ ਗ੍ਰਾਸਰੀ ਲੈ ਆਓ, ਪੰਜਾਬ ਕਿਸਾਨੀ ਘੋਲ ਦੀ ਸਥਿਤੀ ਹੈ। ਪਾਲਾ ਬੈਂਸ ਅਤੇ ਚਾਚੇ ਚਤਰ ਸਿੰਘ ਦੇ ਮਰਾਸੀ ਡਾਇਲਾਗ ਬਹੁਤ ਵਰਤ ਗਿਆ ਜੀ, ਬੜਾ ਵਰਤ ਗਿਆ, ਬਿਲਕੁਲ ਬਿਲਕੁਲ। ਅਤੇ ਹਾਂਜੀ ਜਗਤਾਰ ਭਾਅ ਜੀ, ਸਮਾਂ ਚੇਂਜ ਥੋੜ੍ਹਾ ਜਿਹਾ ਔਖਾ ਹੋ ਜਾਣਾ ਕਿਉਂਕਿ ਸਾਡੇ ਇੱਧਰ ਥੋੜ੍ਹੇ ਗ੍ਰਸਤੀ ਦੇ ਕੰਮ ਵੀ ਚੱਲਦੇ ਆ, ਗੁਰਦੁਆਰਾ ਸਾਹਿਬ ਵੀ ਜਾਣਾ ਹੁੰਦਾ, ਇਸ ਕਰਕੇ ਸਮਾਂ ਬਦਲਿਆ, ਪਰ ਸਮਾਂ ਜਿਹੜਾ ਹੈ ਨਾ ਹੁਣ ਉਹ ਡੇਲਾਈਟ ਸੇਵਿੰਗ ਕਰਕੇ ਵੀ ਚੇਂਜ ਹੋ ਗਿਆ, ਪਰ ਤੁਸੀਂ ਜੁੜਿਆ ਕਰੋ ਪ੍ਰੋਗਰਾਮ ਦੇ ਵਿੱਚ। ਸੋ ਅਮਰੀਕ ਭਾਅ ਜੀ, ਆਪਾਂ ਅੱਜ ਜਾਣਕਾਰੀਆਂ ਵੀ ਸਾਂਝੀਆਂ ਕੀਤੀਆਂ, ਗੱਲਾਂ ਬਾਤਾਂ ਵੀ ਕਰ ਲਈਆਂ, ਥੋੜ੍ਹੇ ਗੁੱਸੇ ਗਿੱਲੇ ਵੀ ਸੀਗੇ ਉਹ ਵੀ ਆਪਾਂ ਦੂਰ ਕਰ ਲਏ। ਅਤੇ ਹੁਣ ਕੱਲ੍ਹ ਦੇ ਪ੍ਰੋਗਰਾਮ ਦੀ ਵੀ ਗੱਲ ਕਰੀਏ ਕਿ ਕੱਲ੍ਹ ਨੂੰ ਨਾ ਪ੍ਰੋਗਰਾਮ ਦੇ ਵਿੱਚ ਚਾਚਾ ਚੰਡੀਗੜ੍ਹੀਆ ਵੀ ਆ ਰਿਹਾ, ਅਤੇ ਕੱਲ੍ਹ ਨੂੰ ਮੈਂ ਇੰਡੀਆ ਤੋਂ ਲਵਾਂਗਾ ਆਪਣੇ ਇੱਕ ਬੜੇ ਹੀ ਸਤਿਕਾਰਤ ਜਰਨਲਿਸਟ ਹੈ, ਅਤੇ ਆਪਾਂ ਇੱਕ ਘੰਟਾ ਨਾ ਪੰਜਾਬ ਦੀ ਐਨ ਗਰਾਊਂਡ ਲੈਵਲ ਦੀ ਡਿਸਕਸ਼ਨ ਕਰਾਂਗੇ। ਕੀ ਖਿਆਲ ਹੈ? ਵਧੀਆ ਆਈਡੀਆ ਜੀ ਭਾਜੀ?
ਠੀਕ ਹੈ, ਬਹੁਤ ਵਧੀਆ ਅਮਦੀਪ।
ਕਿਉਂਕਿ ਹੁਣ ਆਪਾਂ ਇੱਥੋਂ ਰਜਾਈ 'ਚ ਬੈਠ ਕੇ ਤਾਂ ਦੇਈ ਜਾਂਦੇ ਹਾਂ, ਗੱਲਾਂ ਕਰੀ ਜਾਂਦੇ ਹਾਂ, ਪਰ ਆਪਾਂ ਇੰਡੀਆ ਤੋਂ ਦੇਖੀਏ ਵੀ ਉੱਥੇ ਗਰਾਊਂਡ ਲੈਵਲ 'ਤੇ ਕੀ ਚੱਲ ਰਿਹਾ ਹੈ ਨਾ। ਅਤੇ ਕਈ ਮੁੱਦੇ ਆ, ਇਕੱਲਾ ਕਿਸਾਨੀ ਦਾ ਮੁੱਦਾ ਨਹੀਂ, ਹੋਰ ਲੋਕਾਂ ਦੇ ਸੋਸ਼ਲ ਮੁੱਦੇ ਬਹੁਤ ਹੈ, ਪੋਲੀਟੀਕਲ ਮੁੱਦੇ ਬਹੁਤ ਹੈ, ਅਤੇ ਇਹਦੇ ਬਾਰੇ ਵੀ ਆਪਾਂ ਕੱਲ੍ਹ ਨੂੰ ਪ੍ਰੋਗਰਾਮ 'ਚ ਗੱਲਾਂ ਕਰਾਂਗੇ, ਕਾਫ਼ੀ ਰੌਚਕ ਪ੍ਰੋਗਰਾਮ ਹੋਏਗਾ। ਸੋ ਜਾਂਦੇ ਜਾਂਦੇ ਭਾਅ ਜੀ, ਮੌਸਮ ਕਿੱਦਾਂ? ਠੀਕ ਠਾਕ ਹੈ, ਚੱਲ ਰਿਹਾ ਵਧੀਆ?
ਅਮਨਦੀਪ, ਜਿੱਦਾਂ ਪਹਿਲੇ ਮੌਸਮ ਸੀਗਾ, ਥੋੜ੍ਹੀ ਜਿਹੀ ਹੁਣ ਗਰਮਾਹਟ ਫੀਲ ਹੋ ਰਹੀ ਆ, ਕਮਰੇ ਦੇ ਵਿੱਚ ਵੀ ਗਰਮੀ ਜਿਹੀ ਮਹਿਸੂਸ ਹੋ ਰਹੀ ਆ। ਗਰਮੀਆਂ ਤਾਂ ਪੂਰੇ ਜੋਬਨ 'ਤੇ ਤਾਂ ਨਹੀਂ ਆ, ਲੇਕਿਨ ਦਸਤਕ ਜ਼ਰੂਰ ਦੇ ਰਹੀਆਂ। ਅਤੇ ਮੌਸਮ ਵੈਸੇ ਮੌਸਮ ਅੱਜ ਇੱਥੇ ਵਧੀਆ ਰਹੂਗਾ ਸਿਡਨੀ ਦੇ ਵਿੱਚ। ਕੱਲ੍ਹ ਬਾਰਿਸ਼ ਆ, ਉਸ ਤੋਂ ਬਾਅਦ ਪੰਜੇ ਦਿਨ ਫੁੱਲੀ ਸਨਸ਼ਾਈਨ ਰਹੂਗਾ।
ਬਰਫ
ਢਾਲ ਰਹੀ ਕਰਕੇ ਨਾ ਗੱਲ ਹੋ ਨੀ ਰਹੀ ਬਹੁਤ ਜ਼ਿਆਦਾ, ਤੇ ਗੱਲ ਉਹਨਾਂ ਨੇ ਕਰਨੀ ਆ, ਕਈ ਪੈਂਡਿੰਗ ਆ ਗੱਲਾਂ, ਕਈ ਕਰਨੀਆਂ ਵਾਲੀਆਂ ਕਰਾਂਗੇ।
ਚਲੋ ਠੀਕ ਹੈ ਭਾਜੀ, ਬਹੁਤ ਬਹੁਤ ਸਤਿ ਸ੍ਰੀ ਅਕਾਲ। ਸੋ ਮਿੱਤਰ ਪਿਆਰਿਓ, ਪ੍ਰੋਗਰਾਮ ਦੇ ਵਿੱਚ ਅਮਰੀਕ ਸਿੰਘ ਫਲੋਰਾ ਸਾਡੇ ਨਾਲ ਜੁੜਦੇ ਨੇ ਅਤੇ ਗੱਲਾਂ ਬਾਤਾਂ ਕਰਦੇ ਹਾਂ। ਕੋਈ ਮਿੱਥ ਕੇ ਪ੍ਰੋਗਰਾਮ ਨਹੀਂ, ਉਲੀਕ ਕੇ ਸਕ੍ਰਿਪਟਡ ਪ੍ਰੋਗਰਾਮ ਨਹੀਂ ਹੁੰਦਾ, ਗੱਲਾਂ 'ਚੋਂ ਗੱਲ ਚੱਲਦੀ ਹੈ, ਦਿਲ ਵਾਲੀ ਗੱਲ ਚੱਲਦੀ ਹੈ। ਤੁਹਾਡੇ ਸੁਨੇਹੇ ਸਾਨੂੰ ਪ੍ਰਭਾਵਿਤ ਕਰਦੇ ਨੇ, ਇਸ ਗੱਲਬਾਤ ਦੇ ਵਿੱਚ ਸ਼ਮੂਲੀਅਤ ਹੁੰਦੀ, ਤੁਹਾਡੀ ਬਹੁਤ ਬਹੁਤ ਤੁਹਾਡਾ ਧੰਨਵਾਦ ਹੈ। ਅਤੇ ਪ੍ਰੋਗਰਾਮ ਪੋਡਕਾਸਟ ਦੇ ਵਿੱਚ ਬੜੀ ਛੇਤੀ ਅਸੀਂ ਚੜ੍ਹਾ ਦਿੰਦੇ ਹੁੰਦੇ ਹਾਂ, ਤੁਸੀਂ ਉਹ ਸ਼ੇਅਰ ਕਰਿਆ ਕਰੋ, ਦੁਬਾਰਾ ਵੀ ਸੁਣ ਸਕਦੇ ਹੋ ਕਿਸੇ ਵੀ ਟਾਈਮ। ਅਤੇ ਅਗਰ ਕੋਈ ਤੁਹਾਡੀ ਟਿੱਪਣੀ ਹੈ ਤਾਂ ਤੁਸੀਂ ਸਾਨੂੰ ਕਿਸੇ ਵੇਲੇ ਵੀ ਈਮੇਲ ਕਰਕੇ ਵੀ ਆਪਣੇ ਵਿਚਾਰ ਦੱਸ ਸਕਦੇ ਹੋ, ਸਾਡੇ ਤੱਕ ਪਹੁੰਚ ਜਾਂਦੇ ਨੇ ਅਤੇ ਸਾਨੂੰ ਇੰਤਜ਼ਾਰ ਰਹਿੰਦਾ, ਚੰਗਾ ਲੱਗਦਾ। ਅਤੇ ਬਹੁਤ ਸਾਰੇ ਸਰੋਤੇ ਸਾਡੇ ਨਾਲ ਜੁੜਦੇ ਨੇ, ਵਿਚਾਰਾਂ ਦੀ ਸਾਂਝ ਪਾਉਂਦੇ ਨੇ, ਅਤੇ ਵੈਰੀ ਨਾਈਸ। ਅਤੇ ਮਿਲਦੇ ਹਾਂ ਜੀ ਕੱਲ੍ਹ ਨੂੰ ਪ੍ਰੋਗਰਾਮ ਦੇ ਵਿੱਚ। ਕੱਲ੍ਹ ਦਾ ਪ੍ਰੋਗਰਾਮ ਵੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਥੋੜ੍ਹਾ ਜ਼ਬਰਦਸਤ ਪ੍ਰੋਗਰਾਮ ਹੋਵੇ, ਪੰਜਾਬ ਦੀ, ਹਰਿਆਣਾ ਦੀ, ਰਾਜਸਥਾਨ ਦੀ, ਗਰਾਊਂਡ ਲੈਵਲ ਦੀ, ਕੁੱਲ ਭਾਰਤ ਦੀ ਗੱਲਬਾਤ ਕੱਲ੍ਹ ਨੂੰ ਕਰਾਂਗੇ। ਆਸਟ੍ਰੇਲੀਆ ਦੀਆਂ ਗੱਲਾਂ ਹੋਣਗੀਆਂ, ਅਤੇ ਮਿਲਦੇ ਹਾਂ ਜੀ ਫਿਰ। ਹੈਵ ਅ ਨਾਈਸ ਵੀਕਐਂਡ, ਅਤੇ ਪਰਮਾਤਮਾ ਸਭ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ, ਤੰਦਰੁਸਤੀਆਂ ਬਖਸ਼ੇ। ਸੋ ਇੱਕ ਬ੍ਰੇਕ ਤੋਂ ਬਾਅਦ ਗੀਤ ਸੰਗੀਤ ਜਾਰੀ ਰਹਿਣਗੇ, ਜੁੜੇ ਰਹੋ ਹਰਮਨ ਰੇਡੀਓ ਨਾਲ।